ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਓ ਮਹਾਰਾਜ ਡੰਡੋਤ ਬੰਦਨੀ ਅਨਕਵਾਰ ਸਰਵ ਕਲਾ ਸਮਰਥ ਲੋਰਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਉਦਰੀ ਇੱਕ ਨਾਮ ਧਰਮ प्रगट सकल हर पवन में जन नानक गुर पार ब्रह्म वाहिगुरु तुम दे दे ਸਤਨਾਮ ਸ੍ਰੀ ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਨ ਵਾਸਤੇ ਮਹੀਨੇਵਾਰੀ ਦੀਵਾਨ ਜੋ ਮੱਸਿਆ ਦਾ ਇਸ ਥਾਂ ਤੇ ਲੱਗਦਾ ਸ਼ਰਧਾ ਤੇ ਪਿਆਰ ਨਾਲ ਇੱਥੇ ਪਹੁੰਚੇ ਹਾਂ। ਗੁਰੂ ਮਹਾਰਾਜ ਜੀ ਜਿੰਨੇ ਕੋਈ ਕਦਮ ਚੱਲ ਕੇ ਆਇਆ ਉਨੇ ਕਦਮਾਂ ਦਾ ਫਲ ਉਨੇ ਹੀ ਜੱਗਾਂ ਦਾ ਫਲ ਪ੍ਰਾਪਤ ਹੋਇਆ ਕਰਦਾ। ਜਿੰਨਾ ਚਿਰ ਆਪ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੋਗੇ ਬੇਅੰਤ ਫਲ ਪ੍ਰਾਪਤ ਹੋ ਜਾਂਦਾ। ਸੋ ਇਹ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਨੇ ਸਾਨੂੰ ਜੁਗਤੀ ਦੱਸੀ ਹੈ ਕਿ ਪਿਆਰਿਓ ਦੁਨੀਆਂ ਦੇ ਅੰਦਰ ਸਾਧੂਆਂ ਦੀ ਚਰਨ ਧੂੜ ਬੜੀ ਦੁਰਲੱਭ ਹੈ, ਇਹ ਮਿਲਿਆ ਨਹੀਂ ਕਰਦੀ ਕਿਸੇ ਤਰੀਕੇ ਨਾਲ ਵੀ। ਜੇ ਭਾਗ ਹੋਵੇ ਤਾਂ ਮੁੱਖ ਮਸਤਕ ਲੱਗਦੀ ਹੈ, ਨਹੀਂ ਨਹੀਂ ਲੱਗਦੀ। ਨਾ ਸਾਧੂ ਦੀ ਪਛਾਣ ਆਵੇ, ਸਾਧੂ ਦੇ ਕੋਲ ਰਹਿ ਕੇ ਸਾਧੂ ਦਾ ਨਹੀਂ ਪਤਾ ਲੱਗਦਾ, ਕਿਉਂਕਿ ਅਡੰਬਰ ਕੋਈ ਨਹੀਂ ਹੁੰਦਾ। ਸੋ ਔਖਾ ਹੈ ਇਹ ਕੰਮ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਪਾਸ ਸੰਗਤ ਆਈ ਦੂਰ ਤੋਂ, ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਦੂਰ ਦਰਾਜ ਰਹਿੰਦੇ ਹਾਂ ਤੇ ਕਿਰਪਾ ਕਰੋ, ਕੋਈ ਸਾਡੇ ਉਧਰਨ ਦਾ ਵੀ ਸਾਧਨ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਤੁਸੀਂ ਕੀ ਕਰਦੇ ਹੁੰਦੇ ਹੋ, ਹੁਣ ਤੱਕ ਕੀ ਕਰਦੇ ਹੋ? ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਜੋ ਪ੍ਰਭੂ ਵੱਲੋਂ ਆਈਆਂ ਹੋਈਆਂ ਇਲਹਾਮ ਦੇ ਰਾਹੀਂ ਪੁਸਤਕਾਂ ਨੇ, ਚਾਹੇ ਵੇਦ ਨੇ, ਚਾਹੇ ਕੁਰਾਨ ਸ਼ਰੀਫ ਹੈ, ਚਾਹੇ ਕੋਈ ਹੋਰ ਗ੍ਰੰਥ ਹੈ, ਉਹ ਅਸੀਂ ਪੜ੍ਹਦੇ ਹਾਂ ਤਾਂ ਕਿ ਸਾਨੂੰ ਸਿੱਧਾ ਰਸਤਾ ਮਿਲ ਜਾਵੇ। ਦੂਸਰਾ, ਉਹਨਾਂ ਦੇ ਅੰਦਰ ਜੋ ਕਰਮ ਤੇ ਧਰਮ ਲਿਖੇ ਨੇ ਸੱਚੇ ਪਾਤਸ਼ਾਹ, ਅਸੀਂ ਉਹ ਸਾਰੇ ਕਰਦੇ ਹਾਂ। ਜਿਸ ਤਰ੍ਹਾਂ ਦਾ ਵੀ ਕਰਮ ਹੈ, ਅੱਜ ਕੀ ਦਿਨ ਹੈ, ਦੀਵਾਲੀ ਹੈ, ਅੱਜ ਕੀ ਕਿਸ ਕਿਸਮ ਦਾ ਕਰਮ ਹੈ, ਕੀ ਖਾਣਾ ਚਾਹੀਦਾ, ਕੀ ਕਿਸ ਤਰ੍ਹਾਂ ਦੇ ਨਾਲ ਦਿਨ ਲੰਘਾਉਣਾ ਚਾਹੀਦਾ, ਸਾਰੇ ਲਿਖੇ ਹੋਏ ਨੇ ਉਹਨਾਂ ਪੁਸਤਕਾਂ ਦੇ ਅੰਦਰ। ਬਜ਼ੁਰਗ ਆ ਗਿਆ ਤਾਂ ਉਹਦੇ ਨਾਲ ਕਿਵੇਂ ਵਰਤਣਾ, ਕੀ ਸਾਡਾ ਧਰਮ ਹੈ, ਕਿਸ ਤਰ੍ਹਾਂ ਉਹਦੀ ਸੇਵਾ ਕਰਨੀ ਹੈ, ਹਰ ਚੀਜ਼ ਦਾ ਕਰਮ ਦਾ ਧਰਮ ਲਿਖਿਆ ਹੋਇਆ, ਕਿਹੜਾ ਕਰਮ ਕਰਨਾ। ਹੁਣ ਤਿਥਾਂ ਦੇ ਵਿੱਚ ਵੀ ਹੈ ਵੀ ਅੱਜ ਦਸਵੀਂ ਹੈ, ਦਸਵੀਂ ਦਾ ਅੱਜ ਵਰਤ ਰੱਖਣਾ, ਇਕਾਦਸ਼ੀ ਦਾ ਵਰਤ ਰੱਖਣਾ, ਦੁਆਦਸ਼ੀ ਚ ਜਾ ਕੇ ਪ੍ਰਹਾਰਨਾ ਤੇ ਕੋਈ ਚੀਜ਼ ਨਹੀਂ ਖਾਣੀ ਪੀਣੀ, ਨਿਰਜਲਾ ਇਕਾਦਸ਼ੀ ਆ ਗਈ, ਪਾਣੀ ਨਹੀਂ ਪੀਣਾ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਦੇ ਵੀ ਕਰਮ ਦੱਸੇ ਨੇ, ਮੱਸਿਆ ਆ ਗਈ ਉਸ ਚ ਕੀ ਕਰਮ ਕਰਨਾ, ਪੂਰਨਮਾਸ਼ੀ ਆ ਗਈ ਕਿਸ ਤਰ੍ਹਾਂ ਵਰਤ ਰੱਖਣਾ, ਕਿਵੇਂ ਸਾਧਨ ਕਰਨੇ ਹੈ, ਸੱਚੇ ਪਾਤਸ਼ਾਹ ਉਹ ਵੀ ਅਸੀਂ ਕਰਦੇ ਹਾਂ। ਫੇਰ ਤੀਰਥਾਂ ਦੀ ਬੜੀ ਮਹਿਮਾ ਹੈ ਉਹਦੇ ਅੰਦਰ, ਤੀਰਥਾਂ ਦੇ ਉੱਤੇ ਲਿਖਿਆ ਹੋਇਆ ਸੱਤ ਪੁਰਸ਼ਾਂ ਨੇ ਕਿ ਗੰਗਾ ਜੀ ਦੇ ਇਸ਼ਨਾਨ ਦੇ ਨਾਲ ਇੰਨੇ ਪਾਪਾਂ ਦਾ ਖਾਤਮਾ ਹੁੰਦਾ ਹੈ, ਬਦਰੀ ਦੇ ਵਿੱਚ ਇਸ਼ਨਾਨ ਕਰਨਾ ਪ੍ਰਾਗਨਾਥ ਜਾਣ ਨਾਲ, ਪ੍ਰਾਗਰਾਜ ਨਾਲ ਤੇ ਹੋਰ ਕੇਦਾਰਾ ਵਗੈਰਾ, ਕਾਂਸ਼ੀ ਵਗੈਰਾ, ਉਹਨਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਕਿਹੜੇ ਕਿਹੜੇ ਫਲ ਪ੍ਰਾਪਤ ਹੁੰਦੇ ਨੇ, ਕਿਹੜਾ ਕਿਹੜਾ ਪਾਪ ਨਾਸ਼ ਹੁੰਦਾ ਹੈ। ਤੇ ਉਹਨਾਂ ਦੇ ਵਿੱਚ ਐਸੇ ਵੀ ਆਉਂਦੇ ਨੇ ਕਿ ਦਰਿਆ ਐਸੇ ਵੀ ਹੈਗੇ ਜਿੱਥੇ ਸਾਰੇ ਕੀਤੇ ਹੋਏ ਪੁੰਨਾਂ ਦਾ ਨਾਸ਼ ਹੋ ਜਾਂਦਾ ਹੈ ਜੇ ਕਿਤੇ ਗਲਤੀ ਨਾ ਉਹਨਾਂ ਚ ਇਸ਼ਨਾਨ ਕਰ ਲਵੇ। ਕਈ ਐਸੇ ਨੇ ਜਿਨ੍ਹਾਂ ਦੇ ਅੰਦਰ ਪਾਪ ਨਾਸ਼ ਕਰਨ ਦੀ ਸ਼ਕਤੀ ਹੁੰਦੀ ਹੈ, ਉਹ ਵੀ ਅਸੀਂ ਮਹਾਰਾਜ ਕਰਦੇ ਹਾਂ, ਪਰ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਹੈ, ਮਨ ਸ਼ਾਂਤ ਨਹੀਂ ਹੁੰਦਾ। ਗੁਰੂ ਮਹਾਰਾਜ ਕਹਿਣ ਲੱਗੇ ਕਿ ਪਿਆਰਿਓ, ਇਹ ਜੋ ਕਰਦੇ ਹੋ ਨਾ ਕਰਮ ਤੇ ਧਰਮ, ਇਹਦੇ ਚ ਪੁੰਨ ਕਰਦੇ ਹੋ, ਦਾਨ ਕਰਦੇ ਹੋ, ਵਰਤ ਰੱਖਦੇ ਹੋ, ਇਹ ਸਾਰੇ ਜਿਸ ਰਸਤੇ ਤੋਂ ਵੀ ਜਾਂਦਾ ਇਹ ਕਰਮ ਧਰਮ ਵਾਲਾ ਬੰਦਾ, ਉਹ ਰਸਤਾ ਲੰਮਾ ਰਸਤਾ ਹੈ, ਉੱਥੇ ਜਮਦੂਤਾਂ ਨਾਲ ਵਾਹ ਪੈਂਦਾ। ਜਿਵੇਂ ਟੋਲ ਟੈਕਸ ਹੁੰਦੇ ਨੇ ਸੜਕ ਦੇ ਉੱਤੇ ਵੀ ਇੱਥੋਂ ਲੰਘਣਾ ਤਾਂ ਇੰਨੇ ਪੈਸੇ ਇਹਦੇ ਚ ਪਾਓ, ਇੰਨਾ ਟੈਕਸ ਦਿਓ, ਇਸ ਤੋਂ ਅੱਗੇ ਲੰਘਣਾ ਤਾਂ ਇੰਨਾ ਟੈਕਸ ਦਿਓ। ਸੜਕਾਂ ਦੇ ਉੱਤੇ ਜਿਵੇਂ ਟੈਕਸ ਲੱਗੇ ਹੁੰਦੇ ਨੇ, ਪੁਲ ਲੰਘਣ ਨਹੀਂ ਦਿੰਦੇ ਜਦ ਤੱਕ ਟੈਕਸ ਨਾ ਦੇਵੋ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨਾਲ ਇਹ ਜਿਹੜਾ ਜੰਮਪੁਰੀ ਨੂੰ ਰਸਤਾ ਜਾਂਦਾ ਹੈ, ਇਹਦੇ ਉੱਤੇ ਟੋਲ ਟੈਕਸ ਆਉਂਦੇ ਨੇ, 21 ਪੁਰੀਆਂ ਨੇ ਇਹਦੇ ਉੱਤੇ, ਲੰਮਾ ਰਸਤਾ। ਇਹਦੇ ਰਸਤੇ ਦੇ ਉੱਤੇ ਪਾਪ ਕਰਨ ਵਾਲੇ ਤੇ ਪੁੰਨ ਕਰਨ ਵਾਲੇ ਦੋਹਾਂ ਨੂੰ ਜਾਣਾ ਪੈਂਦਾ, ਕਿਉਂਕਿ ਧਰਮ ਰਾਵਤ ਜੀ ਦੀ ਜਿਹੜੀ ਦਰਗਾਹ ਹੈ ਇਸੇ ਰਸਤੇ ਚੱਲ ਕੇ ਆਉਂਦੀ ਹੈ। ਪੁੰਨ ਦਾਨ ਜੋਗੀ ਦੇ ਸਭ ਧਰਮ ਰਾਏ ਕਹਿ ਜਾਏ, ਪਾਪ ਕਰਨ ਵਾਲਿਆਂ ਨੇ ਤਾਂ ਜਾਣਾ ਹੀ ਜਾਣਾ, ਉਹਨਾਂ ਨੂੰ ਖਿੱਚ ਕੇ ਲੈ ਜਾਂਦੇ ਨੇ, ਤੂ ਕੇ ਲੈ ਜਾਂਦੇ ਆ, ਪਰ ਪੁੰਨ ਕਰਨ ਵਾਲਿਆਂ ਨੂੰ ਵੀ ਜਾਣਾ ਪੈਂਦਾ। ਕਦੇ ਕਦੋਂ ਜੀਵ ਇੱਥੋਂ ਚੱਲਦਾ ਹੈ, ਪੁੰਨ ਕੀਤੇ ਹੋਏ ਨੇ, ਉਸ ਵੇਲੇ ਉਹ ਟੈਕਸ ਮੰਗਦੇ ਆ, ਬੜੇ ਹੈਵੀ ਟੈਕਸ ਨੇ, ਵੱਡੇ ਟੈਕਸ ਨੇ। ਉਹ ਛੋਟੇ ਛੋਟੇ ਕੀਤੇ ਹੋਏ ਪੁੰਨ, ਕਿੰਨੇ ਹੀ ਪੁੰਨ, ਸੈਂਕੜਿਆਂ ਦੀ ਤਾਦਾਦ ਚ ਉਹਦਾ ਸਿੱਕਾ ਬਣ ਕੇ ਟੈਕਸ ਦੇ ਹੁੰਦਾ। ਉਹ ਪੁੰਨ ਇੰਨੇ ਬੰਦੇ ਇੰਨਾ ਦਾ ਕਰ ਨਹੀਂ ਸਕਦਾ ਬੰਦਾ ਵੀ ਸਾਰੀ ਜ਼ਿੰਦਗੀ ਪੁੰਨਾਂ ਨਾਲ ਭਰੀ ਹੋਵੇ। ਪਾਪ ਕਰਦਾ, ਨਿੰਦਿਆ ਕਰਦਾ, ਚੁਗਲੀ ਕਰਦਾ, ਈਰਖਾ ਕਰਦਾ, ਦੁਆਇਸ਼ ਕਰਦਾ, ਫਿੱਕਾ ਬੋਲਦਾ, ਇਹ ਪਾਪਾਂ ਦੇ ਨਾਲ ਇਹ ਪੁੰਨ ਕੱਟ ਜਾਇਆ ਕਰਦੇ ਨੇ, ਕੱਟ ਕੇ ਥੋੜੇ ਜੇ ਬਚਦੇ ਨੇ, ਬਾਕੀ ਜਿਹੜੇ ਨੇ ਉਹ ਕੱਟ ਜਾਂਦੇ ਨੇ। ਉਹ ਫਿਰ ਜਦ ਇਸ ਰਸਤੇ ਪੈਂਦਾ, ਸਵਰਗ ਤੇ ਨਰਕ ਦਾ ਰਸਤਾ ਇਹੀ ਹੈ ਦੋਵੇਂ ਜਣਿਆਂ ਦਾ, ਉਹ ਟੈਕਸ ਮੰਗਣਾ ਸ਼ੁਰੂ ਕਰ ਦਿੰਦੇ ਨੇ। ਜੇ ਪੈਂਦੇ ਮਾਂ ਅੰਧਗਵਾਰ, ਜਿੱਥੇ ਅੰਧਗਵਾਰ ਆ ਜਾਣਾ ਉਥੋਂ ਜੀਵ ਨਹੀਂ ਲੰਘ ਸਕਦਾ, ਨਾ ਪੁੰਨੀ ਤੇ ਲੰਘ ਹੁੰਦਾ ਨਾ ਪਾਪੀ ਨੇ, ਤਾਂ ਲੰਘਣਾ ਹੀ ਕੀ ਹੈ। ਉਹ ਫਿਰ ਪੁੰਨੀ ਨੂੰ ਕਹਿੰਦੇ ਨੇ ਕਿ ਦੇਖੋ ਜੀ ਇਸ ਰਸਤੇ ਲੰਘਣਾ ਤਾਂ ਹੈ ਦੁਆਰ ਦੇ ਵਿੱਚ, ਪਰ ਚਾਨਣਾ ਤੁਹਾਡੇ ਕੋਲ ਓਨਾ ਹੀ ਹੋਏਗਾ ਜਿੰਨਾ ਤੁਸੀਂ ਪੁੰਨ ਇੱਥੇ ਦੇ ਦੇਵੋਗੇ। ਸੋ ਸਾਂ ਤੇ ਗਿਣਿਆ ਜਾਂਦਾ ਵੀ ਇੰਨਾ ਪੁੰਨ ਦੇ, ਛੋਟੇ ਛੋਟੇ 20-30-50 ਪੁੰਨ ਕੀਤੇ ਹੋਏ ਉੱਥੇ ਇੱਕੋ ਹੀ ਟੈਕਸ ਦੇ ਨਾਲ ਦੇਣੇ ਪੈਂਦੇ ਨੇ। ਫਿਰ ਜੀਵ ਅੱਗੇ ਲੰਘਦਾ, ਫਿਰ ਅਗਲੀ ਪੁਰੀ ਆ ਜਾਂਦੀ ਹੈ, ਉਹ ਉਸ ਤੋਂ ਵੀ ਭਿਆਨਕ ਹੈ। ਜੈ ਮਹਾਂ ਭਿਆਨ ਤਪਤ ਬਹੁਤ ਕਾਮ, ਹੱਦ ਤੋਂ ਜ਼ਿਆਦਾ ਗਰਮੀ ਦੀ, ਜੀਵ ਜਾਂਦਾ ਹੀ ਫੁੜਕਣ ਲੱਗ ਜਾਂਦਾ। ਜਹੀ ਜੀ ਸੂਖਸ਼ਮ ਉਹਦੀ ਦੇਹ ਹੈ, ਉਹੀ ਜੀ ਸੂਖਸ਼ਮ ਗਰਮੀ ਹੈ ਉੱਥੇ। ਤੇ ਉਸ ਵੇਲੇ ਕਹਿੰਦਾ ਵੀ ਮੇਤੇ ਤਾਂ ਇੱਥੋਂ ਲੰਘ ਨਹੀਂ ਹੋਣਾ। ਉਹ ਕਹਿੰਦੇ ਕੋਈ ਪੁੰਨ ਦਾਨ ਦੇ, ਕਿੰਨੇ ਕੁ ਪੁੰਨ ਘਰੇ ਨੇ ਤਾਂ ਜ਼ਿੰਦਗੀ ਦੇ ਅੰਦਰ, ਕੋਈ ਦੇਹ ਪੁੰਨ, ਕਿਤੇ ਛਾਂ ਵਾਸਤੇ ਦਰਖਤ ਲਵਾਏ ਹੋਣ, ਲਵਾਏ ਨੇ? ਕਹਿੰਦਾ ਨਾ ਜੀ, ਪੱਟੇ ਰਹਿ ਗਏ, ਲਾਏ ਤਾਂ ਹੈ ਨਹੀਂ। ਕੋਈ ਨਲਕਾ ਲਾਇਆ ਹੋਵੇ, ਨਲਕਾ ਲਾ ਦਿੰਦੇ ਨੇ ਪ੍ਰੇਮੀ, ਲਾ ਕੇ ਹੀ ਲੈ ਜਾਂਦੇ ਨੇ ਉੱਤੋਂ ਮਸ਼ੀਨ। ਕਹਿੰਦੇ ਉਹ ਪੁੰਨ ਦੇ ਉਹਦੇ ਨਾਲ ਕਰਦਾ, ਕਿਤੇ ਪੌ ਰੱਖਿਆ ਹੋਵੇ ਪਿਆਸਿਆਂ ਨੂੰ ਪਾਣੀ, ਕਿਤੇ ਜੰਗਲੀ ਜਾਨਵਰਾਂ ਦੇ ਪੀਣ ਵਾਸਤੇ ਕੋਈ ਪਾਣੀ ਦਾ ਪ੍ਰਬੰਧ ਕੀਤਾ ਹੋਵੇ, ਬੰਦਿਆਂ ਨੂੰ ਰਾਹੀਆਂ ਨੂੰ ਪਾਣੀ ਪਿਲਾਉਣ ਦਾ ਕੋਈ ਬੰਦੋਬਸਤ ਕੀਤਾ ਹੋਵੇ, ਕੋਈ ਹੋਰ ਛਾਂ ਵਾਲੇ ਕੰਮ ਕੀਤੇ ਹੋਣ, ਉਹ ਦੇ ਦੇ, ਤੇਰੇ ਉੱਤੇ ਛਾਂ ਹੋ ਜਾਏਗੀ। ਉਸ ਵੇਲੇ ਪੁੰਨਾਂ ਦੀ ਗਿਣਤੀ ਹੁੰਦੀ ਹੈ, ਜੈ ਮਹਾਂ ਭਿਆਨ ਤਪਤ ਬਹੁ ਕਾਮ। ਉਸ ਵੇਲੇ ਉਹ ਪੁੰਨ ਉਹਦੇ ਬਦਲੇ ਲੈ ਲਏ ਜਾਂਦੇ ਨੇ, ਉਹ ਜੀਵ ਲੰਘ ਜਾਂਦਾ। ਜੇ ਪੁੰਨ ਘੱਟ ਹੋਣ ਫੇਰ ਨਹੀਂ ਲੰਘਦਾ, ਫੇਰ ਆਹ ਵਿੱਚ ਫੇਰ ਉਹ ਯਾਲ ਹੋਣਾ ਸ਼ੁਰੂ ਹੋ ਜਾਂਦਾ। ਪਾਪੀ ਦਾ ਤਾਂ ਹੋਣਾ ਹੀ ਹੋਣਾ, ਪੁੰਨੀ ਵੀ ਉੱਥੇ ਔਖਾ ਹੁੰਦਾ। ਜੈ ਤ੍ਰਿਖਾ ਮਨ ਤੂੰ ਜਾਇਆ ਕਰਖ ਹੈ, ਫੇਰ ਅੱਗੇ ਰਸਤਾ ਆਉਂਦਾ ਜਿੱਥੇ ਬੇਅੰਤ ਪਿਆਸ ਲੱਗਦੀ ਹੈ। ਪਾਣੀ ਪਾਣੀ ਕਹਿੰਦਾ, ਉਹ ਪਾਣੀ ਮਿਲਦਾ ਨਹੀਂ ਹੈ। ਜੇ ਪਾਣੀ ਦਾ ਦਾਨ ਕਰਿਆ ਹੋਵੇ ਫੇਰ ਪਾਣੀ ਮਿਲ ਜਾਂਦਾ। ਇੱਕ ਵਾਰੀ ਇੱਥੇ ਚੰਡੀਗੜ੍ਹ ਇੱਕ ਬੀਬੀ 34 ਸੈਕਟਰ ਗੁਰਦੁਆਰੇ ਨੂੰ ਜਾਇਆ ਕਰਦੀ ਸੀ, ਕਈ ਪੋਟਲੀਆਂ ਬੰਨ ਕੇ ਲਿਜਾਣੀਆਂ ਉਹਨੇ। ਬੀਬੀ ਜੀ ਤੁਹਾਡੇ ਕਹਿਣ ਲੱਗੇ ਵੀ ਭੈਣ ਇੰਨੀਆਂ ਪੋਟਲੀਆਂ ਕਿਉਂ ਚੱਕਦੀ ਇੰਨੀ ਹੈ? ਉਹ ਘਾਸ ਸੀ, ਕਹਿਣ ਲੱਗੀ ਤੁਸੀਂ ਇੱਥੇ ਬੈਠ ਕੇ ਸੁਣ ਲਓ ਮੇਰੀ ਵਾਰਤਾ। ਕਹਿੰਦੀ ਮੈਂ ਜਿੱਥੇ ਰਹਿੰਦੀ ਸੀ, ਮੇਰੇ ਪਿਛਲੇ ਪਾਸੇ ਮੇਰੇ ਨਾਮ ਦੀ ਉਹ ਬੀਬੀ ਹੋਰ ਰਹਿੰਦੀ ਸੀ, ਤੇ ਮੇਰਾ ਜਿਸ ਵਕਤ ਕਾਲ ਆ ਗਿਆ ਮੈਨੂੰ ਲੈ ਕੇ ਚੱਲੇ, ਐਸਾ ਰਸਤਾ ਆਇਆ ਮੈਨੂੰ ਬੜੀ ਉਹ ਪਿਆਸ ਲੱਗੀ। ਉਹਨਾਂ ਨੂੰ ਕਿਹਾ ਵੀਰਾ ਤੁਸੀਂ ਮੈਨੂੰ ਪਾਣੀ ਤਾਂ ਪਿਲਾ ਦਿਓ। ਮਾਰਦੇ ਕੁੱਟਦੇ ਤਾਂ ਹੈ ਨਹੀਂ ਸੀ, ਕਿਉਂਕਿ ਮੈਂ ਕੋਈ ਇਹੋ ਜਿਹੇ ਗੁਨਾਹ ਨਹੀਂ ਸੀ ਕਰੇ, ਮਾੜੇ ਕੰਮ ਨਹੀਂ ਸੀ ਕਰੇ। ਕਹਿਣ ਲੱਗੇ ਬੀਬੀ ਪਾਣੀ ਤਾਂ ਆ ਜਾਂਦਾ, ਚੱਕ ਲਈ ਤੂੰ ਆ ਬਰਤਨ ਕਿੰਨੇ ਪਾਣੀ ਦੇ ਪਏ ਨੇ। ਕਹਿੰਦੀ ਮੈਂ ਜਾ ਕੇ ਜਦ ਬਰਤਨ ਲੈ ਕੇ ਪਾਣੀ ਪੀਣ ਲੱਗੀ, ਜਿਹੜਾ ਭਾਂਡਾ ਟੇਢਾ ਕਰਕੇ ਪਾਣੀ ਪਾਵਾਂ ਉਹਦੇ ਚ ਪਾਣੀ ਸੁੱਕ ਜਾਵੇ, ਪਵੇ ਹੀ ਨਾ। ਕਿੰਨੇ ਹੀ ਬਰਤਨ ਮੈਂ ਦੇਖੇ ਲੇਕਿਨ ਪਾਣੀ ਨਾ ਮਿਲਿਆ। ਮੈਂ ਕਿਹਾ ਵੀਰਾ ਪਾਣੀ ਤਾਂ ਹੈ ਨਹੀਂ। ਕਹਿੰਦੇ ਬੀਬੀ ਤਾਂ ਇੱਥੇ ਤਾਂ ਉਹੀ ਚੀਜ਼ ਸੈਂਕੜੇ ਗੁਣਾ ਹੋ ਕੇ ਮਿਲਦੀ ਹੈ ਜਿਹੜੀ ਸੰਸਾਰ ਦੇ ਵਿੱਚ ਸੰਸਾਰ ਸਰੀਰ ਚ ਰਹਿੰਦੇ ਆ ਬੀਜੀ ਹੋਵੇ, ਨਹੀਂ ਨਹੀਂ ਮਿਲਿਆ। ਗੱਲ ਬੜੀ ਨਿਰਾਸ਼ ਹੋਈ, ਭੁੱਖ ਮੈਨੂੰ ਲੱਗੀ ਹੋਈ। ਮੈਂ ਕਿਹਾ ਮੈਨੂੰ ਭੁੱਖ ਬਹੁਤ ਲੱਗੀ ਹੋਈ ਹੈ। ਕਹਿੰਦੀ ਕੀ ਦੇਖਿਆ, ਥਾਲ ਉਤਰਦੇ ਨੇ ਬੇਅੰਤ ਕਿਸਮ ਦੇ ਖਾਣੇ ਪਏ ਆ, ਜਿਹੜੇ ਥਾਲ ਨੂੰ ਮੈਂ ਥਾਲ ਨੂੰ ਹੱਥ ਲਾਉਣ ਲੱਗਦੀਆਂ ਉੜ ਜਾਂਦਾ, ਦੂਜੇ ਨੂੰ ਫੜਨ ਲੱਗਦੀਆਂ ਉਹ ਵੀ ਮੇਰੇ ਹੱਥ ਚੋਂ ਉੜ ਜਾਂਦਾ। ਤੇ ਉਹਨਾਂ ਨੇ ਕਿਹਾ ਕਿ ਭਾਈ ਕਿਉਂ ਖਪਦੀਆਂ, ਤੈਂ ਦੁਨੀਆਂ ਦੇ ਅੰਦਰ ਕੁਛ ਬੀਜਿਆ ਨਹੀਂ ਹੈ, ਨਾ ਬੀਜਿਆ, ਜਿਹੜਾ ਬੀਜਿਆ ਨਹੀਂ ਹੈ ਉਹ ਇੱਥੇ ਨਹੀਂ ਮਿਲਿਆ ਕਰ। ਉਹਦੇ ਬਾਅਦ ਕਹਿੰਦੀ ਮੈਂ ਬੜੀ ਦੁਖੀ ਹੋਈ ਤੇ ਮੈਂ ਧਰਮਰਾਜ ਦੇ ਪੇਸ਼ ਕੀਤੀ ਗਈ। ਧਰਮਰਾਜ ਕਹਿੰਦਾ ਭਾਈ ਇਹ ਤਾਂ ਤੁਸੀਂ ਗਲਤ ਲੈ ਆਏ, ਇਸੇ ਘਰ ਦੇ ਪਿਛਲੇ ਪਾਸੇ ਇਸੇ ਨਾਮ ਦੀ ਬੀਬੀ ਹੋਰ ਹੈ, ਇਹਨੂੰ ਛੱਡਿਆਓ ਤੇ ਉਹਨੂੰ ਲੈ ਆਓ। ਕਹਿਣ ਲੱਗੇ ਮੈਨੂੰ ਜਦ ਵਾਪਸ ਲਿਆਏ ਫਿਰ ਮੈਨੂੰ ਕਿਸੇ ਰਾਹ ਦਾ ਪਤਾ ਨਹੀਂ, ਜਿਵੇਂ ਲਿਫਟ ਵਿੱਚ ਉਤਰੀ ਦਾ ਉਤਾਰ ਲਿਆ, ਮੈਨੂੰ ਲਿਆ ਕੇ ਮੇਰੇ ਸਰੀਰ ਚ ਪਾ ਕੇ ਕਹਿਣ ਲੱਗੇ ਚਲੋ ਹੁਣ ਉਹਨੂੰ ਲੈ ਚਲੇ। ਇਧਰ ਮੈਂ ਜਿਉਂਦੀ ਹੋ ਗਈ ਤਾਂ ਘਰਦਿਆਂ ਨੂੰ ਬੜੀਆਂ ਖੁਸ਼ੀਆਂ ਹੋਈਆਂ, ਵੀ ਜਿਉਂਦੀ ਹੋ ਗਈ। ਮੈਂ ਕਿਹਾ ਮੈਂ ਤਾਂ ਹੋ ਗਈ ਜਿਉਂਦੀ। ਆਪਣੀ ਪਿਛਲੀ ਕੰਧ ਤੇ ਪਿਛਲੇ ਪਾਸੇ ਜਿਹੜਾ ਘਰ ਹੈ ਇਹਨੂੰ ਲੈਣ ਗਏ ਨੇ, ਇਹ ਵੀ ਮੇਰੇ ਨਾਂ ਦੀ ਹੋਈ ਆ। ਥੋੜੀ ਦੇਰ ਬਾਅਦ ਕਹਿੰਦੇ ਉੱਥੇ ਰੋਣਾ ਪਿੱਟਣਾ ਸ਼ੁਰੂ ਹੋ ਗਿਆ, ਉਹ ਚੜਾਈ ਕਰ ਗਈ ਚੰਗੀ ਭਲੀ। ਲੋਕ ਕਹਿਣ ਹਰਟ ਫੇਲ ਹੋ ਗਿਆ, ਹਰਟ ਫੇਲ ਹੋ ਗਿਆ। ਮਹਾਂ ਮੌਤ ਦਾ ਤਾਂ ਮਾਨ ਨਾ ਹੋਇਆ ਕਰਦਾ, ਉਹਨੇ ਲਿਜਾਣਾ ਹੀ ਲਿਜਾਣਾ ਚਾਹੇ ਕੁਛ ਕਰ ਦੇਵੇ। ਆਪਣੇ ਸਿਰ ਦੋਸ਼ ਨਹੀਂ ਲੈਂਦੀ, ਦੋਸ਼ ਬਿਮਾਰੀ ਦੇ ਸਿਰ ਲੈਂਦੀ ਹੈ। ਕਹਿਣ ਲੱਗੀ ਫੇਰ ਮੈਂ ਉਸ ਦਿਨ ਤੋਂ ਜਿੰਨਾ ਕੁਛ ਮੈਂ ਤਾਂ ਦਰਗਾਹ ਅੱਖਾਂ ਨਾਲ ਦੇਖਿਆ ਹੀ, ਮੇਰਾ ਕਹਿਣਾ ਤਾਂ ਨਾ ਕੋਈ ਸੁਣਦਾ ਹੈ ਨਾ ਕੋਈ ਮੰਨਦਾ ਹੈ। ਇੰਨੀ ਕਹਿੰਦੇ ਵੀ ਗਛ ਗੁਛ ਪਈ ਹੋਈ ਸੀ ਇਹਨੂੰ, ਤੇ ਉਹਦੇ ਵਿੱਚ ਇਸ ਨੂੰ ਕੋਈ ਸੁਪਨਾ ਜਿਹਾ ਆ ਗਿਆ ਤਾਂ ਇਹ ਹੋ ਗਈ, ਨਹੀਂ ਮਰਿਆ ਹੋਇਆ ਕਦੇ ਜਿਉਂਦਾ ਹੋਇਆ ਅੱਜ ਤੱਕ, ਕਈ ਮੰਨਦੇ ਹੀ ਨਹੀਂ ਸੰਸਾਰ ਵਾਲੇ। ਪਰ ਮੈਂ 100% ਮੰਨਦੀ ਹਾਂ ਕਿਉਂਕਿ ਮੈਂ ਅੱਖਾਂ ਨਾਲ ਦੇਖ ਆਈ ਸਭ ਕੁਛ। ਉੱਥੇ ਬਹੁਤ ਔਖਾ ਹੋ ਜਾਂਦਾ, ਬਹੁਤ ਔਖਾ ਹੋ ਜਾਂਦਾ, ਬਹੁਤ ਸਖ਼ਤ ਸਜਾਵਾਂ ਉਸ ਥਾਂ ਤੇ ਮਿਲਦੀਆਂ ਨੇ। ਤੇ ਇੱਥੇ ਮਹਾਂਪੁਰਸ਼ ਬੋਲ ਬੋਲ ਕੇ ਸਮਝਾਉਂਦੇ ਨੇ ਆ ਜਗਤ ਦੇ ਜੀਵਾਂ ਨੂੰ, ਗੁਰੂ ਪੀਰ ਆ ਕੇ ਬਾਣੀ ਦੇ ਰਾਹੀਂ ਸਮਝਾਉਂਦੇ ਨੇ। ਪਰ ਇਹ ਐਸਾ ਖੋਟਲ ਜੀਵ ਹੈ ਕਿ ਕੋਈ ਗੱਲ ਮੰਨਦਾ ਹੀ ਨਹੀਂ। ਕਿੰਨਾ ਹੀ ਸਮਝਾਈ ਜਾਓ ਨਹੀਂ ਮੰਨਦਾ ਹੈ। ਮਹਾਂਪੁਰਸ਼ ਸਮਝਾਉਂਦੇ ਨੇ, ਫਰੀਦਾ ਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦਿੰਦੇ ਆ, ਨਿੱਤ ਜੋ ਸ਼ੈਤਾਨ ਮਜਾਇਆ ਸੇ ਕਿਤ ਫੇਰੇ ਚਿਤ, ਚਾਰੇ ਵੇਦ ਸ਼ਹੀ ਸ਼ਾਸਤਰ 27 ਸਿਮਰਤੀਆਂ ਉਪਨਿਸ਼ਦਾਂ, ਇਹਨੂੰ ਹਾਕਾਂ ਮਾਰ ਮਾਰ ਕੇ ਸਮਝਾਉਂਦੀਆਂ। ਲੇਕਿਨ ਕੀ ਮਜਾਲ ਹੈ ਕਿ ਇਹਦੇ ਦਿਮਾਗ ਚ ਬੈਠ ਜਾਵੇ। ਮਾੜੇ ਕੰਮਾਂ ਤੋਂ ਵਰਜਣਾ ਨਹੀਂ ਹੈ ਸਮਾਂ, ਉਹਨਾਂ ਨੂੰ ਜਾਇਜ਼ ਕਹਿੰਦਾ ਵੀ ਇਹ ਤਾਂ ਜਾਇਜ਼ ਹੈ, ਕੋਈ ਗੱਲ ਨਹੀਂ ਹੈ। ਸ਼ਰਾਬ ਪੀਣ ਵਾਲਾ ਕਹਿੰਦਾ ਵੀ ਮੈਂ ਤਾਂ ਕੋਈ ਕਰਦਾ ਹੀ ਨਹੀਂ ਗਲਤ ਗੱਲ, ਅਜੇ ਮਾਸ ਖਾਣ ਵਾਲਾ ਤਾਂ ਜਾਨਵਰ ਮਾਰਦਾ ਫੇਰ ਖਾਂਦਾ ਹੈ, ਵੀ ਮੈਂ ਕਿਸੇ ਦਾ ਕੀ ਵਿਗਾੜਦਾ, ਮੈਂ ਤਾਂ ਇੱਕ ਪਾਣੀ ਹੈ ਉਹਨੂੰ ਗੰਦਾ ਕਰ ਲੈਂਦਾ, ਇੰਨਾ ਗੰਦਾ ਕਿ ਨੱਕ ਨਾ ਦੇ ਹੋਵੇ, ਉਹਦੇ ਬਾਅਦ ਉਹਦੇ ਥੱਲੇ ਅੱਗ ਜਾਲ ਕੇ ਉਸ ਨੂੰ ਡਿਸਟਿਲ ਕਰ ਲੈਣਾ, ਉਹ ਬਦਬੂ ਨਾਲੇ ਜਾਂਦੀ ਹੈ। ਮੈਂ ਤਾਂ ਉਹ ਬਦਬੂਦਾਰ ਪਾਣੀ ਪੀਂਦਾ, ਕਿਸੇ ਦਾ ਕੋਈ ਬੁਰਾ ਨਹੀਂ ਕਰਦਾ, ਕਿਸੇ ਛੁਰਾ ਨਹੀਂ ਮਾਰਦਾ। ਪਰ ਉਹ ਪਰਮੇਸ਼ਰ ਨੇ ਮਨਾ ਕਰਿਆ ਹੋਇਆ ਕਿ ਤੈਨੂੰ ਬਹੁਤ ਕੀਮਤੀ ਬੁੱਧੀ ਦਿੱਤੀ ਹੋਈ ਹੈ ਤੇ ਬੁੱਧੀ ਦਾ ਨਾਸ਼ ਨਾ ਕਰ, ਇਹ ਚੀਜ਼ ਮੈਂ ਦਿੱਤੀ ਹੋਈ ਹੈ, ਤੂੰ ਗਿਲਟੀ ਹੋ ਜਾਏਗਾ ਜੇ ਬੁੱਧੀ ਦਾ ਨਾਸ਼ ਕਰੇਗਾ, ਸਰੀਰ ਦਾ ਨਾਸ਼ ਨਾ ਕਰ ਤੇ ਤੈਨੂੰ ਪਾਪ ਲੱਗੇਗਾ, ਪਾਪ ਤੇਰੇ ਸਿਰ ਚੜ ਜਾਏਗਾ, ਦੁਖੀ ਹੋਵੇਗਾ। ਸੋ ਉਹ ਜਸਟੀਫਾਈ ਕਰ ਲੈਂਦਾ ਵੀ ਮੈਂ ਤਾਂ ਵਿਗਾੜਦਾ ਹੀ ਨਹੀਂ, ਇਵੇਂ ਕੋਈ ਹੋਰ ਕੰਮ ਕਰਨ ਵਾਲਾ ਹੈ, ਰਿਸ਼ਵਤ ਕਰ ਲੈਣ ਵਾਲਾ। ਉਹ ਕਹਿੰਦਾ ਮੈਂ ਇਹਦਾ ਕਿੰਨਾ ਕੰਮ ਕਰ ਰਿਹਾ, ਜੇ ਮੈਨੂੰ ਇਹ 2000 ਦੇ ਦੂ ਇਹਨੂੰ 50,000 ਦਾ ਮੁਨਾਫਾ, ਮੈਂ ਕੋਈ ਗਲਤ ਕੰਮ ਕਰ ਰਿਹਾ, ਮੈਨੂੰ ਦੇ ਦੂਗਾ ਸਾਰਾ, ਇਹਨੇ ਖਾਏ ਲੈਣਾ। ਸੋ ਇਸ ਤਰ੍ਹਾਂ ਦੁਨੀਆਂ ਦੇ ਅੰਦਰ ਆਪਣੇ ਅਸੂਲ ਦੇ ਉੱਤੇ ਆਦਮੀ ਕਾਇਮ ਨਾ ਰਹਿਣ ਕਰਕੇ ਗਲਤ ਕੰਮ ਕਰਦਾ ਹੈ ਤੇ ਸਦਾ ਹੀ ਇਹ ਭੁੱਲਿਆ ਰਹਿੰਦਾ ਵੀ ਮੈਨੂੰ ਤਾਂ ਕਟਹਿੜੇ ਚ ਜਾ ਕੇ ਖੜਾ ਹੋਣਾ ਪੈਣਾ ਹੈ। ਵੀ ਉੱਥੇ ਮੈਂ ਕੀ ਕਰੂੰਗਾ, ਕੋਈ ਮੈਂ ਜਵਾਬ ਕਿਵੇਂ ਦੇਵਾਂਗਾ, ਕੱਲੀ ਗੱਲ ਗੱਲ ਵਿੱਚ ਉੱਥੇ ਪੁੱਛੀ ਜਾਣੀ ਹੈ, ਉੱਥੇ ਤਾਂ ਮੇਰੀ ਗੱਲ ਚੱਲਣੀ ਨਹੀਂ ਨਾ ਹੈ। ਜੇ ਮੈਂ ਮੰਤਕਾਂ ਦੇਵਾਂਗਾ ਵੀ ਆਹ ਕਹਿੰਦਾ ਪਾਪ ਸੀਗਾ ਜੀ, ਉਹ ਕਹਿੰਦੇ ਵੀ ਪਾਪ ਜੇ ਨਾਮ ਨਹੀਂ ਨਾ ਜਪਦਾ, ਸਾਰੇ ਹੀ ਪਾਪ ਨੇ ਤੇਰੇ, ਨਾਮ ਨਾ ਜਪੇ ਸੇ ਆਤਮ ਘਾਤੀ, ਆਤਮ ਘਾਤ ਕਰਦਾ ਜਿਹੜਾ ਨਾਮ ਨਹੀਂ ਜਪਦਾ, ਕਿਉਂਕਿ ਸੰਸਾਰ ਵਿੱਚ ਨਾਮ ਜਪਣ ਵਾਸਤੇ ਹੀ ਭੇਜਿਆ। ਸੋ ਕਹਿਣ ਲੱਗੀ ਬਈ ਇੰਨਾ ਉਪਦੇਸ਼ ਹੋ ਰਿਹਾ, ਇੰਨੇ ਮਹਾਂਪੁਰਸ਼ ਕਹਿ ਰਹੇ ਨੇ, ਪਰ ਮਜਾਲ ਨਹੀਂ ਹੈ ਕਿ ਜੀਵ ਗੁਰੂ ਦੀ ਗੱਲ ਨੂੰ ਮੰਨੇ। ਬਾਰ ਬਾਰ ਐਸੇ ਫਰਮਾਨ ਆਉਂਦੇ ਨੇ ਬੜੋ ਪਿਆਰ ਨਾਲ,
ਲੇਖਾ ਮੰਗਦਾ ਜਿੰਦੇ ਘਰ ਭਜਨ ਸਾਹਿਬ ਮਸਾਲਾ, ਲੇਖਾ ਮੰਗਦਾ ਜੀ ਜਿੰਦੇ ਘਰ ਭਜਨ ਸਾਹਿਬ ਮਸਾਲਾ। ਲੇਖਾ ਮੰਗਦਾ ਜਿੰਦੇ ਘਰ ਭਜਨ ਸਾਹਿਬ ਮਨਾਰਾ ਲੇਖਾ ਮੰਗਦਾ ਜਿੰਦੇ ਘਰ ਭਜਨ ਸਾਹਿਬ ਮਨਾਰਾ ਆਖੇ ਰੇ ਮਨਾ ਸੁਣਿਓ ਸਿੱਖ ਸਹੀ ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਧਾਰ ਕਰਦੇ ਕਰਦੇ ਅੱਜ ਮਰਦਾਨੇ ਦੇ ਨਾਲ ਜਾ ਰਹੇ ਨੇ ਤੇ ਮਰਦਾਨਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਆਹ ਜਿਹੜਾ ਮੇਰੇ ਸਰੀਰ ਦਾ ਹੈ ਨਾ ਜਾਮਾ ਇਹ ਮੁਸਲਮਾਨ ਦਾ ਜਮ ਹੈ ਤੁਹਾਡੀ ਸੰਗਤ ਕਰਕੇ ਮੈਨੂੰ ਇਹ ਤਾਂ ਪਤਾ ਲੱਗ ਗਿਆ ਵੀ ਆਦਮੀ ਦੀ ਕੋਈ ਜਾਤ ਨਹੀਂ ਹੋਇਆ ਕਰਦੀ ਬੰਦੇ ਦੀ ਕੋਈ ਜਾਤ ਨਹੀਂ ਪਰ ਇਹ ਮੈਂ ਉਹਨਾਂ ਦੇ ਘਰਾਂ ਚ ਪੈਦਾ ਹੋਣ ਕਰਕੇ ਲੋਕਾਂ ਦੇ ਵਿੱਚ ਇੰਨੀ ਅਗਿਆਨਤਾ ਹੈ ਜਿਸ ਘਰ ਚ ਕੋਈ ਪੈਦਾ ਹੋ ਜਾਵੇ ਉਹਦੀ ਜਾਤ ਬਣਾ ਦਿੰਦੇ ਨੇ ਹਿੰਦੂ ਦੇ ਘਰ ਹੋ ਗਿਆ ਹਿੰਦੂ ਸਿੱਖ ਦੇ ਘਰ ਹੋ ਗਿਆ ਸਿੱਖ ਤੇ ਮੈਂ ਮੁਸਲਮਾਨ ਦੇ ਨਾਲ ਸੰਬੰਧ ਰੱਖਦਾ ਫੈਮਿਲੀ ਨਾਲ ਤੇ ਮੈਂ ਵੱਡਿਆਂ ਤੋਂ ਸੁਣਿਆ ਵੀ ਮੱਕਾ ਹੈਗਾ ਪੱਛਮ ਦੇ ਵਿੱਚ ਉੱਥੇ ਲੋਕ ਜਾਂਦੇ ਨੇ ਦਰਸ਼ਨ ਕਰਦੇ ਨੇ ਤੇ ਆ ਕੇ ਬੜੇ ਬਚਨ ਕਰਦੇ ਆ ਜੇ ਕਿਰਪਾ ਕਰੋ ਤਾਂ ਤੁਸੀਂ ਮੈਨੂੰ ਉਸ ਦੀ ਜ਼ਿਆਰਤ ਕਰਾ ਦਿਓ ਪਰ ਮੈਨੂੰ ਲੋੜ ਨਹੀਂ ਤੁਹਾਡੇ ਦਰਸ਼ਨ ਕਰਨ ਤੋਂ ਬਾਅਦ ਮੇਰੇ ਵਹਿਮ ਭਰਮ ਸਭ ਖਤਮ ਹੋ ਗਏ ਨੇ ਐਵੇਂ ਇੱਕ ਮਨ ਦੇ ਵਿੱਚ ਖਿਆਲ ਜਿਹਾ ਵੀ ਦੇਖੀਏ ਕਿਹਾ ਜਿਹਾ ਹੁੰਦਾ ਆ ਨਹੀਂ ਹੈ ਵੀ ਮੈਂ ਸ਼ਰਧਾ ਦੇ ਨਾਲ ਜਾਣਾ ਜੀ ਮੇਰਾ ਆਧਾਰ ਹੋਊ ਆਧਾਰਤਾ ਪਾਤਸ਼ਾਹ ਤੁਸੀਂ ਐਸਾ ਨਾਮ ਦੀ ਦਾਤ ਦੇਤੀ ਪਰ ਜਿਵੇਂ ਦੁਨੀਆਂ ਦੇਖਦੇ ਆ ਇਸ ਤਰ੍ਹਾਂ ਹੀ ਮੇਰਾ ਖਿਆਲ ਸੀ ਕਹਿੰਦੇ ਮਰਦਾਨਿਆਂ ਦੇਖ ਤੂੰ ਤਾਂ ਜਾ ਸਕੇਗਾ ਪਰ ਤੈਨੂੰ ਪਤਾ ਨਾ ਸਾਡਾ ਸਰੀਰ ਜਿਹੜਾ ਹੈ ਇਹ ਗੈਰ ਮੁਸਲਿਮ ਘਰ ਦੇ ਵਿੱਚੋਂ ਪੈਦਾ ਹੋਣ ਕਰਕੇ ਉੱਥੇ ਉਹ ਜਾਣ ਨਹੀਂ ਦਿੰਦੇ ਦੂਸਰੇ ਨੂੰ ਇੰਨੇ ਕੱਟੜ ਨੇ ਨਾ ਉਹ ਇਹ ਗੱਲ ਸਮਝਦੇ ਨੇ ਜਿਹੜੀ ਤੂੰ ਕਹਿਣਾ ਜੇ ਕੋਈ ਐਸੀ ਗੱਲ ਕਰੇ ਤਾਂ ਉਹਨੂੰ ਫਤਵਾ ਦੇਣਦੇ ਨੇ ਵੀ ਇਹ ਕਾਫਰ ਹੈ ਸੋ ਦੇਖ ਲੈ ਬਈ ਕਾਫੀ ਕਸ਼ਟ ਸਹਿਣਾ ਪਊਗਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਤੁਹਾਨੂੰ ਤਾਂ ਕੋਈ ਕਸ਼ਟ ਦੇਣ ਵਾਲਾ ਜੰਮਿਆ ਹੀ ਨਹੀਂ ਹੈ ਤੇ ਨਾ ਤੁਹਾਨੂੰ ਕੋਈ ਕਸ਼ਟ ਸਹਿਣਾ ਪੈਂਦਾ ਤੁਸੀਂ ਤਾਂ ਸਮਰੱਥ ਹੋ ਆਪ ਨਿਰੰਕਾਰ ਹੋ ਮੈਂ ਸਾਰੇ ਆਪਦੇ ਕੌਤਕ ਦੇਖੇ ਨੇ ਐਵੇਂ ਹੀ ਮੇਰਾ ਖਿਆਲ ਸੀ ਕਿ ਦਰਸ਼ਨ ਕਰਾ ਦਿਓ ਮਹਾਰਾਜ ਕਹਿੰਦੇ ਕੋਈ ਹੱਜ ਜਾਂਦਾ ਹੈ ਕਹਿੰਦੇ ਹਾਂ ਮਹਾਰਾਜ ਕੱਲ੍ਹ ਜਦ ਮੈਂ ਬਾਹਰ ਗਿਆ ਸੀ ਇੱਥੇ ਮੈਨੂੰ ਹੱਜ ਨੂੰ ਜਾਣ ਵਾਲੇ ਮਿਲੇ ਸੀ ਉਹ ਕਹਿਣ ਲੱਗੇ ਵੀ ਜਹਾਜ਼ ਜਾਣਾ ਹੈ ਸੱਖਰ ਤੋਂ ਚੱਲਣਾ ਸਿੰਧ ਦਰਿਆ ਦੇ ਵਿੱਚ ਹੀ ਜਾਣਾ ਕਰਾਚੀ ਜਾ ਕੇ ਬੜਾ ਜਹਾਜ਼ ਮਿਲਣਾ ਉਥੋਂ ਫਿਰ ਅਦਨ ਵਗੈਰਾ ਨੂੰ ਜਾਣਾ ਤੇ ਅੱਗੇ ਫਿਰ ਖਾੜੀ ਹੈ ਉਥੇ ਜੱਦੇ ਜਾ ਕੇ ਫਿਰ ਉਤਰ ਜਾਂਦੇ ਨੇ ਮਹਾਰਾਜ ਜਹਾਜ਼ ਚੋਂ ਕਾਫੀ ਸਮਾਂ ਲੱਗ ਜਾਂਦਾ ਹੌਲੀ ਹੌਲੀ ਜਹਾਜ਼ 10-12 ਮੀਲ ਤੇ ਚੱਲਦਾ ਰਾਤ ਨੂੰ ਲੰਗਰ ਲਾ ਕੇ ਕਢਾ ਦਿੰਦੇ ਨੇ ਕਿਤੇ ਪਹਾੜੀ ਵਿਚ ਨਾ ਲੱਗੇ ਕਿਤੇ ਹਨੇਰਾ ਨਾ ਹੋ ਜੇ ਦੂਏ ਦਿਨ ਫਿਰ ਚੱਲ ਪੈਂਦੇ ਨੇ 10-12 ਮੀਲ ਰੋਜ਼ ਕੱਢਦਾ ਕਾਫੀ ਪੈਂਦਾ ਕਈ ਹਜ਼ਾਰ ਮੀਲ ਦਾ ਸਮਾਂ ਵੀ ਬਹੁਤ ਲੱਗ ਜਾਂਦਾ ਕਹਿੰਦੇ ਮਰਦਾਨਿਆਂ ਜੇ ਜਹਾਜ਼ ਚੋਂ ਆਪਾਂ ਨੂੰ ਕੱਢਦਾ ਫਿਰ ਕੀ ਕਰਾਂਗੇ ਕਹਿੰਦਾ ਨਹੀਂ ਸੱਚੇ ਬਾਦਸ਼ਾਹ ਤੁਹਾਨੂੰ ਤਾਂ ਕੁਛ ਨਹੀਂ ਕੋਈ ਕਹਿੰਦਾ ਸੋ ਮਹਾਰਾਜ ਨੇੜੇ ਹੀ ਹਾਜੀਆਂ ਦਾ ਕੈਂਪ ਲੱਗਿਆ ਹੋਇਆ ਸੀ ਉੱਥੇ ਬਹੁਤ ਸਾਰੇ ਪੀਰ ਆਏ ਹੋਏ ਸੀ ਮਹਾਰਾਜ ਉੱਥੇ ਚਲੇ ਗਏ ਵਰਦੀ ਉਹੀ ਜੀ ਬਣਾ ਲਈ ਹਰੇ ਕੱਪੜੇ ਪਾ ਲਏ ਹੱਥ ਵਿਚ ਆਸਾ ਲੈ ਲਿਆ, ਕਿਤਾਬ ਕੱਛ ਵਿਚ ਲੈ ਲਈ, ਤੇ ਜਿਹੜਾ ਮਸੱਲਾ ਸੀ ਉਹ ਮੋਢੇ ਤੇ ਰੱਖ ਲਿਆ, ਪੂਰਾ ਮਸਜਿਦ ਦੂਸਰੇ ਹੱਥ ਦੇ ਵਿਚ ਕਾਲੇ ਮਣਕਿਆਂ ਵਾਲੀ ਮਾਲਾ ਲੈ ਲਈ। ਹਾਜੀਆਂ ਦਾ ਭੇਖ ਬਣਾ ਲਿਆ ਮਹਾਰਾਜ ਨੇ ਪੂਰਾ ਹੀ, ਸਿਰ ਤੇ ਹਰੀ ਦਸਤਾਰ ਬੰਨ ਲਈ, ਉਹ ਜਿਵੇਂ ਲੜ ਛੱਡ ਲਈ ਪਿੱਛੇ ਨੂੰ, ਪੂਰੇ ਹੀ ਹਾਜੀ ਲੱਗਦੇ ਨੇ ਵੀ ਕੋਈ ਸੂਫੀ ਪੀਰ ਹੈ। ਉਹ ਜਦ ਗੁਰੂ ਮਹਾਰਾਜ ਗਏ ਉਸ ਦੇ ਵਿਚ ਹੱਜ ਵਾਲੇ ਕਾਫਲੇ ਚ, ਜਿਹੜਾ ਉਥੇ ਦਾ ਪੀਰ ਸੀ ਇੰਚਾਰਜ, ਉਹਨੇ ਇੱਕ ਦਿਨ ਦੇਖਿਆ, ਦੂਏ ਦਿਨ ਦੇਖਿਆ, ਉਹਨੇ ਕਿਹਾ ਵੀ ਇਹ ਨਮਾਜ਼ ਤਾਂ ਪੜਦਾ ਨਹੀਂ ਹੈ ਸਾਡੇ ਵਾਂਗਣ, ਅੱਖਾਂ ਮੀਚ ਕੇ ਜ਼ਰੂਰ ਬਹਿੰਦਾ, ਹਰ ਵਕਤ ਬੈਠਾ ਰਹਿੰਦਾ, ਵੀ ਕੌਣ ਹੋਇਆ ਇਹ? ਉਹ ਗੁਰੂ ਨਾਨਕ ਪਾਤਸ਼ਾਹ ਨੂੰ ਕਈ ਸਵਾਲ ਕੀਤੇ, ਉਹਦੇ ਬਾਅਦ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਹਿੰਦੂ ਹੈ, ਹਿੰਦੂ ਜਾ ਰਿਹਾ ਸਾਡਾ ਭੇਸ ਸਾਰ ਕੇ। ਉਹ ਕਹਿੰਦੇ ਦੇਖ ਬਈ ਨਾਨਕ, ਤੈਨੂੰ ਤਾਂ ਹੱਜ ਵਿਚ ਉਥੇ ਜਾਣਾ ਮਨਾ ਹੈ, ਉਥੇ ਤਾਂ ਉਥੇ ਤੂੰ ਜਹਾਜ਼ ਵਿਚ ਵੀ ਨਹੀਂ ਚੜ ਸਕਦਾ, ਕਿਉਂਕਿ ਹਿੰਦੂ ਉਧਰ ਨੂੰ ਮੂੰਹ ਨਹੀਂ ਕਰ ਸਕਦਾ, ਐਸਾ ਸ਼ਰ੍ਹਾਂ ਦਾ ਫਰਮਾਨ ਹੈ, ਉਥੇ ਜਾ ਕੇ ਤੈਨੂੰ ਮਾਰ ਦੇਣਗੇ ਤੇ ਸਾਨੂੰ ਵੀ ਬਹੁਤ ਗੁੱਸੇ ਹੋਣਗੇ ਵੀ ਤੁਸੀਂ ਕਿਉਂ ਲੈ ਕੇ ਆਏ, ਸੋ ਚੰਗਾ ਇਹ ਹੈ ਤੂੰ ਸਾਡਾ ਸਾਥ ਛੱਡ ਜਾਣ। ਮਹਾਰਾਜ ਕਹਿੰਦੇ ਕੋਈ ਨਾ, ਨਹੀਂ ਲਿਆਂਦੇ ਭਾਈ ਨਾਲ ਜਾਓ। ਉਹਦੇ ਬਾਅਦ ਪੈਦਲ ਤੁਰੇ ਜਾਂਦੇ ਨੇ, ਧੁੱਪ ਬਹੁਤ ਕੜਕਵੀਂ ਪੈ ਰਹੀ ਹੈ, ਮੁੜਕੋ ਮੁੜਕੀ ਹੋਏ ਨੇ, ਪਰ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਨਾ ਕੋਈ ਗਰਮੀ ਆ ਰਹੀ ਹੈ, ਕੀ ਦੇਖਦੇ ਨੇ, ਉੱਤੇ ਇੱਕ ਬਦਲੀ ਆਈ ਹੋਈ ਆ ਬਹੁਤ ਗਾੜੀ, ਜਿਹਦੀ ਛਾਂ ਗੁਰੂ ਨਾਨਕ ਪਾਤਸ਼ਾਹ ਤੇ ਪਈ ਜਾਂਦੀ ਹੈ, ਹੋਰ ਕਿਸੇ ਨੂੰ ਉਹਦੀ ਛਾਂ ਨਹੀਂ ਮਿਲਦੀ। ਗੁਰੂ ਨਾਨਕ ਪਾਤਸ਼ਾਹ ਬਿਲਕੁਲ ਛਾਂ ਚ ਤੁਰੇ ਜਾਂਦੇ ਆ, ਗਰਮੀ ਦਾ ਨਾਮ ਨਿਸ਼ਾਨ ਨਹੀਂ। ਕਹਿਣ ਲੱਗੇ ਹੈ ਤਾਂ ਇਹ ਬਹੁਤ ਵੱਡਾ ਪੀਰ ਪਰ ਹੈ ਹਿੰਦੂ, ਅਖੀਰ ਉਹ ਤਾਂ ਤੁਰ ਜਾਂਦੇ ਨੇ। ਮਹਾਰਾਜ ਕਹਿੰਦੇ ਮਦਾਨਿਆ ਫਿਰ ਆਪਾਂ ਨੂੰ ਦੇਖ ਲੈ, ਇੱਥੇ ਹੀ ਲੱਗੇ ਰੁਕਾਵਟਾਂ ਪਾਉਣ, ਉੱਥੇ ਕਿਵੇਂ ਜਾਵਾਂਗੇ। ਉਸ ਵੇਲੇ ਮਰਦਾਨਾ ਕਹਿਣ ਲੱਗਿਆ ਵੀ ਤੁਹਾਡੀ ਰਜਾ ਮਹਾਰਾਜ। ਕਹਿੰਦੇ ਮਰਦਾਨਾ ਆਣ, ਤੇਰਾ ਵੀ ਕਹਿਣਾ ਨਹੀਂ ਅਸੀਂ ਮੋੜ ਸਕਦੇ, ਚੱਲ ਬਈ ਨੇਤਰ ਬੰਦ ਕਰ। 1400 ਮੀਲ ਦਾ ਫਾਸਲਾ, ਨੇਤਰ ਬੰਦ ਕਰੇ। ਕਹਿੰਦੇ ਵਾਹਿਗੁਰੂ ਕਹਿ ਕੇ ਖੋਲਦੇ, ਕੀ ਦੇਖਦੇ ਐ? ਕਾਬੇ ਦੇ ਸਾਹਮਣੇ ਬੈਠੇ ਨੇ। ਅੱਜ ਕੱਲ ਵੀ ਉਥੇ ਇਹ ਹੈ ਕਿ 30 ਮੀਲ ਦੇ ਇੱਕ ਸਰਕੂਲਰ ਰੋਡ ਹੈ ਉਹਦੇ ਦੁਆਲੇ ਮੱਕੇ ਦੇ, ਉਹ ਤੇ ਜਿਹੜੇ ਹਿੰਦੁਸਤਾਨ ਤੋਂ ਜਾਂਦੇ ਨੇ ਮੁਸਲਮਾਨ, ਉਹਨਾਂ ਨੂੰ ਵੀ ਬਾਹਰ ਬੈਠਣਾ ਪੈਂਦਾ ਜਦ ਤੱਕ ਉਹ ਹਜ ਲੱਗਦਾ ਨਹੀਂ ਹੈ। ਇਹ ਨਹੀਂ ਵੀ ਉਹ ਸੜਕ ਤੋਂ ਅੰਦਰ ਚਲੇ ਜਾਣ, ਹਿੰਦੂ ਨੂੰ ਤਾਂ ਜਾਣਾ ਹੀ ਕੀ ਹੈ, ਉਹ ਤਾਂ ਬੈਠਣਾ ਹੀ ਹੈ ਉਹਨੇ ਬਾਹਰ, ਨਾ ਕੋਈ ਅੰਗਰੇਜ਼ ਜਾ ਸਕਦਾ ਨਾ ਹੋਰ ਜਾਣ ਦਿੰਦੇ ਨੇ, ਬਾਹਰੇ ਰਹਿੰਦੇ ਨੇ ਹੁਣ ਵੀ। ਉਸ ਵੇਲੇ ਤਾਂ ਕਿੰਨੀ ਸਖਤੀ ਹੋਣੀ ਹੈ। ਅਖੀਰ ਗੁਰੂ ਨਾਨਕ ਪਾਤਸ਼ਾਹ ਸਾਹਮਣੇ ਬੈਠੇ ਆ, ਹੱਥ ਹਨੇਰਾ ਹੋਇਆ, ਅੰਦਰ ਬਹੁਤ ਸਾਰੇ ਹਾਜੀ ਜਿਹੜੇ ਨੇ, ਬਹੁਤ ਖੁੱਲਾ ਚੁਗਾਨ ਹੈ ਉੱਥੇ ਜਾ ਕੇ, ਗਰਮੀ ਦਾ ਮਹੀਨਾ, ਰਾਤ ਕੱਟਣ ਵਾਸਤੇ ਲੰਮੇ ਪੈ ਜਾਂਦੇ। ਗੁਰੂ ਨਾਨਕ ਪਾਤਸ਼ਾਹ ਜਿੱਥੋਂ ਦੀ ਰਾਹ ਜਾਂਦਾ ਸੀ ਕਾਬੇ ਨੂੰ, ਉਸ ਰਸਤੇ ਦੇ ਨਾਲ ਹੋ ਕੇ ਕਾਬੇ ਵੱਲ ਨੂੰ ਚਰਨ ਕਰਕੇ ਪਏ। ਜਦ ਸਵੇਰਾ ਹੋਇਆ ਤਾਂ ਉੱਥੇ ਦਾ ਜੀਵਨ ਜਿਹੜਾ ਵੱਡਾ ਪੁਜਾਰੀ ਸੀ ਜਾਂ ਵੱਡਾ ਸੇਵਾ ਕਰਨ ਵਾਲਾ ਇੰਚਾਰਜ ਸੀ, ਉਹ ਜਦ ਦੇਖਦਾ ਆਉਂਦਾ ਦੋਹੀਂ ਪਾਸੇ ਵੀ ਹਾਜੀ ਪਏ ਨੇ, ਦਿੱਕੀ ਦੇਖਿਆ ਵੀ ਬਾਕੀ ਤਾਂ ਸਾਰਿਆਂ ਦੇ ਸਿਰ ਜਿਹੜੇ ਨੇ ਉਧਰ ਨੂੰ ਨੇ, ਆਹ ਕੌਣ ਬੰਦਾ ਆ ਗਿਆ, ਇਹ ਤਾਂ ਪੈਰ ਕਰੀ ਪਿਆ। ਉਹਨੇ ਆ ਕੇ ਗੁਰੂ ਨਾਨਕ ਪਾਤਸ਼ਾਹ ਦੀ ਬੱਖੀ ਚ ਲੱਤ ਮਾਰੀ, ਨਾਲ ਕਹਿਣ ਲੱਗਿਆ ਤੂੰ ਕਿਹੜਾ ਕੁਫਰ ਕੁਫਾਰੀ ਸੁੱਤਾ ਪਿਆ, ਕਾਬੇ ਵੱਲ ਪੈਰ ਕਰਕੇ ਲੱਤ ਮਾਰੀ ਜ਼ੋਰ ਦੀ। ਹਰ ਗੁੱਸਾ ਆਇਆ ਹੋਇਆ, ਕਿਉਂਕਿ ਜਿਹੜੇ ਕੱਟੜ ਬੰਦੇ ਹੁੰਦੇ ਨੇ ਉਹ ਗਿਆਨ ਨਾ ਹੋਣ ਕਰਕੇ ਗੁੱਸੇ ਬਹੁਤ ਛੇਤੀ ਹੋ ਜਾਂਦੇ ਨੇ, ਗੁੱਸੇ ਦੇ ਵਿਚ ਫਿਰ ਇਹੋ ਜਿਹੇ ਕੰਮ ਵੀ ਕਰ ਦਿੰਦੇ ਨੇ ਜਿਹੜੇ ਠੀਕ ਨਾ ਹੋਣ। ਮਹਾਰਾਜ ਕਹਿੰਦੇ ਵੀ ਕੀ ਗੱਲ ਹੈ, ਜੀਵਨ ਲੱਤਾਂ ਕਿਉਂ ਮਾਰਦੇ ਪਿਆਰੇ ਆ, ਸਾਨੂੰ ਇਹ ਪਤਾ ਨਹੀਂ ਸੀ ਵੀ ਰੱਬ ਦਾ ਘਰ ਇੱਧਰ ਹੀ ਹੈ, ਹੋਰ ਕਿਸੇ ਪਾਸੇ ਨਹੀਂ ਹੈ, ਐ ਕਰ ਮੈਂ ਤਾਂ ਥੱਕਿਆ ਹੋਇਆ ਮੇਰਾ, ਤੇ ਜਿੱਧਰ ਰੱਬ ਦਾ ਘਰ ਨਹੀਂ ਉਧਰ ਮੇਰੀਆਂ ਲੱਤਾਂ ਸਿੱਟਦੇ ਕਰਕੇ। ਭਾਈ ਗੁਰਦਾਸ ਜੀ ਕਹਿੰਦੇ ਉਹਨੇ ਗੁੱਸੇ ਚ ਆਏ ਨੇ, ਲੱਤੋਂ ਪਕੜ ਕੇ ਸੀਟਿਆ, ਐ ਨਹੀਂ ਵੀ ਮਾੜਾ ਜਿਹਾ ਹੀ ਭਾ ਕਰ ਦੇਵੇ, ਨਾ ਘੜੀਸਿਆ, ਘੜੀਸ ਕੇ ਜ਼ੋਰ ਨਾਲ ਲੱਤਾਂ ਮਾਰੀਆਂ ਧਰਤੀ ਤੇ, ਕਹਿੰਦਾ ਲੈ ਇੱਧਰ ਰਹਿ ਤੂੰ। ਮਹਾਰਾਜ ਕਹਿੰਦੇ ਦੇਖ ਤੇਰੇ ਵਰਗਾ ਕੋਈ ਹੋਰ ਆ ਗਿਆ ਕਿਤੇ, ਉਹ ਨਾ ਮਾਰੇ, ਤੂੰ ਦੇਖ ਤਾਂ ਲੈ ਬਈ ਮੇਰਾ ਜਿਹੜੇ ਚਰਨ ਨੇ ਉਹ ਖੁਦਾ ਵੱਲ ਤਾਂ ਨਹੀਂ ਕਿਤੇ। ਉਹ ਜਜ਼ਬਾ ਦੇਖਿਆ ਤਾਂ ਕੀ ਦੇਖਦਾ ਵੀ ਕਾਬਾ ਤਾਂ ਉਧਰ ਹੈ। ਹੈਰਾਨ ਹੋ ਗਿਆ ਵੀ ਮੈਂ ਤਾਂ ਇੱਧਰ ਘਰੇ ਸੀ ਤੇ ਕਾਬੇ ਵੱਲ ਨੂੰ ਫੇਰ ਹੋ ਗਏ, ਫੇਰ ਦੂਜੇ ਪਾਸੇ ਕਰਕੇ ਸੁੱਟ ਪਏ। ਮਹਾਰਾਜ ਕਹਿੰਦੇ ਦੇਖ ਲੈ, ਜਦ ਚਾਰੇ ਪਾਸੇ ਘੁਮਾਇਆ ਨਿਗਾਹ ਕਾਬੇ ਤੇ ਕਰ ਲਈ, ਉਹ ਨਹੀਂ ਮਹਾਰਾਜ ਨੂੰ ਘੁਮਾਉਣ ਲੱਗ ਗਿਆ ਕਿ ਦੇਖਦੇ ਜਿੱਧਰ ਇਹਦੇ ਚਰਨ ਜਾਂਦੇ ਨੇ ਕਾਬਾ ਉੱਥੇ ਹੀ ਨਜ਼ਰ ਆਉਂਦਾ। ਸਮਝ ਗਿਆ ਭਾਈ ਬਲੀ ਅੱਲਾ ਆ ਗਿਆ, ਜਿਹੜਾ ਅੱਜ ਕਾਬੇ ਨਾਲੋਂ ਵੀ ਕੋਈ ਕਰੋੜਾਂ ਗੁਣਾ ਸ਼ਕਤੀ ਰੱਖਦਾ। ਸ਼ਰਧਾ ਚ ਆ ਗਿਆ, ਨਮਸਕਾਰ ਕਰੀ, ਕਹਿਣ ਲੱਗਿਆ ਮਹਾਰਾਜ ਮੈਂ ਜੀਵ ਹਾਂ, ਬੰਦਾ ਹਾਂ, ਆਪ ਕੋਈ ਕਾਮਲ ਪੀਰ ਹੋ, ਮੇਰੇ ਤੇ ਬੜੀ ਭੁੱਲ ਹੋਈ, ਮੈਂ ਇੱਕ ਤਾਂ ਆਪਦੇ ਲੱਤ ਮਾਰੀ, ਦੂਜਾ ਬੜੀ ਗੁਸਤਾਖੀ ਨਾਲ ਖਿੱਚ ਖਿੱਚ ਕੇ ਗੇੜੇ ਦੇ ਕੇ ਤੁਹਾਡੇ ਪੈਰ ਸਿੱਟੇ, ਤੇ ਮੇਰੀ ਤਾਂ ਹੈਰਾਨੀ ਦੀ ਹੱਦ ਨਹੀਂ ਹੈ ਕਿ ਜਿੱਧਰ ਵੀ ਮੈਂ ਦੇਖਦਾ ਜਿੱਧਰ ਵਿਚਾਰਨ ਤੁਹਾਡੇ ਕਰਦਾ ਕਾਬਾ ਉਧਰੇ। ਮਹਾਰਾਜ ਦੇ ਚਰਨਾਂ ਨੂੰ ਹੱਥ ਲਾਉਣ ਦੇ ਸਦਕੇ ਅੰਦਰਲੇ ਬੱਜਰ ਕਬਾਟ ਖੁੱਲ ਗਏ ਉਹਦੇ। ਉਹ ਕੀ ਦੇਖਦਾ? ਜਿੱਧਰ ਨੂੰ ਦੇਖਦਾ ਕਾਬਾ ਹੀ ਕਾਬਾ, ਜਿੱਧਰ ਨੂੰ ਦੇਖਦਾ ਕਾਬਾ ਹੀ ਕਾਬਾ। ਦੁਹਾਈ ਮਚਾਤੀ ਉਹਨੇ, ਕਹਿਣ ਲੱਗਾ ਉਹ ਹਾਜੀ ਓ, ਅੱਜ ਕੋਈ ਉਹ ਆ ਗਿਆ ਜਿਹਦਾ ਅਸੀਂ ਅਨੁਮਾਨ ਨਹੀਂ ਲਾ ਸਕਦੇ, ਕੋਈ ਬਲੀ ਅੱਲਾ ਆ ਗਿਆ। ਮੈਂ ਤਾਂ ਉਹਦੇ ਪੈਰ ਘੁਮਾਉਣਾ, ਜਿੱਧਰ ਘੁਮਾਉਣਾ ਕਾਬਾ ਉਧਰ ਹੋ ਜਾਂਦਾ। ਕਰੋ ਦਰਸ਼ਨ, ਦੀਦਾਰ ਕਰੋ। ਰੌਲਾ ਪੈ ਗਿਆ, ਸਵੇਰੇ ਹੀ ਦੂਰ ਤੱਕ ਕਾਬੇ ਚ ਰੌਲਾ ਪੈ ਗਿਆ ਤੇ ਮਜ਼ਾਰਾਂ ਤੱਕ ਵੀ ਪਹੁੰਚ ਗਿਆ। ਤੇ ਉੱਥੇ ਰੁਕਨਦੀਨ ਜਿਹੜਾ ਸੀ ਮੁਲਤਾਨ ਵਾਲਾ ਪੀਰ, ਉਹ ਉਹਨਾਂ ਦਿਨਾਂ ਚ ਵੱਡਾ ਸੀ, ਉਹਨੂੰ ਵੀ ਖਬਰ ਹੋਈ ਤੇ ਉਸਨੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਆ ਕੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ। ਬੜੀ ਲੰਮੀ ਚੌੜੀ ਚਰਚਾ, ਗੋਸ਼ਟ ਕਹਿੰਦੇ ਨੇ ਉਹਨੂੰ, ਮੱਕੇ ਦੀ ਗੋਸ਼ਟ। ਉਹ ਗੁਰੂ ਗ੍ਰੰਥ ਸਾਹਿਬ ਤਾਂ ਨਹੀਂ ਲਿਖੀ ਹੋਈ, ਗੁਰੂ ਗ੍ਰੰਥ ਸਾਹਿਬ ਤਾਂ ਕੋਈ ਕੋਈ ਸ਼ਬਦ ਲਿਖਿਆ ਹੋਇਆ। ਤੇ ਉਹ ਗੋਸ਼ਟ ਹੋਈ ਫਾਰਸੀ ਦੇ ਅੰਦਰ, ਫਾਰਸੀ ਬੋਲੀ ਚ, ਅਰਬੀ ਬੋਲੀ ਚ। ਉਹਦੇ ਚ ਬੜੇ ਬੜੇ ਸਿਧਾਂਤ ਮਹਾਰਾਜ ਜੀ ਨੇ ਗੁਰਸਿੱਖੀ ਦੇ ਦੱਸੇ, ਉਹਨਾਂ ਦੇ ਭਰਮ ਤੋੜੇ। ਉਸ ਵੇਲੇ ਅਖੀਰ ਦੇ ਉੱਤੇ ਰੁਕਨਦੀਨ ਕਹਿਣ ਲੱਗਿਆ, ਹੇ ਨਾਨਕ, ਇਹ ਤਾਂ ਅਸੀਂ ਸਿੱਧ ਕਰ ਲਿਆ ਵੀ ਤੂੰ ਬਲੀ ਅੱਲਾ ਹੈ, ਅੱਲਾ ਦੀ ਖਾਸ ਜਾਤ ਹੈ, ਜਾਂ ਤੂੰ ਕੋਈ ਫਰਿਸ਼ਤਾ ਹੈ। ਪਹਿਲਾਂ ਤਾਂ ਇਹ ਦੱਸ ਤੂੰ ਇੱਥੇ ਕੀ ਕਰਨ ਕੀ ਆਇਆ, ਕਿਉਂਕਿ ਮੁਹੰਮਦ ਸਾਹਿਬ ਨੇ ਕਹਿਤਾ ਕਿ ਮੈਂ ਆਖਰੀ ਪੈਗੰਬਰ ਹਾਂ, ਹੁਣ ਕੋਈ ਪੈਗਾਮ ਲੈ ਕੇ ਨਹੀਂ ਆਏਗਾ ਅੱਲਾ ਤੋਂ, ਤੇ ਤੁਸੀਂ ਜੇ ਕਹੋ ਮੈਂ ਪੈਗੰਬਰ ਹਾਂ ਤਾਂ ਉਹਨਾਂ ਦਾ ਵਚਨ ਸੱਤ ਨਹੀਂ ਹੁੰਦਾ। ਮਹਾਰਾਜ ਕਹਿੰਦੇ ਠੀਕ ਹੈ, ਤੁਹਾਡੇ ਜੋ ਪੈਗੰਬਰ ਨੇ ਗੱਲ ਕਹੀ ਹੈ ਉਹ ਠੀਕ ਕਹੀ ਹੈ, ਪਰ ਤੁਸੀਂ ਭੁੱਲ ਗਏ, ਮੈਂ ਪੈਗਾਮ ਲੈ ਕੇ ਨਹੀਂ ਆਇਆ, ਮੈਂ ਤਾਂ ਪੈਗਾਮਾਂ ਨੂੰ ਦਰੁਸਤ ਕਰਨ ਆਇਆ। ਤੁਸੀਂ ਗਲਤ ਗੱਲਾਂ ਚੱਲ ਪਏ, ਮੈਂ ਤੁਹਾਨੂੰ ਸੇਧ ਦੇਣ ਵਾਸਤੇ ਆਇਆ। ਉਸ ਵੇਲੇ ਬੜੇ ਸਵਾਲ ਕੀਤੇ, ਕਈ ਸੌ ਸਫ਼ੇ ਦੀ ਉਹ ਗੋਸ਼ਟ ਹੈ, ਕਈ ਪ੍ਰੇਮੀਆਂ ਨੇ ਲਿਖ ਵੀ ਦਿੱਤੀ ਹੈ ਆਪਣੀ ਸਮਝ ਦੇ ਮੁਤਾਬਕ। ਉਹਦੇ ਇੱਕ ਜ਼ਿਕਰ ਆਉਂਦਾ, ਹੇ ਨਾਨਕ, ਜਿਹੜੇ ਲੋਕ ਪਾਪ ਕਰਦੇ ਨੇ ਉਹਨਾਂ ਦੇ ਨਾਲ ਕੀ ਵਰਤਦੀ ਹੈ, ਉੱਥੇ ਉਹਨਾਂ ਨਾਲ ਕਿਵੇਂ ਹੁੰਦੀ ਹੈ ਉਸ ਥਾਂ ਦੇ ਉੱਤੇ, ਜਾਂ ਲੇਖਾ ਮੰਗਦਾ ਖੁਦਾ ਤੇ ਫੇਰ ਕਿਵੇਂ ਹੁੰਦਾ। ਕਹਿਣ ਲੱਗੇ ਜਿਵੇਂ ਦੁਨੀਆਂ ਦੇ ਵਿੱਚ ਕੋਈ ਬੰਦਾ ਕਰਜ਼ਾ ਲੈ ਕੇ ਮੁੱਕਰ ਜਾਂਦਾ, ਉਹਦਾ ਲੇਖਾ ਲੈਂਦੇ ਨੇ ਨਾ, ਤੇ ਪੈਸੇ ਵਸੂਲ ਕਰਨ ਵਾਸਤੇ ਉਹਨੂੰ ਫਿਰ ਸਜ਼ਾਵਾਂ ਵੀ ਮਿਲਦੀਆਂ। ਕਹਿੰਦੇ ਇਸੇ ਤਰ੍ਹਾਂ ਸਤਪੁਰਸ਼ ਦੁਨੀਆਂ 'ਚ ਆ ਕੇ ਸੰਸਾਰ ਨੂੰ ਸਮਝਾਉਂਦੇ ਹੈ ਕਿ ਪਿਆਰਿਓ, ਔਖਾ ਹੋਜੂ ਤੁਹਾਨੂੰ ਲੇਖਾ ਦੇਣਾ, ਬਹੁਤ ਮੁਸ਼ਕਿਲ ਦੇ ਨਾਲ ਲੇਖੇ ਦੇਵੋਗੇ, ਤੁਸੀਂ ਹੁਣ ਸਾਡੀ ਗੱਲ ਸੁਣ ਕੇ ਸਮਝੋ ਤੇ ਆਪਣੇ ਜੀਵਨ ਨੂੰ ਬਦਲੋ, ਨਹੀਂ ਫਿਰ ਬਹੁਤ ਔਖਾ ਹੋਣਾ ਪੈ ਜਾਏਗਾ। ਇੰਪਾਲੋ
ਜਿੱਤੇ ਰੋਵੇਂਗੀ ਤੇ ਰੋ ਰੋ ਪੱਛੂ ਪਾਵੇਗੀ, ਫਿਰ ਤੇਰਾ Thank you. ਦੀਨੈ ਪੂਜ ਪੂਜ ਤੈ ਹੋਈ ਭਸਮ ਰੂਪ ਸੁਦਾਇਆ ਦੀਨੈ ਪੂਜ ਪੂਜ ਤੈ ਹੋਈ ਭਸਮ ਰੂਪ ਸੁਦਾਇਆ
ਸੰਸਾਰ ਤੇ ਆਉਂਦਾ ਇਹਦੇ ਮੱਥੇ ਦੇ ਵਿੱਚ ਜੋ ਕੁਛ ਵੀ ਕਰਦਾ ਉਹ ਸਾਰਾ ਰਿਕਾਰਡ ਹੋਈ ਜਾਂਦਾ ਵੀ ਆਹ ਕੰਮ ਕਰਿਆ ਇਹਨੇ ਆਹ ਕੰਮ ਕਰਿਆ ਤੇ ਉਹਨੂੰ ਹੋਰ ਸਖਾਲਾ ਸਮਝਾਉਣ ਵਾਸਤੇ ਚਿੱਤਰ ਤੇ ਗੁਪਤ ਇਹਦੇ ਮੋਢਿਆਂ ਤੇ ਬੈਠੇ ਹੁੰਦੇ ਇੱਕ ਚੰਗੇ ਕੰਮ ਨੋਟ ਕਰੀ ਜਾਂਦਾ ਇੱਕ ਮਾੜੇ ਕੰਮ ਕਰੀ ਜਾਂਦਾ ਮਾੜੇ ਕੰਮ ਕਰਕੇ ਕਹਿੰਦਾ ਵੀ ਮੈਂ ਕੋਈ ਮੈਨੂੰ ਮੇਰੇ ਕੰਮਾਂ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਲੇਕਿਨ ਜਿਹੜਾ ਗੁਪਤ ਬੈਠਾ ਹੈ ਫੋਟੋਗ੍ਰਾਫਰ ਕਹਿੰਦੇ ਉਹ ਸੀਕ੍ਰੇਟਲੀ ਫੋਟੋਆਂ ਲਈ ਜਾਂਦਾ ਇਹਦੀਆਂ ਲਿਖਦਾ ਚਲਿਆ ਜਾਂਦਾ ਵੀ ਆਹ ਮਾੜਾ ਕਰਿਆ ਚੰਗਾ ਕਰਿਆ ਮਾੜਾ ਕਰਿਆ ਚੰਗਾ ਕਰਿਆ ਤੇ ਉਹ ਸਾਰੇ ਜਿਹੜੇ ਚੰਗੇ ਤੇ ਮਾੜੇ ਲਿਖੇ ਹੋਏ ਨੇ ਉਹ ਜਦੋਂ ਸੰਸਾਰ ਤੋਂ ਜਾਂਦਾ ਹੈ ਉਸ ਵੇਲੇ ਉਹ ਇੱਕ ਇੱਕ ਚੀਜ਼ ਬਚੀ ਜਾਂਦੀ ਹੈ ਉੱਥੇ ਫਿਰ ਲੇਖਾ ਕਰ ਸਮਝਾਇਆ ਜਾਂਦਾ ਚੰਗੀ ਤਰ੍ਹਾਂ ਕਨਫਰਮ ਕਰਾਇਆ ਜਾਂਦਾ ਵੀ ਤੈਂ ਆਹ ਕੰਮ ਕਰਿਆ ਤੈਂ ਆਹ ਕੰਮ ਕਰਿਆ ਦਿਖਾਏ ਜਾਂਦੇ ਨੇ ਜਿਵੇਂ ਫਿਲਮ ਦਿਖਾਉਂਦੇ ਨੇ ਐ ਉਸ ਨੂੰ ਦਿਖਾਇਆ ਜਾਂਦਾ ਉਹ ਮੁੱਕਰ ਨਹੀਂ ਸਕਦਾ ਫਿਰ ਉਹਦੇ ਬਾਅਦ ਉਹਨੂੰ ਸਜਾਵਾਂ ਮਿਲਦੀਆਂ ਫਿਰ ਇਹ ਦੁਖੀ ਹੁੰਦਾ ਬੇਨਤੀਆਂ ਕਰਦਾ ਪਰ ਉੱਥੇ ਸੁਣਦਾ ਨਹੀਂ ਮਹਾਰਾਜ ਜੀ ਇੱਕ ਵਾਰੀ ਐਸੇ ਬਚਨ ਸੁਣਾਇਆ ਕਰਦੇ ਸੀ ਸੰਗਤਾਂ ਦੇ ਅੰਦਰ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਸਿੱਖਿਆਦਾਇਕ ਬੜੇ ਸੀ ਇੱਕ ਐਸੇ ਪ੍ਰੇਮੀ ਸੀ ਕਹਿੰਦੇ ਇਹ ਤਾਂ ਅਸੀਂ ਰੋਜ਼ ਹੀ ਸੁਣਦੇ ਹਾਂ ਉਹ ਸੁਣਨ ਤੋਂ ਗਾਹਾਂ ਅੰਦਰ ਨਹੀਂ ਸੀ ਲਿਜਾਇਆ ਕਰਦੇ ਦੋਵੇਂ ਤਰ੍ਹਾਂ ਹੁੰਦਾ ਸੁਣਨਾ ਇੱਕ ਤਾਂ ਹੁੰਦਾ ਬੰਦਾ ਸੁਣਿਆ ਇੱਕ ਕੰਬ ਜਾਂਦਾ ਸੁਣ ਕੇ ਵੀ ਹੈ ਆਹ ਹਾਲ ਮੇਰੇ ਨਾਲ ਉਹ ਇੱਕ ਕਹਿੰਦਾ ਜੀ ਇਸ ਤਾਂ ਫਲਾਣੇ ਥਾਂ ਵੀ ਇਹ ਗੱਲ ਸੁਣੀ ਸੀ ਸੁਣੀ ਤਾਂ ਸੀ ਅੰਦਰਲੇ ਪਾਸੇ ਲੇਖਾ ਜੋਖਾ ਤਾਂ ਕਰਕੇ ਦੇਖ ਵੀ ਕੀ ਕਰਿਆ ਕਿਉਂਕਿ ਕੀਤਾ ਹੋਇਆ ਕਰਮ ਜਿਹੜਾ ਉਹ ਕਦੇ ਮਿਟਦਾ ਨਹੀਂ ਆਲਾ ਨਹੀਂ ਜਾਂਦਾ ਹੈ ਉਹ ਫਲ ਜ਼ਰੂਰ ਦਿੰਦਾ ਜੇ ਆ ਬੀਜਾ ਸੋ ਲਾਉਣਾ ਕਰਮਾ ਸੰਦੜਾ ਖੇਤ ਜੇ ਚੰਗੇ ਕੰਮ ਕਰਦਾ ਚੰਗਾ ਫਲ ਮਿਲਦਾ ਮਾੜੇ ਕੰਮ ਕਰਦਾ ਤਾਂ ਮਾੜਾ ਫਲ ਮਿਲਦਾ ਜੇ ਮਾੜੇ ਫਲ ਭੋਗ ਕੇ ਦੁਖੀ ਹੋਵੇ ਵੀ ਮੈਂ ਤਾਂ ਕੋਈ ਗਲਤ ਗੱਲ ਨਹੀਂ ਕਰਦਾ, ਮੈਂ ਗੁਰਦੁਆਰੇ ਵੀ ਆਉਂਦਾ, ਮੈਂ ਸੇਵਾ ਵੀ ਕਰਦਾ, ਮੈਂ ਸਵੇਰੇ ਬਾਣੀ ਵੀ ਪੜ੍ਹਦਾ, ਤੇ ਮੇਰੇ ਨਾਲ ਇਹ ਕਿਉਂ ਹੁੰਦੀ ਹੈ? ਫਲਾਣਾ ਆਦਮੀ ਸ਼ਰਾਬਾਂ ਪੀਂਦਾ, ਫਲਾਣਾ ਐਂ ਕਰਦਾ, ਉਹਦੇ ਨਾਲ ਨਹੀਂ ਹੁੰਦੀ। ਉਹਨੂੰ ਇਹ ਨਹੀਂ ਪਤਾ ਵੀ ਮੈਂ ਬੀਜ ਕੇ ਆਇਆ ਇਹ ਚੀਜ਼। ਮਹਾਰਾਜ ਕਹਿੰਦੇ ਜਿਹੜਾ ਕੁਛ ਤੈਂ ਬੀਜਿਆ ਨਾ, ਉਹਦਾ ਤੈਨੂੰ ਫਲ ਖਾਣਾ ਹੀ ਪੈਣਾ। ਕਿੱਥੋਂ ਪਾਲਦੇ ਤੂੰ ਦਾਖ ਬਜਾਰੀਆਂ, ਕਿੱਥੋਂ ਪਾਲਦੇ ਪਾਲਦੇ ਤੂੰ ਦਾਖ ਬਜਾਰੀਆਂ, ਕਿੱਦਾਂ ਦੇ ਬੀਜ ਬੀਜ ਕੇ ਪਿਆਰਿਆਂ ਕਿੱਕਰ ਬੀਜੇ ਜੱਟ। ਕਮਾਲ ਦੀ ਗੱਲ ਹੈ, ਜਿਸ ਵਕਤ ਬੀ ਪਾਏ ਸੀ ਉਸ ਵੇਲੇ ਕਿੱਕਰ ਦਾ ਬੀ ਬੜਾ ਸੋਹਣਾ ਲੱਗਦਾ, ਉੱਤੇ ਖਾਣ ਧਾਰੀ ਹੁੰਦੀ ਹੈ, ਗੋਲ ਰੰਗ ਦਾ ਹੁੰਦਾ, ਬਹੁਤ ਕੂੜਾ ਹੁੰਦਾ, ਪਰ ਬੀਜਣ ਵਾਲੇ ਨੂੰ ਇਹ ਨਹੀਂ ਪਤਾ ਵੀ ਇਹਦੇ ਵਿਚੋਂ ਤਾਂ ਕੰਡੇ ਨਿਕਲਣੇ ਨੇ, ਕਾਲਾ ਦਰਖਤ ਪੈਦਾ ਹੋਣਾ, ਜਿਹਦੀ ਲੱਕੜੀ ਨਾ ਮਾਰਤ ਦੇ ਕੰਮ ਆਉਂਦੀ ਹੈ, ਜਲਣ ਦੇ ਕੰਮ ਆਉਂਦੀ ਹੈ। ਤੇ ਉਸ ਵੇਲੇ ਜੇ ਕਹੇ ਵੀ ਇਹਨੂੰ ਅੰਗੂਰ ਨਹੀਂ ਲੱਗੇ, ਕਹਿੰਦੇ ਕਿੱਡਾ ਗਲਤ ਹੈ, ਜੇ ਅੰਗੂਰ ਖਾਣੇ ਸੀ ਤਾਂ ਅੰਗੂਰ ਬੀਜਦਾ, ਜਿਹਾ ਬੀਜਾ ਸੋ ਲਾਉਣਾ, ਕਰਮਾ ਸੰਦੜਾ ਖੇਤ, ਜਿਹਾ ਜਿਹਾ ਬੀਜੇਗਾ ਐਜੀ ਉਹ ਸੋ ਸੈਲੀ ਹੋ ਰਹੀ, ਜਿਹਾ ਜਿਹਾ ਬੀਜੇਗਾ ਵੱਢਣ ਨੂੰ ਹਜੇ ਮਿਲੇਗਾ। ਹੰਡਾ ਉੱਨ ਕਤਾਏ ਦਾ ਪੈਦਾ ਲੋੜ ਹੈ ਫੱਟ, ਉੱਨ ਕੱਤਦਾ ਹੈ ਤੇ ਕਹਿੰਦਾ ਮੈਂ ਰੇਸ਼ਮ ਪਹਿਨਣਾ, ਰੇਸ਼ਮ ਤਾਂ ਹੀ ਹੋਊ ਜੇ ਤੂੰ ਰੇਸ਼ਮ ਨੂੰ ਕੱਤੇਗਾ, ਉੱਨ ਨਾਲ ਤਾਂ ਹੁੰਦਾ ਨਹੀਂ ਹੈ। ਸੋ ਇਸ ਤਰ੍ਹਾਂ ਬਹੁਤ ਸਾਰੇ ਪ੍ਰੇਮੀਆਂ ਦੇ ਮਨਾਂ ਚ ਖਿਆਲ ਹੁੰਦਾ ਵੀ ਅਸੀਂ ਤਾਂ ਜੀ ਬਾਣੀ ਵੀ ਪੜ੍ਹਦੇ ਹਾਂ, ਗੁਰੂ ਘਰ ਚ ਵੀ ਜਾਂਦੇ ਹਾਂ, ਸੇਵਾ ਵੀ ਕਰਦੇ ਹਾਂ, ਫੇਰ ਸਾਡਾ ਖਹਿੜਾ ਨੀ ਛੱਡਦੇ ਦੁੱਖ, ਸਾਡੇ ਨਾਲ ਨਜਾਇਜ਼ ਹੋ ਰਹੀ ਹੈ, ਜੂਏ ਸਾਡੇ ਮੁਕਾਬਲੇ ਦੇ ਨੇ, ਉਹ ਬੈਰ ਵੀ ਕਰਦੇ ਨੇ, ਸ਼ਰਾਬਾਂ ਵੀ ਪੀਂਦੇ ਨੇ, ਮਾੜੇ ਕੰਮ ਵੀ ਕਰਦੇ ਆ, ਰੋਟੀ ਵਧੀਆ ਖਾਂਦੇ ਨੇ, ਵੀ ਇਹਦਾ ਕਾਰਨ ਕੀ ਹੈ? ਮਹਾਰਾਜ ਕਹਿੰਦੇ ਪਿਆਰਿਆ, ਤੈਂ ਜਿਹੇ ਜੇ ਬੀ ਬੀਜੇ ਸੀ ਉਹ ਜੇ ਤੇਰੇ ਸਾਹਮਣੇ ਆਈ ਜਾਂਦੇ ਆ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਸੰਗਤ ਚ ਬੈਠੇ ਨੇ, ਕਈ ਗੁਰਸਿੱਖ ਆਪਸ ਵਿਚ ਬਚਨ ਕਰਕੇ ਖੜਾ ਹੋਇਆ। ਮਹਾਰਾਜ ਕਹਿੰਦੇ ਕੀ ਗੱਲ ਹੈ, ਬੈਠ ਕੇ ਗੱਲ ਕਰੋ। ਕਹਿੰਦੇ ਸੱਚੇ ਪਾਤਸ਼ਾਹ, ਅਸੀਂ ਤੁਹਾਡੇ ਪ੍ਰਵਚਨਾਂ ਤੋਂ ਸੁਣਦੇ ਹਾਂ ਵੀ ਜਿਹੜਾ ਕਰਮ ਕਰਦਾ ਆਦਮੀ ਉਹ ਕਰਮ ਦਾ ਫਲ ਭੋਗਣਾ ਪੈਂਦਾ। ਜਦ ਆਦਮੀ ਤਾਂ ਮਰ ਜਾਂਦਾ ਫਿਰ ਕਰਮ ਕਿਵੇਂ ਨਾਲ ਜਾਂਦਾ? ਜਦ ਬਾਕੀ ਕੋਈ ਚੀਜ਼ ਨਹੀਂ ਜਾਂਦੀ ਫਿਰ ਕਰਮ ਵੀ ਮਹਾਰਾਜ ਨਾਲ ਨਹੀਂ ਜਾਣੇ ਚਾਹੀਦੇ। ਮਹਾਰਾਜ ਕਹਿੰਦੇ ਪਿਆਰਿਓ, ਇਹ ਕਰਮਾਂ ਦਾ ਜਿਹੜਾ ਫਲ ਹੈ ਨਾ ਉਹ ਇੰਨਾ ਸੂਖਮ ਹੈ ਕਿ ਅੰਤਸ਼ ਕਰਨ ਦੇ ਵਿੱਚ ਚਲਿਆ ਜਾਂਦਾ। ਬਾਕੀ ਜੇ ਤੁਸੀਂ ਖੋਲ ਕੇ ਗੱਲ ਪੁੱਛਣੀ ਹੈ ਤਾਂ ਭਾਈ ਦਿਆਲ ਸਿੰਘ ਤੇ ਮੇਰੇ ਵਿੱਚ ਕੋਈ ਫਰਕ ਨਾ ਸਮਝੋ, ਇਹ ਮੇਰਾ ਹੀ ਰੂਪ ਹੈ, ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਮੈਂ ਹਾਂ, ਕਰੋ ਨਿਭਾ, ਇਹਨਾਂ ਤੇ ਪੁੱਛ ਲਓ। ਉਸ ਵੇਲੇ ਸਾਰਿਆਂ ਨੇ, ਗੁਰੂ ਮਹਾਰਾਜ ਉੱਠ ਕੇ ਚਲੇ ਜਾਂਦੇ ਨੇ, ਭਾਈ ਸਾਹਿਬ ਨੂੰ ਕਿਹਾ ਕਿ ਮਹਾਰਾਜ ਸਾਨੂੰ ਗੱਲ ਸਮਝਾਓ ਵੀ ਇਹ ਕਰਮ ਕਿਵੇਂ ਕੰਮ ਕਰਦੇ ਨੇ। ਉਸ ਵੇਲੇ ਉਹਨਾਂ ਨੇ ਕਿਹਾ ਵੀ ਦੇਖੋ, ਪਹਿਲਾਂ ਕੋਈ ਕਰਮ ਨਹੀਂ ਸੀ ਜਾਂ ਸੰਸਾਰ ਬਣਿਆ, ਇਹ ਜੀਵ ਦੇ ਵਿੱਚ ਹਰੇਕ ਦੇ ਵਿੱਚ ਕੋਈ ਨਾ ਕੋਈ ਰੋਗ ਪਾ ਦਿੱਤਾ, ਮੱਛੀ ਦੇ ਵਿੱਚ ਰਸ ਦਾ ਪਾ ਦਿੱਤਾ, ਉਹ ਆਟਾ ਬੰਨ ਦਿੰਦੇ ਨੇ ਤੇ ਜੀਵ ਦਾ ਰੋਗ ਲੱਗਿਆ ਹੋਇਆ ਤੇ ਕੁੰਡੀ ਨੂੰ ਸਣੇ ਆਟੇ ਦੇ ਨਿਘਾਰ ਜਾਂਦੀ ਹੈ, ਫਿਰ ਮਰਨਾ ਪੈਂਦਾ ਹੈ। ਹਾਥੀ ਦੇ ਵਿੱਚ ਸਪਰਸ਼ ਰੋਗ ਹੈ, ਕਾਮ ਦਾ ਰੋਗ, ਕਾਗਜ਼ਾਂ ਦੀ ਹਥਣੀ ਬਣਾ ਕੇ ਖੜੀ ਕਰ ਦਿੰਦੇ ਨੇ, ਟੋਆ ਪਟਕੇ ਉੱਤੇ ਬਫੂਸ ਦੀ ਛੱਤ ਪਾ ਕੇ ਕਢਾਉਂਦੇ, ਹਾਥੀ ਇੰਨਾ ਗਲਤ ਹੋ ਜਾਂਦਾ ਇਸ ਰੋਗ ਦਾ ਮਾਰਿਆ ਹੋਇਆ, ਦੇਖਦਾ ਨੀ ਵੀ ਮੂਹਰੇ ਟੋਆ ਹੈ, ਨੱਠ ਕੇ ਟੋਏ ਚ ਗਿਰ ਜਾਂਦਾ। ਇਸੇ ਤਰ੍ਹਾਂ ਦੇ ਨਾਲ ਹਰਨ ਹੈ, ਉਹਨੂੰ ਕੰਨਾਂ ਦਾ ਰੋਗ ਹੈ, ਸਰਵਣ ਦਾ ਰੋਗ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ ਸ਼ਬਦ ਰੋਗ ਲੱਗਿਆ ਉਹਨੂੰ। ਉਹ ਜਿਸ ਵਕਤ ਕੰਡੇ ਹੇੜੇ ਦੀ ਆਵਾਜ਼ ਸੁਣਦਾ ਹੈ, ਉਸ ਵੇਲੇ ਜਿੱਧਰੋਂ ਆਵਾਜ਼ ਆਉਂਦੀ ਹੈ ਉਧਰ ਨੂੰ ਸਿੱਧਾ ਹੀ ਚਲਿਆ ਜਾਂਦਾ, ਜਾ ਕੇ ਲਿਟਣ ਲੱਗ ਜਾਂਦਾ, ਸ਼ਿਕਾਰੀ ਉਹਨੂੰ ਜਦੇ ਹੀ ਫੜ ਲੈਂਦਾ। ਇਸੇ ਤਰ੍ਹਾਂ ਜਿਹੜਾ ਭੌਰਾ ਹੈ ਉਹਨੂੰ ਸੁੰਘਣ ਦਾ ਰੋਗ ਹੈ, ਵਾਸ਼ਨਾ ਦਾ, ਗੰਧ ਦਾ ਰੋਗ ਲੱਗਿਆ ਹੋਇਆ ਉਹਨੂੰ, ਤੇ ਉਹ ਫੁੱਲ ਵਿੱਚ ਬਹਿ ਜਾਂਦਾ, ਸੁੰਘੀ ਜਾਂਦਾ, ਸ਼ਾਮ ਪੈ ਜਾਂਦੀ ਹੈ, ਫੁੱਲ ਬੰਦ ਹੋ ਜਾਂਦਾ, ਸਵੇਰ ਨੂੰ ਮਰਿਆ ਹੋਇਆ ਹੀ ਨਿਕਲਦਾ। ਤੇ ਜਿਹੜਾ ਹੈਗਾ ਪਰਵਾਨਾ ਭਮੱਕੜ ਜਿਹਨੂੰ ਅਸੀਂ ਕਹਿੰਦੇ ਹਾਂ, ਇਹਨੂੰ ਅੱਖਾਂ ਦਾ ਲੱਗਿਆ ਹੋਇਆ ਰੂਪ ਰੋਗ ਹੈ ਇਹਨੂੰ। ਕਹਿੰਦੇ ਰੂਪ ਰੋਗ ਦਾ ਬੰਨਿਆ ਹੋਇਆ ਪਤਾ ਹੈ ਵੀ ਮੈਂ ਜਲ ਜੂੰਗਾ, ਫੇਰ ਲਾਟ ਦੇ ਵਿੱਚ ਚਲਿਆ ਜਾਂਦਾ, ਦੀਵਾ ਜਲ ਦੋ ਬੇਅੰਤ ਆ ਜਾਣਗੇ, ਵਿੱਚ ਗਿਰੀ ਜਾਣਗੇ, ਫੰਗ ਜਲੀ ਜਾਣਗੇ, ਥੱਲੇ ਗਿਰੀ ਜਾਂਦੇ ਨੇ, ਮਰ ਜਾਂਦੇ ਨੇ। ਐਸੇ ਤਰ੍ਹਾਂ ਮਹਾਰਾਜ ਕਹਿੰਦੇ ਮਨੁੱਖ ਨੂੰ ਪਹਿਲਾਂ ਤਾਂ ਪੰਜੇ ਰੋਗ ਇਕੱਠੇ ਹੀ ਦੇਤੇ। ਰੂਪ ਰੋਗ ਦਾ ਬੰਨਿਆ ਹੋਇਆ ਪਤਾ ਹੈ ਵੀ ਮੈਂ ਜਲ ਜੂੰਗਾ, ਫੇਰ ਲਾਟ ਦੇ ਵਿੱਚ ਚਲਿਆ ਜਾਂਦਾ, ਦੀਵਾ ਜਲ ਦੋ ਬੇਅੰਤ ਆ ਜਾਣਗੇ, ਵਿੱਚ ਗਿਰੀ ਜਾਣਗੇ, ਫੰਗ ਜਲੀ ਜਾਣਗੇ, ਥੱਲੇ ਗਿਰੀ ਜਾਂਦੇ ਨੇ, ਮਰ ਜਾਂਦੇ ਨੇ। ਐਸੇ ਤਰ੍ਹਾਂ ਮਹਾਰਾਜ ਕਹਿੰਦੇ ਮਨੁੱਖ ਨੂੰ ਪਹਿਲਾਂ ਤਾਂ ਪੰਜੇ ਰੋਗ ਇਕੱਠੇ ਹੀ ਦੇਤੇ, ਤੇ ਇਹਨਾਂ ਤੋਂ ਮਹਾਂਰੋਗ ਜਿਹੜਾ ਦੇਤਾ ਹੋਮੈ ਦਾ ਰੋਗ ਦੇਤਾ। ਹੋਮੈ ਦੇ ਰੋਗ ਵਿੱਚ ਕਰਮ ਤਾਂ ਇਹ ਜਾਨਵਰ ਵੀ ਕਰਦੇ ਨੇ, ਪਰ ਇਹ ਐਂ ਨਹੀਂ ਕਹਿੰਦੇ ਮੈਂ ਕਰਦਾ ਵੀ ਮੈਂ ਇਹ ਕਰਿਆ, ਨਾ ਇਹ ਨਹੀਂ ਕਹਿੰਦੇ, ਇਹਨਾਂ ਦੇ ਅੰਦਰ ਹੋਮੈ ਹੈ ਨਹੀਂ, ਇਸ ਕਰਕੇ ਅਹੰ ਬਿਰਤੀ ਨਹੀਂ ਧਾਰਨ ਕਰਦੇ। ਜਿਹੜਾ ਮਨੁੱਖ ਹੈ ਇਹ ਅਹੰ ਬਿਰਤੀ ਧਾਰਨ ਕਰਦਾ, ਮੈਂ ਕੀਰਤਨ ਕਰਦਾ, ਮੈਂ ਉਪਦੇਸ਼ ਕਰਦਾ, ਮੈਂ ਨਾਮ ਜਪਦਾ। ਕਹਿੰਦੇ ਜਦੋਂ ਚੰਗੇ ਕੰਮਾਂ ਨੂੰ ਕਹਿੰਦਾ ਮੈਂ ਕਰਦਾ, ਜੇ ਮਾੜਿਆਂ ਨੂੰ ਕਹੇ ਮੈਂ ਨਹੀਂ ਕਰਦਾ ਰੱਬ ਕਰਾਉਂਦਾ, ਕਹਿੰਦਾ ਇਹ ਗੱਲ ਨਹੀਂ ਹੁੰਦੀ, ਉਹ ਤਾਂ ਕਰਦਾ ਹੀ ਹੈ ਕਿਉਂਕਿ ਹੰਗਤਾ ਬਿਰਤੀ ਉਹਦੇ ਅੰਦਰ ਕੰਮ ਕਰ ਰਹੀ ਹੈ। ਚੰਗੇ ਵੀ ਉਹਨੂੰ ਲੱਗ ਜਾਂਦੇ ਨੇ, ਜਮ੍ਹਾਂ ਹੋ ਜਾਂਦੇ ਨੇ, ਤੇ ਮਾੜੇ ਵੀ ਜਮ੍ਹਾਂ ਹੋ ਜਾਂਦੇ। ਕਹਿੰਦੇ ਤਿੰਨ ਚੀਜ਼ਾਂ ਜਿੰਨਾ ਚਿਰ ਇਕੱਠੀਆਂ ਨਹੀਂ ਹੁੰਦੀਆਂ ਉਨਾ ਚਿਰ ਕਰਮ ਨਹੀਂ ਲੱਗਿਆ ਕਰਦਾ। ਸੋ ਜਿਸ ਵਕਤ ਜੀਵ ਪੈਦਾ ਹੋਇਆ, ਪੈਦਾ ਹੁੰਦੇ ਨੂੰ ਇਹ ਹੋਮੈ ਦਾ ਰੋਗ ਲੱਗਣ ਕਰਕੇ ਅਗਿਆਨ ਹੋ ਗਿਆ। ਪਹਿਲੀ ਚੀਜ਼ ਤਾਂ ਅਗਿਆਨ ਹੋਣੀ ਚਾਹੀਦੀ ਹੈ, ਦੂਸਰੀ ਅੰਤਸ਼ਕਰਨ ਹੋਣਾ ਚਾਹੀਦਾ, ਤੀਸਰੀ ਚੀਜ਼ ਹੈ ਇਹਦੇ ਵਿੱਚ ਚੇਤਨ ਆਤਮਾ ਦਾ ਪ੍ਰਕਾਸ਼ ਹੋਣਾ ਚਾਹੀਦਾ। ਜਦ ਤਿੰਨ ਇਕੱਠੇ ਹੋ ਜਾਣ ਫਿਰ ਕਰਮ ਜਿਹੜਾ ਹੈ ਉਹ, ਜਿਵੇਂ ਆਪਾਂ ਕਿਸੇ ਭਾਂਡੇ ਚ ਕੋਈ ਚੀਜ਼ ਸੰਭਾਲੀਏ, ਇਸ ਤਰ੍ਹਾਂ ਫਿਰ ਉਹ ਭਾਂਡਾ ਬਣ ਜਾਂਦਾ, ਖਾਲੀ ਸਪੇਸ ਬਣ ਜਾਂਦੀ ਅੰਤ ਚ ਕਰਨ ਦੀ, ਉਹਦੇ ਜਾ ਕੇ ਕਰਮ ਟਿਕੀ ਜਾਂਦੇ। ਕਹਿੰਦੇ ਹੋਰ ਤੁਹਾਨੂੰ ਤਰੀਕੇ ਨਾਲ ਸਮਝਾਉਂਦੇ ਹਾਂ ਕਿ ਜਿਵੇਂ ਪੱਥਾ ਹੁੰਦਾ ਹੈ ਤੀਰਾਂ ਦਾ, ਇਸ ਤਰ੍ਹਾਂ ਉਹ ਸਾਂਭਣ ਵਾਲੀ ਚੀਜ਼ ਹੋਣ ਕਰਕੇ ਤੀਰ ਰੂਪੀ ਕਰਮ ਉਹਦੇ ਵਿੱਚ ਜਮ੍ਹਾਂ ਹੋ ਜਾਂਦੇ ਨੇ। ਜਿੰਨੇ ਕਰਮ ਕਰਦਾ ਸਾਰੇ ਜਮ੍ਹਾਂ ਹੋ ਜਾਂਦੇ, ਉਹਦੇ ਬਾਅਦ ਫਿਰ ਜਨਮ ਧਾਰਦਾ, ਕੁਛ ਨਵੇਂ ਕਰਦਾ, ਕੁਛ ਭੋਗਦਾ, ਹੋਰ ਜਨਮ ਹੋ ਗਏ। ਉਹ ਅੰਤਸ਼ ਕਰਨ ਦੇ ਅੰਦਰ ਕਰਮ ਇੰਨੇ ਹੋ ਜਾਂਦੇ ਨੇ ਕਿ ਕਰੋੜਾਂ ਜਨਮ ਵੀ ਜੇ ਧਾਰਨ ਕਰੀ ਜਾਵੇ ਬਗੈਰ ਕਰਮ ਕਰੇ ਤੋਂ ਤਾਂ ਵੀ ਨਹੀਂ ਉਹਦੇ ਮੁੱਕਦੇ, ਇੰਨਾ ਜੀਵ ਕਰਮ ਕਰ ਜਾਂਦਾ, ਅੰਨਾ ਹੋ ਕੇ ਕਰਦਾ, ਬੇਸੂਝ ਹੋ ਗਏ। ਕਹਿਣ ਲੱਗੇ ਫਿਰ ਜਦੋਂ ਦੂਸਰਾ ਜਨਮ ਲੈਂਦਾ ਹੈ ਪਹਿਲੇ ਜਨਮ ਤੋਂ ਬਾਅਦ, ਫਿਰ ਦੇਖਦੇ ਨੇ ਵੀ ਇਹਨੇ ਕਿਹੜਾ ਕਰਮ ਕਰਿਆ, ਤੇ ਉਹਨੂੰ ਭਗਾਉਣ ਵਾਸਤੇ ਕਈ ਵਾਰੀ ਨਿਖਿਤ ਜੂਨੀਆਂ ਚ ਪਾ ਦਿੰਦੇ ਨੇ, ਕੁੱਤਿਆਂ ਬਿੱਲੀਆਂ ਸੂਰਾਂ ਸੱਪਾਂ ਦੀ, ਤੇ ਉਹ ਜਨਮ ਭੋਗਣਾ ਪੈਂਦਾ ਪੂਰੇ ਦਾ ਪੂਰਾ। ਇੱਕ ਵਾਰੀ ਬਾਬਾ ਫਰੀਦ ਜੀ ਆਪਣੇ ਮਰੀਦਾਂ ਦੇ ਨਾਲ ਆ ਰਹੇ ਨੇ ਤੇ ਇੱਕ ਬੈਲ ਪਿਆ, ਉਹਦੇ ਕਰੰਗ ਨੂੰ ਦੇਖ ਕੇ ਸਿਜਦਾ ਕਰਨ ਲੱਗ ਗਏ, ਐ ਗੋਡਿਆਂ ਪਾਰ ਹੋ ਗਏ, ਐ ਕਰਕੇ ਸੁਭਾਨ ਅੱਲਾ ਸੁਭਾਨ ਅੱਲਾ। ਸਾਰਿਆਂ ਨੇ ਕਿਹਾ ਵੀ ਕਰੰਗ ਨੂੰ ਦੇਖ ਕੇ ਕਰ ਰਹੇ ਨੇ, ਅਨੁਭਵੀ ਮਹਾਂਪੁਰਸ਼ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਚ ਬਾਣੀ ਨਹੀਂ ਸੀ ਦਰਜ ਹੁੰਦੀ, ਜੇ ਐਡੀ ਕਰਨੀ ਕਮਾਈ ਵਾਲੇ ਨਾਮ ਦੇ ਕਵੀ ਨਹੀਂ ਸੀਗੇ ਵੀ ਕਵਿਤਾ ਬਣਾਉਂਦੇ, ਪੂਰਨ ਮਹਾਂਪੁਰਸ਼ ਸੀਗੇ। ਕਹਿਣ ਲੱਗੇ ਵੀ ਮਹਾਰਾਜ ਇਹ ਤੁਸੀਂ ਕੀ ਕਰਦੇ ਹੋ? ਕਹਿੰਦੇ ਮੈਂ ਖੁਦਾ ਦਾ ਨਿਆਂ ਦੇਖਦਾ, ਕਿਉਂਕਿ ਰੱਬ ਦੇ ਵਿੱਚ ਨਿਆਂ ਵੀ ਹੈ ਤੇ ਬਖਸ਼ਿਸ਼ ਵੀ ਹੈ। ਜੇ ਕੱਲਾ ਨਿਆਂ ਹੋਵੇ ਫਿਰ ਤਾਂ ਸਾਡਾ ਖੇੜਾ ਹੀ ਨਾ ਛੁੱਟੇ ਕਦੇ ਵੀ, ਉਹ ਬਖਸ਼ਿਸ਼ ਕਰਕੇ ਅਸੀਂ ਬਚ ਜਾਂਦੇ ਹਾਂ, ਉਹ ਬਖਸ਼ ਦਿੰਦਾ ਸਭ ਕੁਛ ਕੀਤੇ ਕਿਰਾਏ ਨੂੰ ਜੇ ਬਖਸ਼ਿਸ਼ ਮੰਗ ਲਓ। ਕਹਿੰਦੇ ਨਿਆਂਕਾਰੀ ਇਹੋ ਜਿਹਾ, ਮਾੜੀ ਜਿਹੀ ਗੱਲ ਵੀ ਕੀਤੀ ਹੋਈ ਨਹੀਂ ਜਾਂਦੀ, ਉਹਦੀ ਵੀ ਸਜ਼ਾ ਮਿਲਦੀ। ਕਹਿਣ ਲੱਗੇ ਜਿਹੜਾ ਬੈਲ ਹੈ ਪਿਛਲੇ ਜਨਮ ਦੇ ਅੰਦਰ ਇਸ ਇਲਾਕੇ ਦਾ ਇਹ ਸਭ ਤੋਂ ਵੱਡਾ ਜ਼ਿਮੀਂਦਾਰ ਸੀ, ਘਰ ਵਿੱਚ ਘੋੜੇ ਘੋੜੀਆਂ ਦਾ ਕੋਈ ਪਤਾ ਨਹੀਂ, ਰੱਥ ਸੀਗੇ, ਬੱਗੀਆਂ ਸੀਗੀਆਂ, ਪਹਿਰੇਦਾਰ ਸੀ, ਫੌਜ ਸੀ ਛੋਟੀ ਜੀ। ਕਹਿੰਦੇ ਇੱਥੇ ਦਾ ਮਾਲਕ ਸੀ ਪਰ ਲਾਲਚੀ ਬੜਾ ਸੀ। ਕਹਿੰਦੇ ਇੱਕ ਦਿਨ ਆਪਣੀ ਜ਼ਮੀਨ ਦੇ ਦੁਆਲੇ ਘੁੰਮਦਾ ਫਿਰਦਾ ਸੀ ਤੇ ਨਾਲ ਦੇ ਖੇਤ ਵਾਲਿਆਂ ਦੀਆਂ ਕੁਝ ਕਣਕ ਦੀਆਂ ਬੱਲੀਆਂ ਇਹਦੀ ਰਕਾਬ ਵਿੱਚ ਫਸ ਕੇ ਟੁੱਟ ਗਈਆਂ। ਇਹਦੇ ਮਨ ਚ ਕੇ ਆਇਆ ਵੀ ਦਾਣੇ ਨੇ, ਘਰ ਲੈ ਆਇਆ ਜਿੱਥੇ ਇਹਦਾ ਬੋਲ ਲੱਗਿਆ ਹੋਇਆ ਸੀ ਉਹਦੇ ਵਿੱਚ ਹੱਥ ਨਾਲ ਮਲ ਕੇ ਪਾਤੀਆਂ। ਕਹਿੰਦੇ ਕੁਛ ਦਾਣੇ ਚਲੇ ਗਏ, ਉਹ ਲੋਭ ਬਸ ਹੋਏ ਨੂੰ ਬੰਨ ਲਿਆ ਕਰਮ ਨੇ। ਕਹਿੰਦੇ ਉਹਦਾ ਲੇਖਾ ਦੇਣ ਵਾਸਤੇ ਇਹ ਇੱਕ ਜਨਮ ਬੈਲ ਦਾ ਧਾਰ ਕੇ ਉਸੇ ਕਿਸਾਨ ਦੇ ਜਿਹਦੀਆਂ ਕੁਛ ਬੱਲੀਆਂ ਆਈਆਂ ਸੀ, ਕਹਿੰਦੇ ਉਹਦਾ ਬੈਲ ਬਣ ਕੇ ਲੇਖਾ ਦੇ ਕੇ ਅੱਜ ਕਰੰਗ ਬਣਿਆ ਪਿਆ ਸੀ। ਇਹਦੀ ਕਰਤੂਤ ਦੇ ਉੱਤੇ ਦੇਖ ਕੇ ਅੱਲਾਹ ਤਾਲਾ ਦੀ ਕੁਦਰਤ ਦੀ ਕੀਮਤ ਦੇਖਦੇ ਆ ਵੀ ਹੇ ਅੱਲਾਹ ਤਾਲਾ, ਇੰਨੀ ਕੁ ਗੱਲ ਦਾ ਵੀ ਲੇਖਾ ਦੇਣਾ ਪੈਣਾ। ਸੋ ਇਸ ਤਰ੍ਹਾਂ ਲੇਖੇ ਦੇਣੇ ਪੈਂਦੇ ਆ, ਜਿਹੜਾ ਕੰਮ ਕਰ ਲਈਏ ਉਹ ਕੀਤਾ ਹੋਇਆ ਐਵੇਂ ਨਹੀਂ ਜਾਇਆ ਕਰਦਾ, ਕਰਦਾ ਹੈ ਆਦਮੀ ਜ਼ੋਰ ਨਾਲ, ਲੇਕਿਨ ਜਦੋਂ ਲੇਖਾ ਦੇਣਾ ਪੈਂਦਾ ਹੈ ਫੇਰ ਹੁੰਦਾ, ਫੇਰ ਬਰਲਾਪ ਕਰਦਾ ਵੀ ਮੈਂ ਤਾਂ ਇਹੋ ਜਿਹਾ ਕੰਮ ਕਰਿਆ ਨਹੀਂ ਸੀ, ਮੈਨੂੰ ਕਿਵੇਂ ਭੋਗਣਾ ਪੈ। ਸੋ ਭਾਈ ਦਿਆਲ ਸਿੰਘ ਜੀ ਕਹਿਣ ਲੱਗੇ ਪਿਆਰਿਓ, ਇਸ ਤਰ੍ਹਾਂ ਨਾਲ ਕਰਮ ਜਿਹੜੇ ਨੇ ਇਹ ਅੰਤਸ਼ ਕਰਨ ਦੇ ਵਿੱਚ ਜਮ੍ਹਾਂ ਹੋ ਜਾਂਦੇ ਨੇ। ਹੁਣ ਜਦੋਂ ਨਵਾਂ ਜਨਮ ਲੈਂਦਾ ਇਹ ਤਾਂ ਇਹਦੇ ਨਾਲ ਜਿਹੜੇ ਕਰਮਾਂ ਦੀ ਵਾਰੀ ਆਈ ਹੋਈ ਆ ਭੋਗਣ ਦੀ ਉਹ ਨਾਲ ਲਿਖ ਦਿੰਦੇ ਨੇ ਵੀ ਇਹਨਾਂ ਨੇ ਭੋਗਣਾ, ਕਹਿੰਦੇ ਮੱਥੇ ਵਿੱਚ ਲਿਖ ਦਿੰਦੇ ਨੇ। ਤਾਂ ਕਹਿੰਦੇ ਐਂ ਸਮਝ ਲਓ ਵੀ ਇਹ ਜੀਵ ਚੱਲਦਾ ਜਿਵੇਂ ਕਰੋੜ ਮੀਲ ਤੋਂ ਕੋਈ ਤੀਰ ਕਮਾਣ ਵਾਲਾ ਬਾਣ ਚਲਾਉਂਦਾ ਹੋਵੇ, ਕਹਿੰਦੇ ਐਂ ਬਾਣ ਚੱਲਦੇ ਨੇ ਕਰਮਾਂ ਦੇ, ਉਹ ਸਮੇਂ ਸਮੇਂ ਸਿਰ ਆ ਕੇ ਲੱਗਦੇ ਨੇ। ਕਹਿੰਦੇ ਉਹਨਾਂ ਨੂੰ ਪਰਾਲਬਧ ਕਰਮ ਕਹਿੰਦੇ ਨੇ। ਉਹਦੇ ਵਿੱਚ ਐਂ ਵੀ ਹੁੰਦਾ ਵੀ ਇਹਨੂੰ ਰੋਟੀ ਕਿੰਨੀ ਮਿਲਣੀ ਆ, ਕਿਹੋ ਜਿਹਾ ਘਰ ਮਿਲਣਾ, ਕਿਹੋ ਜਿਹੀ ਜ਼ਮੀਨ ਜਾਇਦਾਦ ਮਿਲਣੀ ਆ, ਕਿਹੋ ਜਿਹਾ ਵਪਾਰ ਕਰਨਾ, ਕਿਹੋ ਜਿਹੀ ਨੌਕਰੀ ਚਾਕਰੀ ਮਿਲਣੀ ਹੈ, ਉਹ ਪਰਾਲਬਧ ਦਾ ਬੰਦੋਬਸਤ ਕਰ ਦਿੱਤਾ ਜਾਂਦਾ ਹੈ, ਉਹ ਇਸ ਨੂੰ ਭੋਗਣ ਵਾਸਤੇ ਮਿਲਦੀ ਹੈ। ਇਸੇ ਤਰ੍ਹਾਂ ਦੇ ਨਾਲ ਦੁੱਖ ਤੇ ਸੁੱਖ ਦੋ ਚੀਜ਼ਾਂ ਨਾਲ ਆ ਜਾਂਦੀਆਂ ਨੇ ਲਿਖੀਆਂ ਹੋਈਆਂ ਇਹਦੇ, ਕਿਹੜੇ ਮੌਕੇ ਕਿਹੜੇ ਸਾਲ ਚ ਜਾ ਕੇ ਇਹਨੇ ਕਿਹੜਾ ਦੁੱਖ ਭੋਗਣਾ, ਉਹ ਚੀਜ਼ਾਂ ਜਿਹੜੀਆਂ ਨੇ ਪਰਾਲਬਧ ਕਰਮ ਕਹਿੰਦੇ ਨੇ। ਕਹਿੰਦੇ ਉਹ ਜਿਹੜੇ ਪਰਾਲਬਧ ਕਰਮ ਨੇ ਉਹ ਨਹੀਂ ਮਿਟਿਆ ਕਰਦੇ, ਉਹ ਤਾਂ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਉਹ ਨੀ ਕੋਈ ਵੀ ਬੰਦਾ ਹੈਗਾ ਜਿਹੜਾ ਭੋਗਣ ਤੋਂ ਬਚ ਜਾਵੇ। ਫਲ ਦਿੱਤਿਆਂ ਬਾਜ ਨਾ ਜਾਣਾ, ਫਲ ਦਿੱਤਿਆਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜਾ ਅਵਰਜ। ਕਹਿਣ ਲੱਗੇ ਖਾਲਸਾ ਜੀ, ਇਸ ਤਰ੍ਹਾਂ ਜਦ ਜੀਵ ਆਉਂਦਾ ਪਰਾਲਬਧ ਕਰਮ, ਐ ਸਮਝ ਲਓ ਵੀ ਪੱਥੇ ਚੋਂ ਕੱਢ ਕੇ ਤੀਰ ਕਮਾਨ ਦੇ ਉੱਤੇ ਚੜਾ ਕੇ ਜਦੋਂ ਛੱਡ ਦਿੱਤੇ ਜਾਂਦੇ ਨੇ, ਫੇਰ ਤਾਂ ਉਨ੍ਹਾਂ ਨੇ ਲੱਗਣਾ ਹੀ ਲੱਗਣਾ, ਫੇਰ ਉਨ੍ਹਾਂ ਨੂੰ ਵਿਚਾਲਿਆਂ ਕੋਈ ਰੋਕ ਨਹੀਂ ਸਕਦਾ। ਇਸ ਕਰਕੇ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਤੀਸਰੇ ਕਰਮ ਦੂਸਰੇ ਉਹ ਨੇ ਜਿਹੜਾ ਬੰਦਾ ਇੱਥੇ ਰੋਜ਼ ਕਰਦਾ। ਇਹ ਰੋਜ਼ ਕਰਨ ਵਾਲੇ ਕੰਮਾਂ ਦਾ ਕੁਛ ਤਾਂ ਐਸੇ ਨੇ ਜਿਹੜੇ ਜਦੇ ਹੀ ਫਲ ਦੇ ਦਿੰਦੇ ਨੇ, ਉਸੇ ਵੇਲੇ ਦੇ ਦਿੰਦੇ ਨੇ। ਕਿਸੇ ਦੇ ਕੁਛ ਸੁਣ ਮਾਰੋ ਵਰਤ ਮਾਰਤਮਾ, ਉਹ ਵੀ ਮਾਰੂਗਾ ਉਸੇ ਵੇਲੇ। ਇੱਕ ਐਸੇ ਨੇ ਜਿਹਨਾਂ ਦਾ ਫਲ ਦੇਰ ਨਾਲ ਮਿਲਣਾ ਹੁੰਦਾ, ਉਹ ਜਾ ਕੇ ਸੰਚਿਤ ਕਰਮ ਜਿਹੜੇ ਇਹਦੇ ਬਚੇ ਪਏ ਨੇ, ਸਟੋਰ ਵਿਚ ਪਏ ਨੇ ਅੰਤਸ਼ਕਰਨ ਚ, ਉਹਨਾਂ ਜਮ੍ਹਾਂ ਹੋ ਜਾਂਦੇ। ਉਹ ਸਮੇਂ ਦੀ ਉਡੀਕ ਕਰਦੇ ਨੇ ਵੀ ਕਦੋਂ ਸਾਡਾ ਸਮਾਂ ਆਵੇ, ਕਦੋਂ ਅਸੀਂ ਫਲ ਦੇਈਏ। ਚੰਗਿਆਂ ਨੇ ਵੀ ਫਲ ਦੇਣਾ ਹੁੰਦਾ ਤੇ ਮੰਦਿਆਂ ਨੇ ਵੀ ਦੇਣਾ ਹੁੰਦਾ। ਚੰਗਿਆਂ ਕਰਮਾਂ ਦਾ ਫਲ ਸਾਧੂ ਮਹਾਂਪੁਰਸ਼ ਗੁਰਮੁਖ ਪਿਆਰੇ ਸਤਸੰਗ ਮਿਲ ਜਾਂਦੀ, ਮਾੜੇ ਕਰਮਾਂ ਦਾ ਫਲ ਦੁੱਖ ਮਿਲ ਜਾਂਦਾ। ਤੇ ਇਸ ਤਰ੍ਹਾਂ ਨਾਲ ਕਰਮ ਕਹਿੰਦੇ ਫਲ ਦਿੰਦੇ ਨੇ। ਤਿੰਨ ਕਿਸਮ ਦੇ ਕਰਮ, ਇੱਕ ਕਿਰਿਆਮਾਨ ਕਰਮ ਨੇ, ਇੱਕ ਸੰਚਿਤ ਕਰਮ ਨੇ, ਇੱਕ ਪਰਾਲਬਧ ਕਰਮ ਨੇ। ਚੌਥੇ ਕਰਮ ਉਹ ਹੁੰਦੇ ਨੇ ਜਿਹੜੇ ਅਸੀਂ ਨਿਮਿਤ ਕਰਦੇ ਹਾਂ। ਇੱਕ ਕਰਮ ਉਹ ਨੇ ਜੇ ਨਾ ਕਰੀਏ ਤਾਂ ਪਾਪ ਲੱਗਦਾ, ਇੱਕ ਕਰਮ ਐਸੇ ਨੇ ਜੇ ਅਸੀਂ ਕਰੀਏ ਤਾਂ ਪਾਪ ਲੱਗਦਾ, ਜੇ ਨਾ ਕਰੀਏ ਪੁੰਨ ਲੱਗਦਾ, ਕਰੀਏ ਤੇ ਨਾ ਕਰੀਏ ਪਾਪ ਲੱਗਦਾ। ਕਹਿੰਦੇ ਦੇਖੋ ਬਜੁਰਗ ਜਿਹੜੇ ਨੇ ਇਹ ਆਪਣੀ ਜ਼ਿੰਦਗੀ ਗਾਲਦੇ ਨੇ ਵੀ ਮੈਂ ਆਪਣੇ ਪੁੱਤਰ ਨੂੰ ਲਾਇਕ ਬਣਾ ਦਵਾਂ, ਜ਼ਮੀਨ ਜਾਇਦਾਦ ਕਰਦਾ। ਉਹਦੇ ਬਾਅਦ ਉਹ ਇਹਨਾਂ ਕੰਮਾਂ ਚ ਰੁੱਝਿਆ ਹੋਇਆ ਚਲਿਆ ਜਾਂਦਾ ਇਸ ਸੰਸਾਰ ਤੋਂ। ਗਾਂ ਜਾ ਕੇ ਉਹਨੇ ਕਰਮ ਕੀਤੇ ਨਹੀਂ ਹੁੰਦੇ, ਫੇਰ ਰੁੜਦਾ ਫਿਰਦਾ ਦਰਗਾਹ ਚ, ਕੋਈ ਪੁੱਛਦਾ ਨਹੀਂ ਹੈ, ਕੋਈ ਥਾਂ ਨਹੀਂ ਉਹਨੂੰ ਮਿਲਦਾ, ਦੁਖੀ ਹੁੰਦਾ ਫਿਰਦਾ। ਤੇ ਜਾਂ ਛੋਟੇ ਜਿਹੇ ਸੁਰਗ ਵਿਚ ਚਲਾ ਜਾਂਦਾ, ਗੰਧਰਵ ਲੋਕ ਚਲਾ ਜਾਂਦਾ, ਦੇਵ ਗੰਧਰਵ ਚਲਾ ਜਾਂਦਾ, ਪਿੱਤਰ ਲੋਕ ਚਲਾ ਜਾਂਦਾ। ਉਸ ਵੇਲੇ ਜਿਹੜੇ ਲਾਇਕ ਬੱਚੇ ਨੇ ਉਹਨਾਂ ਦਾ ਫਰਜ਼ ਬਣ ਜਾਂਦਾ ਕਿ ਉਹ ਉਹਨਾਂ ਦੀ ਸ਼ਾਂਤੀ ਤੇ ਸੁਖ ਵਾਸਤੇ ਉਹਨਾਂ ਦੇ ਨਿਮਿੱਤ ਕਰਮ ਕਰਨ, ਲੰਗਰ ਚਲਾਉਣ, ਅਖੰਡ ਪਾਠ ਕਰਾਉਣ, ਹੋਰ ਪਾਠ ਕਰਨ, ਅਨੇਕਾਂ ਕਿਸਮ ਦੇ ਸਾਧਨ ਕਰਨ, ਵਸਤਰ ਦਾਨ ਕਰਨ। ਉਹ ਬਜ਼ੁਰਗਾਂ ਨੂੰ ਸ਼ਾਂਤੀ ਮਿਲਦੀ ਹੈ, ਕਹਿੰਦੇ ਇਹ ਫਰਜ਼ ਹੁੰਦਾ ਆਪਣਾ ਕਰਨਾ, ਜੇ ਨਾ ਕਰੋ ਤਾਂ ਇਹ ਪਾਪ ਬਣ ਜਾਂਦਾ, ਇਹ ਦੋਸ਼ ਬਣ ਜਾਂਦਾ, ਕਿਉਂਕਿ ਇਹਨੇ ਨਿਮਿੱਤ ਕਰਮ ਕੀਤਾ ਨਹੀਂ ਜਿਹੜਾ ਇਹਨੂੰ ਕਰਨਾ ਚਾਹੀਦਾ ਸੀ। ਦੂਸਰਾ ਹੁੰਦਾ ਨਿਮਿੱਤ ਕਰਨ, ਕੋਈ ਕਾਰਜ ਸਾਹਮਣੇ ਆ ਗਿਆ, ਉਹਦੇ ਵਿੱਚ ਹਿੰਮਤ ਆਪਦੀ ਜਵਾਬ ਦਿੰਦੀ ਹੈ, ਹਾਲਾਤ ਬਣਦੇ ਨਹੀਂ ਉਸ ਵੇਲੇ ਨਿਮਿੱਤ ਦਾ ਨੇਕ ਕੰਮ ਕਰਨਾ, ਵੀ ਮੇਰੀ ਆ ਜਿਹੜੀ ਮੇਰਾ ਜਿਹੜਾ ਸੰਕਟ ਆ ਇਹ ਦੂਰ ਹੋ ਜਾਵੇ, ਮੇਰੀ ਇਹ ਤਕਲੀਫ ਦੂਰ ਹੋ ਜਾਵੇ, ਉਹਦੇ ਨਿਮਿੱਤ ਫਿਰ ਉਹ ਪੂਜਾ ਪਾਠ ਕਰਦਾ, ਦਾਨ ਕਰਦਾ, ਪੁੰਨ ਕਰਦਾ, ਪ੍ਰਸ਼ਾਦੇ ਛਕਾਉਂਦਾ, ਹੋਰ ਗੁਰਸਿੱਖਾਂ ਦੀ ਸੇਵਾ ਕਰਦਾ, ਗੁਰੂ ਘਰ ਜਾਂਦਾ, ਜਲ ਢਾਉਂਦਾ, ਪਾਣੀ ਭਰਦਾ, ਜੋੜੇ ਝਾੜਦਾ, ਹੋਰ ਅਨੇਕਾਂ ਕਰਮ ਕਰਦਾ। ਉਹ ਕਰਮ ਦੇ ਨਾਲ ਉਹ ਨਿਮਿੱਤ ਕਰਮ ਜਿਹੜਾ, ਕੋਈ ਰੋਗ ਆ ਗਿਆ ਸਾਹਮਣੇ ਉਹਦੇ ਨਿਮਿੱਤ ਪਾਠ ਕਰਨੇ ਨੇ, ਕਹਿੰਦੇ ਉਹਦੇ ਨਾਲ ਫਿਰ ਉਹਨਾਂ ਦਾ ਖਾਤਮਾ ਹੋ ਜਾਂਦਾ, ਨਿਮਿੱਤ ਕਰਮਾਂ ਦੇ ਨਾਲ ਵਿਘਨਾਂ ਦਾ ਖਾਤਮਾ। ਤੇ ਇੱਕ ਹੋਇਆ ਕਰਦੇ ਨੇ ਪ੍ਰਾਸ਼ਚਿਤ ਕਰਮ, ਬੰਦਾ ਗਲਤੀ ਕਰ ਗਿਆ, ਗਲਤੀ ਕਰਕੇ ਹੁਣ ਉਹ ਗਲਤੀ ਜਿਹੜੀ ਆ ਮੁਕਦੀ ਤਾਂ ਹੈ ਨੀ, ਲੇਕਿਨ ਕਿਸੇ ਮਹਾਂਪੁਰਸ਼ ਨੇ ਕਰ ਦਿੱਤਾ ਵੀ ਜੇ ਤੂੰ ਪ੍ਰਾਸ਼ਚਿਤ ਕਰਮ ਕਰੇ ਤਾਂ ਇਹਦਾ ਖਾਤਮਾ ਹੋ ਸਕਦਾ, ਪ੍ਰਾਸ਼ਚਿਤ ਕਰ। ਸੰਤ ਮਹਾਰਾਜ ਜੀ ਦੇ ਪਾਸ ਇੱਕ ਵਾਰੀ ਕੁਝ ਪ੍ਰੇਮੀ ਆਏ, ਉਹ ਪ੍ਰੇਮੀ ਆਏ ਤਾਂ ਉਹਨਾਂ ਨੇ ਦੱਸਿਆ ਵੀ ਮਹਾਰਾਜ ਸਾਡਾ ਲੜਕਾ ਇਸ ਤਰ੍ਹਾਂ ਗਲਤੀ ਦੇ ਨਾਲ, ਮਾਰਨ ਦਾ ਇਰਾਦਾ ਨਹੀਂ ਸੀ ਲੇਕਿਨ ਬੰਦਾ ਮਰ ਗਿਆ, 8 ਸਾਲ ਹੋਏ ਕੱਚੀ ਜੇਲ੍ਹ ਚ ਬੈਠਾ, ਨਾ ਕੋਈ ਮੁਕੱਦਮਾ ਹੁੰਦਾ ਨਾ ਕੋਈ ਪੇਸ਼ੀ ਹੈ, ਜੇਲ੍ਹ ਦੇ ਅੰਦਰ ਬੈਠਾ, ਬਹੁਤ ਦੁਖੀ ਆ ਉਹ, ਤੇ ਕਿਰਪਾ ਕਰੋ ਉਹਦੇ ਉੱਤੇ। ਮਹਾਰਾਜ ਕਹਿੰਦੇ ਵੀ ਉਹ ਕਿਸੇ ਤਰੀਕੇ ਨਾਲ ਆ ਨਹੀਂ ਸਕਦਾ। ਕਹਿੰਦੇ ਮਹਾਰਾਜ ਕਾਨੂੰਨ ਹੈ, ਪੈਰੋਲ ਦੇ ਉੱਤੇ 1-2 ਦਿਨ ਵਾਸਤੇ ਬਹੁਤ ਸਿਫਾਰਿਸ਼ ਹੋਵੇ ਤਾਂ ਬੰਦਾ ਨਿਕਲ ਆਉਂਦਾ, ਜਮਾਨਤ ਤੇ ਤਾਂ ਨਹੀਂ ਛੱਡਦੇ ਪਰ 1-2 ਦਿਨ ਕੱਢ ਦਿੰਦੇ। ਉਹ ਬੰਦੇ ਨੂੰ ਕਢਾ ਲਿਆ, ਕਢਾ ਕੇ ਮਹਾਰਾਜ ਜੀ ਦੇ ਕੋਲ ਆ ਗਿਆ। ਮਹਾਰਾਜ ਕਹਿੰਦੇ ਦੇਖ ਭਾਈ ਪ੍ਰੇਮੀਆ, ਸਹੀ ਸਹੀ ਗੱਲ ਦੱਸ। ਕਹਿਣ ਲੱਗਿਆ ਸੱਚੇ ਪਾਤਸ਼ਾਹ, ਆਪ ਤਾਂ ਅੰਤਰਜਾਮੀ ਹੋ, ਸਭ ਜਾਣਦੇ ਹੋ, ਇਰਾਦਾ ਤਾਂ ਮੇਰਾ ਕੋਈ ਨਹੀਂ ਸੀ, ਪਰ ਉਸ ਬੰਦੇ ਨੇ ਕੁਛ ਵਧੀਕੀ ਕਰੀ, ਗੁੱਸਾ ਆ ਗਿਆ ਮੈਨੂੰ ਤੇ ਉਹ ਮਾਰਿਆ ਗਿਆ। ਕਹਿੰਦੇ ਹੁਣ, ਕਹਿੰਦੇ ਮਹਾਰਾਜ ਮੈਨੂੰ ਸੁਣਿਆ ਵੀ ਫਾਂਸੀ ਦੀ ਸਜ਼ਾ ਹੋਈ ਹੋਈ ਹੈ ਤੇ ਅਜੇ ਤਸਦੀਕ ਨਹੀਂ ਹੋਈ, 8 ਸਾਲ ਦਾ ਮੈਂ ਕੱਚੀ ਜੇਲ੍ਹ ਚ ਪਿਆ, ਰਾਜਿਆਂ ਦਾ ਰਾਜ ਹੁੰਦਾ ਸੀ, ਕੋਈ ਨਹੀਂ ਸੀ ਪੁੱਛਦਾ ਹੁੰਦਾ, ਹੁਕਮ ਹੁਕਾਮ ਹੋਏ ਪਏ ਰਹਿੰਦੇ ਸੀ, ਛੱਡਣ ਵਾਲੇ ਵੀ ਤੇ ਮਾਰਨ ਵਾਲੇ। ਮਹਾਰਾਜ ਕਹਿੰਦੇ ਇੱਕ ਕੰਮ ਕਰੇਗਾ, ਕਹਿੰਦੇ ਤੂੰ ਪ੍ਰਾਸ਼ਚਿਤ ਕਰਮ ਕਰਮ ਕਰ। ਕਹਿੰਦੇ ਮਹਾਰਾਜ ਦੱਸ ਦੋ। ਕਹਿੰਦੇ ਸਵੇਰੇ 2 ਵਜੇ ਉੱਠ ਕੇ ਜਪਜੀ ਸਾਹਿਬ ਦੇ ਪਾਠ ਕਰੀ ਜਾਈ, ਤੇ ਜਦੋਂ ਸਾਰਾ ਦਿਨ ਪਾਠ ਕਰੀ ਗਿਆ 50 ਜਾਂ 100 ਪਾਠ ਰੋਜ਼ ਦਾ ਕਰੀ, ਤੇ ਜਿਸ ਵਾਰ 100 ਪਾਠ ਕਰ ਲਿਆ ਫਿਰ ਅਰਦਾਸ ਕਰਨੀ ਉਹਨੂੰ ਬਈ ਸੱਚੇ ਪਾਤਸ਼ਾਹ ਦਾ ਜਿਹੜਾ ਫਲ ਹੈ ਉਸ ਰੂਹ ਨੂੰ ਲੱਗ ਜਾਵੇ, ਉਹਦੀ ਸ਼ਾਂਤੀ ਵਾਸਤੇ ਲੱਗ ਜਾਵੇ। ਸੋ ਇਸ ਤਰ੍ਹਾਂ ਕਰਦੇ ਜਾਂ 3-4 ਮਹੀਨੇ ਲੰਘੇ, ਰੋਜ਼ ਕਰਦਾ ਪਾਠ 100-100 ਪਾਠ ਜਪਜੀ ਸਾਹਿਬ ਦਾ, ਤੇ ਉਹਦੇ ਬਾਅਦ ਅਰਦਾਸ ਕਰਦਾ। ਇੱਕ ਦਿਨ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਕਿਉਂ ਨਹੀਂ ਆ ਗਿਆ, ਘਰ ਗਿਆ ਨਹੀਂ ਤੇ ਸਿੱਧਾ ਹੀ ਆ ਗਿਆ ਰਾੜੇ ਸਾਹਿਬ। ਮਹਾਰਾਜ ਕਹਿੰਦੇ ਕਿਉਂ ਬਈ ਪ੍ਰੇਮੀਆ? ਕਹਿੰਦਾ ਸੱਚੇ ਪਾਤਸ਼ਾਹ, ਜਿਵੇਂ ਆਪਨੇ ਆਗਿਆ ਦਿੱਤੀ ਸੀ ਮੈਂ ਉਸੇ ਤਰ੍ਹਾਂ ਕਰਦਾ ਰਿਹਾ, ਮੈਨੂੰ ਨਹੀਂ ਪਤਾ ਵੀ ਕਿਵੇਂ ਹੁਕਮ ਹੋ ਗਿਆ, ਤੇ ਆ ਕੇ ਮੈਨੂੰ ਉਸ ਦਿਨ ਸੁਪਨਾ ਆਇਆ, ਸੁਪਨੇ ਵਿੱਚ ਮੈਨੂੰ ਉਸ ਨੇ ਕਿਹਾ ਜਿਹੜਾ ਮਰਿਆ ਸੀ, ਕਹਿੰਦਾ ਲੈ ਬਈ ਮੈਂ ਤੈਨੂੰ ਕਰਤਾ ਮਾਫ, ਕਿਉਂਕਿ ਤੈਂ ਮੇਰੇ ਨਵੇਂ ਤੈਨੇ ਪਾਠ ਕਰਤੇ ਤੇ ਮੈਨੂੰ ਉਹਦਾ ਫਲ ਮਿਲ ਕੇ ਬੜੀ ਸ਼ਾਂਤੀ ਆ ਗਈ, ਤੇ ਹੁਣ ਮੈਂ ਤੈਨੂੰ ਮਾਫ ਕਰਤਾ, ਮੇਰਾ ਤੇਰੇ ਨਾਲ ਕੋਈ ਰੌਲਾ ਨਹੀਂ। ਕਹਿੰਦਾ ਸੱਚੇ ਪਾਤਸ਼ਾਹ, ਸੁਪਨੇ ਤੇ ਤੀਏ ਦਿਨ ਮੈਂ ਕਹਿੰਦਾ ਬੈਠਾ, ਕਹਿੰਦਾ ਰਿਹਾਈ ਦਾ ਹੁਕਮ ਹੋ ਗਿਆ ਵੀ ਅਚਾਨਕ ਵੀ ਇਹਨੂੰ ਰਿਹਾ ਕਰ ਦੋ। ਉਹਨਾਂ ਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਨੇ। ਬਈ ਪ੍ਰਾਸ਼ਚਿਤ ਕਰਨਾ ਉਹਦੇ ਨਾਲ ਦੋਸ਼ ਖਤਮ ਹੋ ਜਾਂਦਾ, ਦਰਗਾਹ ਵਿਚ ਸਜ਼ਾ ਨਹੀਂ ਮਿਲਦੀ। ਤੇ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਕਹਿਣ ਲੱਗੇ ਕਿ ਕਰਮ ਜਿਹੜੇ ਨੇ ਇਹ ਇਸ ਤਰ੍ਹਾਂ ਕਰਮ ਕਰਦੇ ਨੇ, ਤੇ ਇਹਨਾਂ ਦੇ ਵਿੱਚੋਂ ਉਹ ਕਰਮ ਜਿਨ੍ਹਾਂ ਦਾ ਫਲ ਇੱਥੇ ਤਾਂ ਨਹੀਂ ਭੋਗਦਾ ਹੈ ਪਰ ਦਰਗਾਹ ਦੇ ਵਿੱਚ ਜਾ ਕੇ ਭੋਗਦਾ। ਉੱਥੇ ਜਾ ਕੇ ਫਿਰ ਦੋ ਤਰ੍ਹਾਂ ਨਾਲ ਭੋਗਦਾ। ਇੱਕ ਤਾਂ ਜਦੋਂ ਉਹ ਜੀਵ ਜਿਨ੍ਹਾਂ ਨਾਲ ਇਹਨੇ ਕਰੀ ਹੈ ਉਹਨਾਂ ਦੀ ਵਾਰੀ ਫੇਰ ਮੁੜ ਕੇ ਸੰਸਾਰ ਤੇ ਮਨੁੱਖ ਬਣਨ ਦੀ ਆਉਂਦੀ ਹੈ, ਫਿਰ ਇਹਨੂੰ ਵੀ ਬਣਾ ਦਿੰਦੇ, ਚਾਹੇ ਪੁੱਤਰ ਬਣੇ ਚਾਹੇ ਪਿਓ ਬਣੇ, ਉਹ ਪੁੱਤਰ ਬਣ ਕੇ ਆ ਜਾਵੇ, ਫੇਰ ਉਸ ਵੇਲੇ ਉਹ ਕਰਮ ਦਾ ਫਲ ਭੋਗ ਕੇ ਜਿਹਾ ਜਿਹਾ ਕਰਮ ਚੰਗਾ ਕਰਿਆ ਚੰਗੇ ਦਾ ਫਲ ਚੰਗਾ ਹੋਏਗਾ, ਮੰਦਾ ਕਰਿਆ ਮੰਦੇ ਦਾ ਫਲ ਮੰਦਾ ਮਿਲੇਗਾ। ਸੋ ਇਸ ਤਰ੍ਹਾਂ ਦੇ ਨਾਲ ਕਰਮਾਂ ਦਾ ਫਲ ਆਦਮੀ ਨੂੰ ਭੋਗਣਾ ਪੈਂਦਾ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਸੋ ਮਹਾਰਾਜ ਜੀ ਦੱਸਦੇ ਸੀ ਕਿ ਮੈਜਿਸਟਰੇਟ ਰਿਸ਼ਵਤਖੋਰ ਸੀ, ਗਲਤ ਫੈਸਲੇ ਕਰਦਾ ਸੀ, ਦੁਨੀਆਂ ਬੜੀ ਦੁਖੀ ਸੀ। ਇੱਕ ਐਸਾ ਕੇਸ ਆ ਗਿਆ ਜਿਹਦੇ ਵਿੱਚ ਨਿਰਦੋਸ਼ ਬੰਦਾ ਜਿਹੜਾ ਸੀ ਉਹਨੂੰ ਬਹੁਤ ਸਖ਼ਤ ਸਜ਼ਾ ਮਿਲ ਰਹੀ ਸੀ, ਝੂਠੀਆਂ ਗਵਾਹੀਆਂ ਪੇਸ਼ ਹੋ ਗਈਆਂ, ਤੇ ਉਸ ਨੂੰ ਕਿਸੇ ਮਹਾਂਪੁਰਸ਼ ਨੇ ਸੁਨੇਹਾ ਭੇਜਤਾ ਵੀ ਪਿਆਰਿਆ ਇਸ ਵੇਲੇ ਰੱਬ ਤੋਂ ਬਗੈਰ ਕੋਈ ਨਹੀਂ ਜਿਹੜਾ ਤੇਰੀ ਮਦਦ ਕਰੇ, ਤੂੰ ਭਜਨ ਕਰ ਦਿਨ ਰਾਤ, ਪਾਠ ਕਰਨ ਉਹਦੇ ਬਾਅਦ ਅਰਦਾਸ ਕਰ, ਸੰਗਤ ਵਿੱਚ ਵੀ ਅਰਦਾਸ ਕਰਾਵਾਂਗੇ ਕਿਉਂਕਿ ਤੈਂ ਗੁਨਾਹ ਤਾਂ ਕਰਿਆ ਨਹੀਂ। ਤਾਂ ਉਹ ਐਸਾ ਕੁਦਰਤ ਦਾ ਕ੍ਰਿਸ਼ਮਾ ਵਰਤਿਆ ਕਿ ਮਹਾਰਾਜ ਨੇ ਪਰਦਾ ਚੱਕ ਦਿੱਤਾ, ਪਰਦਾ ਚੱਕ ਕੇ ਜਿਹੜੇ ਚਿੱਤਰ ਤੇ ਗੁਪਤ ਸੀ ਉਹ ਸਾਹਮਣੇ ਪ੍ਰਗਟ ਹੋ ਗਏ। ਦਰਵਾਜ਼ੇ ਬੰਦ ਕਰੇ ਹੋਏ ਨੇ ਤੇ ਫੈਸਲਾ ਲਿਖ ਰਿਹਾ ਉਸੇ ਬੰਦੇ ਦਾ। ਉਹ ਕਲਮ ਲੈਂਦਾ ਚਲਾਉਂਦਾ, ਕਲਮ ਰੁਕ ਜਾਂਦੀ ਹੈ, ਚੱਲਦੀ ਨਹੀਂ, ਸਿਆਹੀ ਭਰਦਾ ਫਿਰ ਨਹੀਂ ਚੱਲਦੀ, ਉਹ ਖੁਸ਼ਕ ਰਹਿ ਜਾਂਦੀ ਹੈ, ਲਿਖੇ ਨਹੀਂ ਸਕਿਆ। ਇਹਨਾਂ ਨੂੰ ਸਾਹਮਣੇ ਕੀ ਦੇਖਦਾ, ਇੱਕ ਬੰਦਾ ਖੜਾ ਦਰਵਾਜ਼ੇ ਵੱਲ ਦੇਖਿਆ ਤਾਂ ਦਰਵਾਜ਼ਾ ਬੰਦ ਹੈ, ਕਹਿੰਦਾ ਤੂੰ ਕਹਾਂ ਸੇ ਆ ਗਏ, ਕਹਿੰਦਾ ਮੈਂ ਕਹਾਂ ਸੇ ਨਹੀਂ ਆਉਂਦਾ, ਕਹਾਂ ਸੇ ਨਹੀਂ ਜਾਂਦਾ, ਕਹਿੰਦਾ ਮੈਂ ਤੇਰੇ ਨਾਲ ਰਹਿਣਾ, ਕਹਿੰਦਾ ਮੈਂ ਤਾਂ ਦਰਵਾਜ਼ੇ ਬੰਦ ਕਰੇ ਹੋਏ ਨੇ, ਤੂੰ ਛੁਪਿਆ ਹੋਇਆ ਸੀ, ਕਹਿੰਦਾ ਨਾ ਮੈਂ ਕਿਤੇ ਛੁਪਣ ਦੀ ਲੋੜ ਨਹੀਂ ਹੈ, ਮੈਂ ਤੇਰੇ ਨਾਲ ਰਹਿਣਾ, ਹਰ ਵਕਤ ਤੇਰੇ ਅੰਦਰ ਰਹਿਣਾ, ਜਿਹੜਾ ਕੁਛ ਤੂੰ ਕੰਮ ਕਰਦਾ ਮੈਂ ਸਾਰੇ ਨੋਟ ਕਰੀ ਜਾਂਦਾ। ਕਹਿਣ ਲੱਗਿਆ ਫੇਰ ਕੀ ਹੁੰਦਾ, ਕਹਿੰਦਾ ਫੇਰ ਤੈਨੂੰ ਦੱਸ ਦਿੰਦਾ, ਆਹ ਕਾਲੀ ਕਾਪੀ ਮੇਰੇ ਕੋਲ ਹੈ, ਚਿੱਟੀ ਕਾਪੀ ਹੈ, ਜਿਹੜੇ ਨੇ ਕੰਮ ਕਰਦੇ ਹੋ ਚਿੱਟੀ ਕਾਪੀ ਚ ਆ ਜਾਂਦੇ ਨੇ, ਜਿਹੜੇ ਮਾੜੇ ਕਰਦੇ ਹੋ ਕਾਲੀ ਚ ਲਿਖੀ ਜਾਂਦਾ, ਤੂੰ ਰਿਸ਼ਵਤ ਲੈਂਦਾ, ਬੇਈਮਾਨੀਆਂ ਠੱਗੀਆਂ ਚੋਰੀਆਂ ਕਰਦਾ, ਤੇ ਆਹ ਤੇਰੇ ਪਾਪ ਮੈਂ ਲਿਖੇ ਹੋਏ ਨੇ, 1150 ਪਾਪ ਹੈ ਇਹਦੇ ਵਿੱਚ ਤੇਰਾ। ਕਹਿੰਦਾ ਪੁੰਨ, ਕਹਿੰਦਾ ਪੁੰਨ ਤਾਂ ਕੋਈ ਹੈ ਨੀ, ਕਹਿੰਦਾ ਫੇਰ ਇਹ ਕਰਨ ਦਾ ਫਲ ਕੀ ਹੋਏਗਾ, ਇਹ ਲਿਖੇ ਪਏ ਨੇ, ਫਿਰ ਮੈਨੂੰ ਕੀ ਹੈ ਇਸ ਗੱਲ ਨਾਲ, ਮੇਰਾ ਮੈਨੂੰ ਕੀ ਹੋਏਗਾ। ਕਹਿੰਦਾ ਤੈਨੂੰ ਜਦ ਤੂੰ ਸੰਸਾਰ ਤੋਂ ਜਾਵੇਂਗਾ ਉਸ ਵੇਲੇ ਕਰਮਾਂ ਨੇ ਤੇਰੇ ਨਾਲ ਜਾਣਾ, ਉਥੇ ਜਾ ਕੇ ਫੇਰ ਇਹਦਾ ਕੱਲੇ ਕੱਲੇ ਦਾ ਜਵਾਬ ਪੁੱਛਣਾ ਤੈਨੂੰ, ਉਸ ਵੇਲੇ ਤੈਨੂੰ ਬਹੁਤ ਔਖਾ ਹੋ ਜਾਣਾ, ਜਦ ਇਹਦੀ ਸਜ਼ਾ ਮਿਲਣੀ ਹੈ ਫੇਰ ਤੇ ਝੱਲੀ ਨਹੀਂ ਜਾਣੀ। ਜਦੋਂ ਕੱਢ ਕੇ ਬਈ ਲੇਖਾ ਮੰਗਿਆ ਫੇਰ ਕੀ ਜਵਾਬ ਦੇਵੇਗਾ, ਕੱਢ ਕੇ ਬਈ ਉਹ ਲੇਖਾ ਮੰਗਿਆ ਫੇਰ ਕੀ ਜਵਾਬ ਦੇਵੇਗਾ। Thank you. ਕਹਿਣ ਲੱਗੇ ਜਿਸ ਵਕਤ ਫਿਰ ਉੱਥੇ ਲੇਖਾ ਹੋਇਆ ਉੱਥੇ ਕੀ ਜਵਾਬ ਦੇਵੇਂਗਾ ਤੂੰ ਆਪਣੇ ਆਪ ਇਹ ਵਿਚਾਰ ਕਿਸੇ ਨੇ ਤੇਰੇ ਵਰਗੀਆਂ ਗਲਤੀਆਂ ਕੀਤੀਆਂ ਹੋਣ ਫਿਰ ਉੱਥੇ ਜਾ ਕੇ ਤੂੰ ਜਵਾਬ ਮੰਗੇ ਤਾਂ ਸਜ਼ਾ ਦੇਵੇਂਗਾ ਕਿ ਉਹਨਾਂ ਨੂੰ ਛੱਡ ਦੇਗਾ ਪਾਪ ਕਰੇਂਦਰ ਸਰ ਪਰ ਮੁੱਠੇ ਅਜ਼ਰਾਈਲ ਫੜੇ ਫੜ ਕੁੱਠੇ ਕਹਿੰਦੇ ਬੱਕਰੇ ਨੂੰ ਕੁੱਠਾ ਕਰਦੇ ਨੇ ਨਾ ਜਿਉਂਦੇ ਦੇ ਗਲ ਦੇ ਉੱਤੇ ਛੁਰੀ ਚਲਾਉਂਦੇ ਨੇ ਕਿੰਨਾ ਉਹਨੂੰ ਦੁੱਖ ਹੁੰਦਾ ਐ ਕਹਿੰਦੇ ਅਜ਼ਰਾਈਲ ਫੜ ਕੇ ਕੁੱਟਦਾ ਦੋਜ਼ਕ ਪਾਏ ਸਿਰਜਣ ਹਾਰੇ ਲੇਖਾ ਮੰਗੈ ਬਾਣੀਆਂ ਸੰਗ ਨਾ ਕੋਈ ਭਈਆ ਵੇਵਾ ਮਾਲ ਧਨ ਜੋਵਨ ਧਨ ਛੋੜ ਮਜੇਸਾ ਕਰਨ ਕਰੀਮ ਨਾ ਜਾਤੋ ਕਰਤਾ ਵਾਹਿਗੁਰੂ ਨੂੰ ਜਾਣਿਆ ਨੀ ਤਿਲ ਪੀੜੇ ਜਿਉਂ ਕਹਾਣੀਆਂ ਜਿਵੇਂ ਕਹਾਣੀ ਚ ਤਿਲ ਪੀੜ ਦਿੰਦੇ ਨੇ ਐ ਉਥੇ ਜ਼ਿੰਦਗੀ ਨੂੰ ਪੀੜ ਦਿੰਦੇ ਡਰ ਗਿਆ ਸੁਣ ਕੇ ਕਹਿਣ ਲੱਗਿਆ ਦਿਖਾ ਸਕਦਾ ਕਹਿੰਦਾ ਮੀਚ ਅੱਖਾਂ ਅੱਖਾਂ ਮੀਚੀਆਂ ਕੀ ਦੇਖਦਾ ਲੇਖਾ ਮੰਗਿਆ ਜਾ ਰਿਹਾ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਨਾਨਕ ਜਿਉਂ ਮੱਥਣ ਵਧਾਣੀਆਂ ਤਿਉਂ ਮਥੈ ਧਰਮ ਰਾਏ ਕੰਬ ਕੇ ਅੱਖਾਂ ਖੋਲੀ ਕਹਿੰਦੇ ਕਿਉਂ ਦੇਖਿਆ ਨੀ ਦੇਖਣੀ ਹੋਇਆ ਤੇ ਕਹਿੰਦਾ ਬਈ ਬਹੁਤ ਬੁਰੀ ਸਜ਼ਾ ਸੱਚਮੁੱਚ ਐਵੇਂ ਜਿਵੇਂ ਹੁੰਦਾ ਕਹਿੰਦਾ ਹੋਰ ਮੈਂ ਇੱਥੇ ਕੋਈ ਜਾਦੂ ਦਾ ਖੇਲ ਕਰ ਰਿਹਾ ਤੈਨੂੰ ਅਸਲੀ ਚੀਜ਼ ਦਿਖਾਈ ਹੈ ਮੈਂ ਤੇਰੇ ਨਾਲ ਰਹਿਣਾ ਤੇ ਆਇਆ ਕਰਮ ਤਾਂ ਕਰੇ ਕਿ ਨਹੀਂ ਕਹਿੰਦਾ ਹਾਂਜੀ ਕਰੇ ਕਹਿੰਦੇ ਫੇਰ ਹੁਣ ਤਾਂ ਤੂੰ ਯਕੀਨ ਕਰ ਲੈ ਕਹਿੰਦਾ ਫੇਰ ਮੈਂ ਕੀ ਕਰਾਂ ਮੈਂ ਤਾਂ ਬਹੁਤ ਗਲਤੀਆਂ ਕਰ ਦਿੱਤੀਆਂ ਕੋਈ ਤਰੀਕਾ ਹੈ ਕਹਿੰਦਾ ਤੂੰ ਪਰਮੇਸ਼ਵਰ ਦਾ ਭਜਨ ਕਰ ਜਿੰਨਾ ਲੁੱਟਦਾ ਮਾਲ ਹੈ ਸਭ ਵੰਡ ਦੇ ਉਹਦੇ ਬਾਅਦ ਭਜਨ ਕਰ ਨਾਮ ਜਪ ਕਿਸੇ ਸਾਧੂ ਮਹਾਂਪੁਰਸ਼ ਦੀ ਸ਼ਰਨ ਫੜ ਉਹ ਤੋਂ ਨਾਮ ਦੀ ਦਾਤ ਲੈ ਕੇ ਨਾਮ ਦੀ ਕਮਾਈ ਕਰ ਫੇਰ ਤੇਰਾ ਛੁਟਕਾਰਾ ਉਹਦੇ ਬਾਅਦ ਇਰਾਦਾ ਬਣਾ ਲਿਆ ਵੀ ਮੈਂ ਕੱਲ ਤੋਂ ਹੀ ਅਸਤੀਫਾ ਦੇ ਦੇਣਾ ਨੌਕਰੀ ਤੋਂ ਤੇ ਆ ਜਿੰਨੀਆਂ ਕੋਠੀਆਂ ਛਾਠੀਆਂ ਬਣਾਈਆਂ ਵੇਚ ਕੇ ਪੈਸਾ ਸਭ ਪੁੰਨਦਾਨ ਕਰ ਦੇਣਾ ਜਿਨ੍ਹਾਂ ਤੋਂ ਲਿਆ ਉਹਨਾਂ ਨੂੰ ਮੋੜ ਦੇਣਾ ਉਹ ਜਦੇ ਲਿਖਣ ਲੱਗ ਗਿਆ ਚਿੱਠੀ ਕਾਪੀ ਤੇ ਕਹਿੰਦਾ ਤੂੰ ਹੁਣ ਕੀ ਲਿਖਦਾ ਕਹਿੰਦਾ ਤੇਰੇ ਮਨ ਵਿੱਚ ਚੰਗੇ ਖਿਆਲ ਆ ਰਹੇ ਨੇ ਕਹਿੰਦੇ ਉਹ ਮੈਂ ਲਿਖ ਰਿਹਾ ਕਿਉਂਕਿ ਤੇਰਾ ਧਿਆਨ ਜਿਹੜਾ ਪਰਮੇਸ਼ਰ ਵੱਲ ਨੂੰ ਜਾ ਰਿਹਾ ਕਹਿੰਦਾ ਫੇਰ ਮੈਂ ਮਿਲੂੰਗਾ ਤੈਨੂੰ ਚੰਗਾ ਮਹੀਨੇ ਦੋ ਮਹੀਨੇ ਚ ਇਹਨੇ ਸਭ ਕਰ ਦਿੱਤਾ ਨੌਕਰੀ ਛੱਡ ਦਿੱਤੀ ਉਹਦੇ ਬਾਅਦ ਜਿੰਨੀ ਜਾਇਦਾਦ ਬਣਾਈ ਸੀ ਸਾਰੀ ਵੇਚ ਕੇ ਵੰਡ ਦਿੱਤੀ ਜਿਹਨੂੰ ਜਾਣਦਾ ਸੀ ਪੈਸੇ ਮੋੜ ਦਿੱਤੇ ਮਾਫੀਆਂ ਮੰਗੀਆਂ ਪਛਤਾਵੇ ਕੀਤੇ ਮਹਾਤਮਾ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਦੀ ਸ਼ਰਨ ਵਿੱਚ ਜਾ ਕੇ ਸੇਵਾ ਕੀਤੀ ਥੋੜੇ ਦਿਨਾਂ ਤੇ ਬਾਅਦ ਮਹਾਤਮਾ ਨੇ ਦੇਖਿਆ ਵੀ ਕੋਈ ਬੰਦਾ ਵੈਰਾਗੀ ਆ ਗਿਆ ਨਾਮ ਦੀ ਦਾਤ ਦੇਤੀ ਨਾਮ ਜਪਣਾ ਸ਼ੁਰੂ ਕਰ ਦਿੱਤਾ ਬੰਦਗੀ ਕਰਦਾ ਤੇ ਫੇਰ ਪ੍ਰਗਟ ਹੋਇਆ ਪਛਾਣਿਆ ਹੋਇਆ ਸੀ ਕਹਿਣ ਲੱਗਿਆ ਤੁਸੀਂ ਅੱਜ ਫੇਰ ਆ ਗਏ ਕਹਿੰਦੇ ਹਾਂ ਕਹਿੰਦੇ ਦੱਸੋ ਕਹਿੰਦੇ ਆ ਤੇਰੇ ਜਿਹੜੇ 1150 ਪਾਠ ਪਾਪ ਸੀਗੇ ਨਾ ਤੇਰਾ ਪੁੰਨ ਇੰਨਾ ਹੋ ਗਿਆ ਕਿ ਇਹਨਾਂ ਨਾਲੋਂ ਫਲ ਵੱਧ ਗਿਆ ਇਸ ਕਰਕੇ ਆ ਮੈਂ ਕੱਟ ਰਿਹਾ ਇਹਦੇ ਕਾਟਾ ਮਾਰ ਦਿੱਤਾ ਹੁਣ ਇਹ ਕਾਪੀ ਤਾਂ ਕਰਤੀ ਅਸੀਂ ਬੰਦ ਹੁਣ ਚਿੱਟੀ ਕਾਪੀ ਚ ਚੱਲ ਰਿਹਾ ਤੇਰਾ ਜਿੰਨਾ ਪਰਮੇਸ਼ਰ ਦੇ ਨਿਮਿਤ ਲਾਉਣਾ ਸਮਾਂ ਜਿੰਨੀ ਸਤਸੰਗ ਕਰਦਾ ਜਿੰਨੀ ਸੇਵਾ ਕਰਦਾ ਉਹ ਹੁਣ ਲਿਖੀ ਜਾਂਦੀ ਹੈ ਤੇ ਇਹਦਾ ਫਲ ਤੈਨੂੰ ਇੱਥੇ ਵੀ ਮਿਲੇਗਾ ਤੇ ਦਰਗਾਹ ਵਿੱਚ ਵੀ ਜਾ ਕੇ ਮਿਲੇਗਾ ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੂੰ ਜਦ ਪੁੱਛਿਆ ਵੀ ਸੱਚੇ ਪਾਤਸ਼ਾਹ ਦਰਗਾਹ ਦੇ ਵਿੱਚ ਲੇਖੇ ਵੀ ਹੁੰਦੇ ਨੇ ਤੇ ਕਿਸ ਤਰ੍ਹਾਂ ਦੇ ਨਾਲ ਹੁੰਦੇ ਆ ਮਹਾਰਾਜ ਨੇ ਬੜਾ ਹੀ ਲੰਮਾ ਚੌੜਾ ਇਹਦੇ ਵਿੱਚ ਜਵਾਬ ਦਿੱਤਾ ਹੈ ਉਹਦੇ ਚੋਂ ਥੋੜਾ ਜਿਹਾ ਮੈਂ ਦੱਸਦਾ ਉਹਨਾਂ ਨੇ ਸਵਾਲ ਕਰਿਆ ਵੀ ਜਿਹੜੇ ਨਸ਼ੇ ਪੀਂਦੇ ਨੇ ਬੰਦੇ ਉਹਨਾਂ ਨਾਲ ਕਿਵੇਂ ਵਰਤਦਾ ਮਹਾਰਾਜ ਕਹਿੰਦੇ ਜਿਹੜਾ ਸ਼ਰਾਬ ਪੀਂਦਾ ਨਾ ਇੱਥੇ ਮਹਾਤਮਾ ਸਮਝਾਉਂਦੇ ਆ ਵੀ ਤੇਰਾ ਜਿਹੜਾ ਜਨਮ ਹੈ ਇਹ ਸ਼ਰਾਬ ਪੀਣ ਵਾਸਤੇ ਨਹੀਂ ਹੈ ਇਹ ਤਾਂ ਤੈਨੂੰ ਵਾਹਿਗੁਰੂ ਨੇ ਬਹੁਤ ਉੱਤਮ ਦੇਹ ਦਿੱਤੀ ਹੈ ਜਿਹਦੀ ਕੋਈ ਕੀਮਤ ਨਹੀਂ ਹੈ ਇਹਦੇ ਇੱਕ ਸਵਾਸ ਦੇ ਬਦਲੇ ਤਿੰਨ ਰਾਜ ਤਿੰਨ ਲੋਕਾਂ ਦਾ ਰਾਜ ਦੇ ਦਿਓ ਵੀ ਇੱਕ ਸਾਹ ਮੈਨੂੰ ਹੋਰ ਆ ਜਾਵੇ ਕਹਿੰਦੇ ਸਾਹ ਨਹੀਂ ਆਉਂਦਾ ਉਹ ਮੁੱਲ ਚੀਜ਼ਾਂ ਦਿੱਤੀਆਂ ਨੇਤਰ ਦਿੱਤੇ ਨੇ ਸਰੀਰ ਦਿੱਤਾ ਤੰਦਰੁਸਤ ਕਹਿੰਦੇ ਇਹ ਬੰਦਾ ਨਸ਼ੇ ਪੀ ਕੇ ਸਰੀਰ ਨੂੰ ਰੋਗੀ ਕਰ ਲੈਂਦਾ ਤੇ ਇਹਦਾ ਸਮਾਂ ਜਿਹੜਾ ਉਹ ਵਿਸ਼ੇ ਵਿਕਾਰਾਂ ਚ ਲੰਘਦਾ ਸੁਸਤੀਆਂ ਚ ਲੰਘਦਾ ਤੇ ਇਹਦੀ ਜਵਾਬ ਤਲਬੀ ਹੁੰਦੀ ਆ ਉਸ ਵੇਲੇ ਫਿਰ ਇਹਨੂੰ ਜਵਾਬ ਦੇਣਾ ਬਹੁਤ ਔਖਾ ਹੋ ਜਾਇਆ ਕਰ ਕਹਿੰਦੇ ਉਹਦਾ ਇਹ ਹੁੰਦਾ ਕਿ ਜਿਹੜਾ ਬੰਦਾ ਨਸ਼ੇ ਪੀਂਦਾ ਸ਼ਰਾਬ ਪੀਂਦਾ ਤੇ ਰੋਜ਼ ਦਰਗਾਹ ਦੇ ਵਿੱਚ ਸੂਖਸ਼ਮ ਸਰੀਰ ਜਿਹੜਾ ਇਹਦਾ ਦੁੱਖ ਸੁੱਖ ਮੰਨਣ ਵਾਲਾ ਹੈ ਉਹਦੇ ਗਲ ਦੇ ਵਿੱਚੋਂ 100 ਮਣ ਸਿੱਕਾ ਗਰਮ ਕਰਕੇ ਅੱਗ ਉਹਦੇ ਵਿੱਚ ਹੀ ਨਰੋਜ ਨਗਾਈ ਜਾਂਦੀ ਹੈ। ਫੇਰ ਰੋਂਦਾ ਪਰਛੰਦਾ ਹੈ, ਪਰ ਉੱਥੇ ਸੁਣਦਾ ਨਹੀਂ ਕੋਈ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਏ ਪੁਕਾਰ। ਮਹਾਰਾਜ ਕਹਿੰਦੇ ਉੱਥੇ ਕਿਸੇ ਦਾ ਹੱਥ ਪਹੁੰਚਦਾ ਹੀ ਨਹੀਂ, ਕੂਕ ਪੁਕਾਰ ਕੌਣ ਸੁਣੇ? ਕਹਿੰਦੇ ਕੋਈ ਨਹੀਂ ਉੱਥੇ ਸੰਭਾਲ ਸਕਦਾ, ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲੈ ਅੰਤੀ ਵਾਰ। ਜੇ ਤਾਂ ਗੁਰੂ ਹੈ ਕੋਈ, ਉਹ ਤਾਂ ਕੱਢ ਲੈਂਦਾ। ਰੋਣਾ ਸੋਣਾ ਸੁਣ ਕੇ ਗੁਰੂ ਨੂੰ ਮਿਹਰ ਆ ਜਾਂਦੀ ਹੈ, ਦਇਆ ਆ ਜਾਂਦੀ ਹੈ। ਕਹਿੰਦੇ ਪਿਆਰੇ ਹੋਏ ਤਾਂ ਸਾਡੇ ਵਾਲਾ ਬੰਦਾ ਹੈ, ਛੱਡ ਦੋ ਇਹਨੂੰ, ਗਲਤੀਆਂ ਕੀਤੀਆਂ, ਦੁਬਾਰਾ ਚਾਂਸ ਦੇ ਦਿਓ। ਕਹਿੰਦੇ ਗੁਰੂ ਕੋਲ ਵੀਟੋ ਪਾਵਰ ਹੁੰਦੀ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਨਾਲ ਇਹ ਬੜਾ ਭਾਰਾ ਦੁੱਖ ਭੋਗਦਾ। ਇਸੇ ਤਰ੍ਹਾਂ ਹੋਰ ਪਾਪਾਂ ਦੇ ਵੀ ਦੱਸੇ, ਤੇ ਫੇਰ ਕਹਿਣ ਲੱਗੇ ਵੀ ਪਾਪ ਛੋਟੇ ਵੱਡੇ ਵੀ ਹੁੰਦੇ ਆ। ਮਹਾਰਾਜ ਕਹਿੰਦੇ ਹਾਂ, 96 ਕਰੋੜ ਪਾਪ ਆਰਡੀਨਰੀ ਇਕੱਠਾ ਕਰ ਲਓ ਤੇ ਇੱਕ ਹੱਤਿਆ ਦੇ ਬਰਾਬਰ ਹੁੰਦਾ। 96 ਕਰੋੜ ਪਾਪਾਂ ਦੇ ਬਰਾਬਰ ਇੱਕ ਹੱਤਿਆ ਹੁੰਦੇ ਆ। ਗਊ ਬ੍ਰਾਹਮਣ ਬੰਸਘਾਤ ਅਪਰਾਧ ਕਰਾਰੇ, ਗਊ ਨੂੰ ਮਾਰ ਦੇਣਾ ਐਸੇ ਬੰਦੇ ਨੂੰ ਜਿਹਦਾ ਸੁਭਾਅ ਗਊ ਵਰਗਾ ਹੁੰਦਾ। ਬ੍ਰਾਹਮਣ ਜਿਹੜਾ ਪੜ੍ਹਿਆ ਲਿਖਿਆ ਬ੍ਰਹਮ ਦੀ ਵਿਚਾਰ ਕਰਨ ਵਾਲਾ ਬੰਦਾ ਉਹਨੂੰ ਮਾਰ ਦੇਣਾ ਤੇ ਬੰਸ ਦਾ ਘਾਤ ਕਰ ਦੇਣਾ। ਚੌਥਾ ਹੁੰਦਾ ਆਪਣੀ ਲੜਕੀ ਨੂੰ ਮਾਰ ਦੇਣਾ। ਪੰਜਵਾਂ ਹੋਇਆ ਕਰਦਾ ਕਿਸੇ ਤੋਂ ਪੈਸਾ ਲੈ ਕੇ ਫੇਰ ਮੁੱਕਰ ਜਾਣਾ, ਦੇਣਾ ਨਾ ਪੈਸਾ। ਛੇਵਾਂ ਹੋਇਆ ਕਰਦਾ ਕਿ ਵਿਸ਼ਵਾਸ ਵਿੱਚ ਲੈ ਲੈਣਾ ਬੰਦਾ, ਫੇਰ ਉਹਦਾ ਘਾਤ ਕਰਨਾ। ਵਿਸ਼ਵਾਸ ਘਾਤੀ ਕਹਾਉਂਦਾ ਕਿਰਤਗਣ। ਕਿਰਤਗਣ ਜਦ ਪਾਪ ਕਰਦਾ ਧਰਤੀ ਕੰਬਣਾ ਸ਼ੁਰੂ ਕਰ ਦਿੰਦੀ ਆ ਉਸ ਵੇਲੇ। ਨਾ ਤੁਸੀਂ ਭਾਰੇ ਪਰਬਤਾਂ ਅਸਮਾਨ ਖਾਂਦੇ, ਨਾ ਦਰਿਆ ਭਾਰੇ ਨੇ, ਨਾ ਕੋਈ ਚੀਜ਼ ਭਾਰੀ ਹੈ। ਕਹਿੰਦੇ ਜੇ ਭਾਰਾ ਲੱਗਦਾ ਧਰਤੀ ਨੂੰ, ਕਿਰਤ ਕਰਨ ਲੱਗਦਾ। ਕਹਿੰਦੇ 96 ਕਰੋੜ ਦੇ ਬਰਾਬਰ ਇੱਕ ਹੱਤਿਆ ਹੁੰਦੀ ਹੈ। 6 ਹੱਤਿਆ ਨੂੰ ਇਕੱਠੀਆਂ ਕਰ ਲਓ ਤੇ ਇਹ ਸਮਝ ਲਓ ਕਿੰਨੀਆਂ ਹੋ ਗਈਆਂ, ਕੋਈ 5,84 ਕਰੋੜ ਪਾਪਾਂ ਦੇ ਬਰਾਬਰ ਹੋ ਗਈ ਇੱਕ 6 ਹੱਤਿਆ। ਕਹਿੰਦੇ ਇਹ ਹੱਤਿਆ ਜੇ ਪਿਓ ਨੂੰ ਮਾਰ ਦੇਵੇ ਤਾਂ ਇੰਨੀ ਹੱਤਿਆ ਲੱਗ ਜਾਂਦੀ ਹੈ, 6,84 ਕਰੋੜ ਪਾਪ ਲੱਗ ਜਾਂਦਾ। ਕਹਿੰਦੇ ਇਹਨੂੰ 100 ਨਾਲ ਹੋਰ ਗੁਣਾ ਕਰ ਲਓ, 6,84 ਕਰੋੜ ਹੈ ਤੇ ਇਹ ਸਮਝ ਲਓ ਵੀ 60 ਖਰਬ ਪਾਪ, 60 ਦੇ ਵੀ 61 ਖਰਬ, 61 ਖਰਬ ਪਾਪਾਂ ਦੇ ਬਰਾਬਰ ਹੁੰਦਾ ਜੇ ਮਾਂ ਨੂੰ ਮਾਰ ਦੇਵੇ। ਜੇ ਮਾਂ ਦੀ ਸੇਵਾ ਕਰ ਲਵੇ ਓਡਾ ਹੀ ਬੜਾ ਪੁੰਨ ਹੁੰਦਾ। ਕਹਿੰਦੇ ਉਹ ਤੋਂ ਇਹਨਾਂ ਤੋਂ ਵੀ ਗਾਹਾਂ ਹੋਰ ਖਰਬਾਂ ਤੋਂ ਅੱਗੇ ਚਲੇ ਜਾਓ ਤੇ ਜਿਹੜਾ ਗੁਰੂ ਧਾਰ ਕੇ ਉਹ ਤੋਂ ਬੇਮੁੱਖ ਹੋ ਜਾਵੇ ਨਾ, ਕਹਿੰਦੇ ਉਹ ਮਹਾਂਪਾਪੀ ਹੁੰਦਾ, ਗੁਰੂ ਗੋਪ ਹੁੰਦਾ, ਗੁਰੂ ਤੋਂ ਬੇਮੁੱਖ ਹੁੰਦਾ, ਉਹਦੀ ਮੁਕਤੀ ਨਹੀਂ ਕਦੇ ਵੀ ਹੋਏਗੀ। ਜਦ ਤੱਕ ਸੂਰਜ ਚੰਦਰਮਾ ਅਸਮਾਨ ਨੇ ਰਹਿਣਾ ਉਹਨੇ ਨਰਕਾਂ ਦੇ ਵਿੱਚ ਸੜਦੇ ਰਹਿਣਾ। ਕੋਈ ਰਾਜਾ ਜਨਕ ਵਰਗਾ ਕਿੱਥੇ ਆ ਗਿਆ ਤਾਂ ਉਹ ਛਡਾ ਲਵੇ ਤਾਂ ਛਡਾ ਲੇ, ਲੇਕਿਨ ਛੁੱਟਦਾ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਨ ਕੀਤਾ ਕਿ ਆਪੀ ਨੇ ਭੋਗ ਭੋਗ ਕਹਿ ਹੋਈ ਪਸਮੜ ਪੌਰ ਸੁਧਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ ਵੈ ਲੇਖਾ ਕਰ ਸਮਝਾਇਆ, ਥਾਉਣਾ ਉਹ ਵੀ ਪੌਦੇ ਹੀ ਹੁਣ ਸੁਣਿਆ ਕਹਿ ਰਵਾਇਆ, ਮਨਨ ਦੇ ਜਨਮ ਗਵਾਇਆ, ਅੰਨੇ ਮਨ ਨੇ ਜਨਮ ਗਵਾ ਲਿਆ। ਫੇਰ ਰੋਂਦਾ ਤੇ ਪਛਤਾਉਂਦਾ ਦਰਗਾਹ ਨੂੰ ਜਾਂਦਾ। ਬਾਰ ਬਰਨ ਨੇ ਹੁੰਮਸ ਤੁੰਮਸ ਕੂਕਾਂ ਪਈਆਂ ਰਾਹੀਂ ਕੂਕਾਂ ਮਾਰਦਾ ਜਾਂਦਾ। ਸੋ ਮਹਾਰਾਜ ਕਹਿਣ ਲੱਗੇ ਪੰਜਵੇਂ ਪਾਤਸ਼ਾਹ ਕਿ ਗੁਰਸਿੱਖੋ ਦੇਖੋ, ਜਿਹੜੇ ਕਰਮ ਧਰਮ ਕਰਦੇ ਹੋ ਨਾ ਤੁਸੀਂ, ਇਹ ਜਮਦੂਤ ਜਿਹੜੇ ਨੇ ਜਦੋਂ ਇੱਥੋਂ ਸੰਸਾਰ ਤੋਂ ਜਾਂਦੇ ਨੇ ਉਸ ਵੇਲੇ ਲੁੱਟ ਲਿਆ ਕਰਦੇ ਨੇ। ਕਰਮ ਧਰਮ ਪਾਖੰਡ ਜੋ ਦੀਸਾ ਤਿੰਨ ਜਮ ਜਗਾਤੀ ਲੁੱਟਾ, ਨਿਰਵਾਣ ਕੀਰਤਨ ਗਾਵੋ ਕਰਦੇਗਾ ਨਿਮਕ ਸਿਮਰਤ ਗਿਰ ਛੁੱਟ। ਜੇ ਹਰੀ ਦਾ ਜਸ ਕਰਦਾ ਹਰੀ ਦੇ ਹਰੀ ਨੂੰ ਧਿਆਨ ਵਿੱਚ ਲਿਆ ਕੇ, ਕਹਿੰਦੇ ਇੱਕ ਅੱਖ ਦੇ ਝਮਕੇ ਜਿੰਨਾ ਚਿਰ ਚ ਵੀ ਜੇ ਪਰਮੇਸ਼ਰ ਵੱਲ ਧਿਆਨ ਚਲਿਆ ਗਿਆ ਕਹਿੰਦੇ ਫੇਰ ਇਹ ਛੁੱਟ ਜਾਂਦਾ। ਬਾਕੀ ਜਿਹੜੇ ਤੀਰਥਾਂ ਦੀ ਗੱਲ ਕਰਦੇ ਹੋ, ਕੋਟ ਤੀਰਥ ਮੱਜਣ ਇਸ਼ਨਾਨਾ ਇਸ ਕੱਲ ਮੈਂ ਮੈਲ ਪਰੀਜਾ, ਕਰੋੜਾਂ ਤੀਰਥ ਜਿਹੜੇ ਨੇ ਉਹਨਾਂ ਦਾ ਇਸ਼ਨਾਨ ਕੋਈ ਫਲ ਨਹੀਂ ਹੁਣ ਦਿੰਦਾ, ਕਿਉਂਕਿ ਤੀਰਥਾਂ ਦੇ ਵਿੱਚ ਪੁੰਨ ਘਟ ਗਏ ਨੇ, ਪਾਪ ਸੰਸਾਰ ਚ ਵੱਧ ਗਏ ਨੇ ਕਲਯੁਗ ਹੋਣ ਕਰਕੇ। ਲੋਕ ਨਾਸਤਕ ਹੋ ਗਏ, ਨਾ ਕੋਈ ਗੁਰੂ ਦੀ ਬਾਤ ਸੁਣਦਾ, ਨਾ ਪੀਰ ਦੀ ਸੁਣਦਾ, ਵਾਹਿਗੁਰੂ ਵੱਲ ਨੂੰ ਤਾਂ ਚਿੱਤ ਕਰਦਾ ਹੀ ਨਹੀਂ ਨਾ ਹੈ, ਬਿਲਕੁਲ ਨਹੀਂ ਕਰਦਾ। ਇੰਨਾ ਜੇ ਪੈਸਾ ਬਹੁਤਾ ਵੱਧ ਜਾਵੇ ਆਉਣ ਤੇ ਹੀ ਹਟ ਜਾਂਦਾ, ਸਾਸਾਂ ਸੁੱਖ ਵੱਧ ਜਾਣ ਆਉਣ ਤੇ ਹਟ ਜਾਂਦਾ। ਜਿਹੜਾ ਸੁੱਖਾਂ ਦਾ ਦਾਤਾ ਹੈ ਉਹਨੂੰ ਭੁੱਲ ਜਾਂਦਾ ਹੈ।
ਮਨ ਮੁਖਾਂ ਨੇ ਵਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ ਮੁਖਾਂ ਨੇ ਵਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ
ਭੁੱਲ ਜਾਂਦੇ ਨੇ ਸੁੱਖ ਵਿੱਚ ਆ ਕੇ, ਜੇ ਦੁੱਖ ਆ ਜਾਏ ਫਿਰ ਉਸ ਵੇਲੇ ਵਾਹਿਗੁਰੂ ਯਾਦ ਆਇਆ ਕਰ। ਸੁੱਖ ਚ ਨਹੀਂ ਕੋਈ ਵੀ ਕਰਦਾ ਫਿਰ ਦੁੱਖ, ਇਸੇ ਕਰਕੇ ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾਲ। ਮਹਾਰਾਜ ਕਹਿੰਦੇ ਭਾਈ ਪ੍ਰੇਮੀਓ, ਜਿਹੜੇ ਤੁਸੀਂ ਤੀਰਥ ਨਹਾਉਂਦੇ ਹੋ, ਇੱਕ ਦੋ ਚਾਰ ਠਾਠ ਤੀਰਥਾਂ ਦਾ ਇਸ਼ਨਾਨ ਕਿੰਨਾ ਔਖਾ ਹੈ। ਕਹਿੰਦੇ ਠਾਠ ਨਹੀਂ, ਕੋਟ ਤੀਰਥ ਮਜਨ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀ ਗਿਆ। ਉਹ ਕਲ ਦੇ ਵਿੱਚ ਮੈਲ ਨਾਲ ਭਰੇ ਪਏ ਨੇ। ਕਿਉਂ ਭਰੇ ਪਏ ਨੇ? ਕੋਈ ਬੰਦਗੀ ਕਰਨ ਵਾਲਾ ਤਾਂ ਜਾਂਦਾ ਹੀ ਨਹੀਂ ਹੈ। ਉਹ ਨਾ ਜਾਣ ਕਰਕੇ ਫਿਰ ਤੀਰਥਾਂ ਦੀ ਮੈਲ ਨਹੀਂ ਜਾਂਦੀ। ਤੋ ਤੀਰਥ ਹਰ ਵਕਤ ਅਰਦਾਸ ਕਰਦਾ ਵੀ ਹੇ ਵਾਹਿਗੁਰੂ ਜੀ, ਕਿਉਂਕਿ ਇਹਨਾਂ ਸਾਰੇ ਤੀਰਥਾਂ ਦੇ ਬਹਮਾਨੀ ਦੇਵਤਾ ਨੇ, ਚੇਤਨ ਸ਼ਕਤੀਆਂ, ਜਿਨ੍ਹਾਂ ਦੇ ਤਪ ਦੇ ਸਦਕੇ ਤੀਰਥਾਂ ਦਾ ਫਲ ਕਾਇਮ ਰਹਿੰਦਾ, ਫਲ ਦਿੰਦੇ ਨੇ। ਤੇ ਇਹ ਦੇਵਤੇ ਬੇਵਸ ਹੋ ਜਾਂਦੇ ਨੇ, ਕਿਉਂਕਿ ਇਹਨਾਂ ਚ ਇਹ ਸ਼ਕਤੀ ਨਹੀਂ ਹੈ ਵੀ ਇਹ ਸ਼ੁੱਧ ਹੋ ਜਾਣ। ਉਸ ਵੇਲੇ ਬਾਰ ਬਾਰ ਅਰਦਾਸਾਂ ਕਰਦੇ ਆ, ਹੇ ਪ੍ਰਭੂ ਕਿਰਪਾ ਕਰ ਤੇ ਮੈਨੂੰ ਸੰਤਾਂ ਦੀ ਧੂੜ ਦੇ, ਸਾਨੂੰ ਸੰਤ ਆ ਜਾਣ, ਕਿਤੇ ਆ ਕੇ ਆਪਣੇ ਚਰਨ ਪਾ ਦੇਣ, ਤੇ ਸਾਡੇ ਜਿਹੜੇ ਪਾਪ ਨੇ ਉਹ ਸਾਤੇ ਝੱਲੇ ਨਹੀਂ ਜਾਂਦੇ। ਪਾਪੀ ਆਉਂਦੇ ਆ ਇਸ਼ਨਾਨ ਕਰਦੇ ਆ, ਹੁਣ ਤਾਂ ਇੰਨੇ ਪਾਪ ਕਰਨ ਲੱਗ ਗਏ ਸਾਰੇ ਸ਼ਹਿਰ ਦਾ ਸੀਵਰੇਜ ਜਿਹੜਾ ਗੰਦ ਹੈ ਦਰਿਆ ਦੇ ਵਿੱਚ ਸੁੱਟ ਦਿੰਦੇ ਨੇ। ਪਵਿੱਤਰ ਪਾਣੀ ਜਿਹੜਾ ਸੀ ਜਾ ਕੇ ਰੋਗਾਂ ਨੂੰ ਦੂਰ ਕਰਦਾ, ਉਹ ਧਰਤੀ ਵਿੱਚ ਜਾਣ ਲੱਗ ਗਿਆ, ਥੱਲੇ ਪਾਣੀ ਨਾਲ ਜਾ ਮਿਲਿਆ, ਬਿਮਾਰੀਆਂ ਹੀ ਬਿਮਾਰੀਆਂ ਪੈਦਾ ਹੋ ਗਈਆਂ। ਜਿੰਨੀ ਬਿਮਾਰੀ ਵੱਧਦੀ ਹੈ ਉਨੇ ਹਸਪਤਾਲ ਹੋਰ, ਜਿੰਨੀ ਬਿਮਾਰੀ ਵੱਧਦੀ ਹੈ ਉਨੇ ਹਸਪਤਾਲ। ਇਹ ਮਨੁੱਖ ਦੇ ਕਾਬੂ ਤੋਂ ਬਾਹਰਲੀਆਂ ਗੱਲਾਂ ਨੇ ਸਾਰੀਆਂ। ਇਹ ਨਹੀਂ ਦੇਖਦੇ ਬਿਮਾਰੀ ਆਈ ਕਿਉਂ ਹੈ। ਮਹਾਰਾਜ ਕਹਿੰਦੇ ਬਿਮਾਰੀ ਆਉਂਦੀ ਤਾਂ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸਾਰੇ ਰੋਗ ਲੱਗ ਜਾਂਦੇ ਨੇ ਜੇ ਵਾਹਿਗੁਰੂ ਨੂੰ ਭੁੱਲ ਜਾਵੇ। ਸੋ ਇਹ ਤੀਰਥ ਜਿਹੜੇ ਨੇ ਪਾਪੀਆਂ ਤੋਂ ਭਾਰੇ ਹੋਏ ਹੋਏ ਕਾਲੇ ਰੰਗ ਦੇ ਹੋ ਕੇ ਅਰਦਾਸਾਂ ਕਰਦੇ ਨੇ, ਹੇ ਪ੍ਰਭੂ ਸੰਤਾਂ ਨੂੰ ਭੇਜ।
ਤੀਰਥ ਵੀ ਲੋਚਦੇ ਸੰਤਾਂ ਦੀ ਧੂੜੀ ਨਾਈ, ਤੀਰਥ ਵੀ ਲੋਚਦੇ ਸੰਤਾਂ ਦੀ ਧੂੜੀ ਨਾਈ, ਤੀਰਥ ਵੀ ਲੋ ਸਰਸਤੀ ਗੋਦਾਵਰੀ ਤੇ ਕਰੇ ਉਦਮ ਧੂੜ ਸਾਧੂ ਕੀ ਥਾਈ। ਕਹਿੰਦੇ ਦੇਵਤੇ ਉਦਮ ਕਰਦੇ ਨੇ ਵੀ ਸਾਨੂੰ ਸੰਤਾਂ ਦੀ ਧੂੜੀ ਮਿਲ ਜਾਵੇ। ਕਿਲ ਵਿਖ ਮੈਲ ਪਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਕਿਤੇ ਸੰਤਾਂ ਦੀ ਧੂੜ ਮਿਲ ਜਾਵੇ ਹੇ ਵਾਹਿਗੁਰੂ ਤਾਂ ਸਾਡੀ ਮੈਲ ਦਾ ਖਾਤਮਾ ਹੋ ਜਾਵੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ ਪਿਆਰਿਓ ਵੇਦ ਪ੍ਰਾਨ ਸਿਮਰਤ ਸਭ ਸ਼ਾਸ ਦਿਨ ਪੜਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪੇ ਤਾਂ ਕੀ ਨਿਰਮਲ ਸੋਈ। ਏਕ ਅੱਖਰ ਆਏ ਕਿ ਓਂਕਾਰ, ਜਿਹੜਾ ਇਹ ਓਂਕਾਰ ਦਾ ਜਾਪ ਕਰਦਾ ਹੈ ਤੇ ਧਿਆਨ ਕਰਦਾ ਉਸ ਪਰਮੇਸ਼ਰ ਦਾ, ਕਹਿੰਦੇ ਉਹ ਆਪ ਵੀ ਤਰਬੈ ਤੇ ਕਰੋੜਾਂ ਨੂੰ ਤਾਰ ਦਿੰਦਾ, ਕੁਲਾਂ ਦਾ ਆਧਾਰ ਕਰ ਦਿੰਦਾ। ਐਸੀ ਉਹਦੀ ਸ਼ਕਤੀ ਹੈ। ਸੋ ਇਸ ਕਰਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਵੀ ਇਹ ਜਿਹੜਾ ਇੱਕ ਓਂਕਾਰ ਹੈ ਇਹ ਸਾਰਿਆਂ ਵਾਸਤੇ ਹੈ ਮਹਾਰਾਜ? ਕਹਿੰਦੇ ਹਾਂ। ਖੱਤਰੀ ਬ੍ਰਾਹਮਣ ਸੂਦ ਵੈਰ ਸਵਦੇਸ਼ ਚੌ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਸੋ ਉਧਰੈ ਕਲ ਮੈਂ ਘਟ ਘਟ ਨਾਨਕ ਮਾਂਝਾ। ਸੋ ਇਸ ਤਰ੍ਹਾਂ ਦੇ ਨਾਲ ਸਾਧੂਆਂ ਨਾਲ ਮਿਲ ਕੇ ਨਾਮ ਜਪਿਆ ਜਾਂਦਾ, ਸੰਗਤ ਕਰਕੇ ਦੋ ਚੀਜ਼ਾਂ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀਆਂ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ, ਵੱਡੀਆਂ ਚੀਜ਼ਾਂ। ਲੇਕਿਨ ਬੇਭਾਗੇ ਬੰਦੇ ਕੋਲੇ ਵੀ ਰਹਿ ਜਾਂਦੇ ਨੇ, ਪ੍ਰਾਪਤ ਹੀ ਨਹੀਂ ਹੁੰਦਾ। ਸਾਧੂ ਜਨ ਲੋਚਦੇ ਨੇ ਵੀ ਸੰਗਤ ਦੂਰ ਥਾਈ ਜਾਵੇ, ਪ੍ਰਚਾਰ ਹੋਵੇ, ਇਹਨਾਂ ਦਾ ਭਲਾ ਹੋਵੇ ਕਲਯੁਗੀ ਜੀਵਾਂ ਦਾ, ਕਿਉਂਕਿ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹੈ ਦਰਗਾਹ ਵਿੱਚ ਵੀ ਜਾਓ ਜਾ ਕੇ ਸੰਸਾਰ ਦੁਖੀ ਹੈ, ਦੁੱਖਾਂ ਦਾ ਕਾਰਨ ਹੈ ਸਤਸੰਗ ਨਾ ਕਰਨਾ, ਦੁੱਖ ਦੂਰ ਹੁੰਦੇ ਨੇ ਪ੍ਰਭੂ ਦਾ ਨਾਮ ਜਪ ਕੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਤੇ ਜੇ ਪਰਮੇਸ਼ਰ ਤੋਂ ਭੁੱਲ ਜਾਵੇ ਤਾਂ ਕਹਿੰਦੇ ਸਾਰੇ ਦੁੱਖ ਆ ਜਾਂਦੇ ਨੇ। ਕੋਟ ਵਿਘਨ ਤਿਸ ਲਾਗ ਤੇ ਜਿਸਨੂੰ ਵਿਸਰੈ ਨਾ, ਜਿਹਨੂੰ ਨਾਮ ਭੁੱਲ ਜਾਵੇ ਕਰੋੜਾਂ ਹੀ ਵਿਘਨਾਂ ਦਾ ਨਾਸ਼ ਹੋ ਜਾਂਦਾ। ਸੋ ਅੱਜ ਜੋ ਦਿਨ ਹੈ ਦੀਵਾਲੀ ਕਰਕੇ ਆਪਾਂ ਜਾਣਦੇ ਹਾਂ, ਇਹਦੇ ਵਿੱਚ ਸ੍ਰੀ ਰਾਮ ਚੰਦਰ ਜੀ ਮਹਾਰਾਜ ਲੰਕਾ ਦੇ ਰਾਵਣ ਨੂੰ ਜਿੱਤਣ ਤੋਂ ਬਾਅਦ ਆਪਣੀ ਰਾਜਧਾਨੀ ਚ ਵਾਪਸ ਆਉਂਦੇ ਨੇ। ਉਸ ਵੇਲੇ ਦੇ ਲੋਕਾਂ ਨੇ ਖੁਸ਼ੀਆਂ ਮਨਾਈਆਂ, ਕਿਉਂਕਿ ਇੱਕ ਪੜੋਸੀ ਰਾਜਾ ਜਿਹਦਾ ਡਰ ਹਰ ਵਕਤ ਬਣਿਆ ਰਹਿੰਦਾ ਸੀ ਉਸ ਨੂੰ ਫਤਿਹ ਕਰਕੇ ਵਾਪਸ ਆਏ। ਸਾਡੇ ਇਤਿਹਾਸ ਦੇ ਅੰਦਰ ਇਹ ਹੋਰ ਵੀ ਦੂਰੀ ਵਿਸ਼ੇਸ਼ਤਾ ਰੱਖਦਾ ਕਿ ਅੱਜ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜਜ਼ਬਾ ਗਵਾਲੀਅਰ ਦੇ ਕਿਲੇ ਵਿੱਚ ਕੈਦ ਸੀ, ਉਥੇ ਨਾਲ ਹਿੰਦੁਸਤਾਨ ਦੇ 52 ਰਾਜੇ ਕੈਦ ਸੀ। ਉਹਨਾਂ ਦੇ ਛੁੱਟਣ ਦੀ ਕੋਈ ਉਮੀਦ ਹੀ ਨਹੀਂ ਸੀ, ਕਿਉਂਕਿ ਮੁਗਲ ਰਾਜ ਦੇ ਅੰਦਰ ਜਿਹੜਾ ਇੱਕ ਵਾਰੀ ਜੇਲ੍ਹ ਛਿੱਟਦਾ ਮੁੜ ਕੇ ਭੁੱਲ ਜਾਂਦੇ ਸੀ ਉਹਨੂੰ ਉਥੇ ਹੀ ਮਰ ਜਾਂਦਾ ਸੀ, ਬਾਹਰ ਨਹੀਂ ਸੀ ਕੱਢਦੇ। ਕੋਈ ਤਰੀਕਾ ਨਹੀਂ ਸੀ ਉਹਨਾਂ ਦੇ ਬਾਹਰ ਕੱਢਣ ਦਾ, ਕੋਈ ਕਾਨੂੰਨ ਨਹੀਂ ਸੀ। ਇਹ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਜਿਸ ਵਕਤ ਕਿਹਾ ਵੀ ਰਿਹਾ ਕਰ ਦਿੱਤਾ ਜਾਵੇ, ਜਹਾਂਗੀਰ ਨੇ ਕਿਹਾ ਵੀ ਮੇਰੇ ਕੋਲ ਲੈ ਕੇ ਆਓ। ਉਸ ਵੇਲੇ ਰਾਜੇ ਜਿਹੜੇ ਰੋਜ਼ ਬਚਨ ਸੁਣਦੇ ਸੀ, ਜਿਨ੍ਹਾਂ ਦੀਆਂ ਬੁੱਧੀਆਂ ਨਿਰਮਲ ਹੋ ਚੁੱਕੀਆਂ ਸੀ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਤੇ ਬਚਨ ਸੁਣ ਕੇ ਪਿਆਰ ਕਰਦੇ ਸੀ ਗੁਰੂ ਸਾਹਿਬ ਨੂੰ, ਉਸ ਵੇਲੇ ਸਾਰਿਆਂ ਦੇ ਮਨ ਚ ਖੁਸ਼ੀ ਨਹੀਂ ਹੋਈ ਕਿ ਗੁਰੂ ਸਾਹਿਬ ਜਾ ਰਹੇ ਨੇ, ਨਾ ਗਮੀ ਹੋ ਗਈ, ਰੋਣ ਲੱਗ ਗਏ ਸਾਰੇ। ਮਹਾਰਾਜ ਕਹਿੰਦੇ ਕੀ ਗੱਲ ਤੁਸੀਂ ਰੋਂਦੇ ਹੋ ਪਿਆਰਿਓ? ਕਹਿੰਦੇ ਸੱਚੇ ਪਾਤਸ਼ਾਹ ਸੰਸਾਰ ਤਾਂ ਖੁਸ਼ੀਆਂ ਮਨਾਊਗਾ ਜਿਸ ਵਕਤ ਤੁਸੀਂ ਬਾਹਰ ਜਾਵੋਗੇ ਦਰਸ਼ਨ ਦੇ, ਪਰ ਸਾਡੇ ਤੇ ਤਾਂ ਹਨੇਰੀ ਰਾਤ ਛਾ ਜਾਣੀ ਹੈ ਸਾਰੀ ਜ਼ਿੰਦਗੀ, ਨਾ ਦਰਸ਼ਨ ਹੋਣ ਨਾ ਕੋਈ ਸਾਨੂੰ ਛਡਾਵੇ, ਥੋੜੇ ਆਇਆ ਤੇ ਪ੍ਰਸ਼ਾਦ ਪਾਣੀ ਵੀ ਸਾਨੂੰ ਮਿਲਦਾ ਰਿਹਾ, ਰੋਜ਼ ਦਾ ਪ੍ਰਸ਼ਾਦ ਹੁੰਦਾ ਸੀ, ਆਪਦੇ ਵਚਨ ਸੁਣਦੇ ਸੀ ਤੇ ਬੜਾ ਸੁੱਖ ਦਾ ਸਮਾਂ ਲੰਘਿਆ, ਤੇ ਐਂ ਲੱਗਦਾ ਸੀ ਵੀ ਹੁਣ ਸਾਡਾ ਜੀਵਨ ਸਫਲਾ ਹੋ ਗਿਆ। ਪਾਤਸ਼ਾਹ ਸਾਨੂੰ ਤਾਂ ਹੁਣੇ ਤੁਹਾਡੀ ਪਿੱਠ ਦੇਖ ਕੇ ਹੀ ਹਨੇਰਾ ਪੈ ਜਾਣਾ। ਉਸ ਵੇਲੇ ਮਹਾਰਾਜ ਨੂੰ ਜੋ ਲੈਣ ਵਾਸਤੇ ਆਏ ਸੀ, ਮਹਾਰਾਜ ਕਹਿੰਦੇ ਨਾ ਬਈ ਅਸੀਂ ਤਾਂ ਨਹੀਂ ਜਾਣਾ, ਕਹਿ ਦਿਓ ਜਹਾਂਗੀਰ ਨੂੰ ਅਸੀਂ ਤਾਂ ਇੱਥੇ ਹੀ ਰਹਿਣਾ। ਜਵਾਬ ਦੇਤਾ ਵਜ਼ੀਰ ਖਾਨ ਨੇ ਜਿਹੜਾ ਪ੍ਰਾਈਮ ਮਿਨਿਸਟਰ ਸੀ, ਉਹਨੇ ਕਿਹਾ ਵੀ ਹਜ਼ੂਰ ਕਹਿੰਦੇ ਵੀ ਉਹ ਤਾਂ ਆ ਨਹੀਂ ਰਹੇ, ਪਤਾ ਨਹੀਂ ਕੀ ਕਾਰਨ ਹੈ। ਜਹਾਂਗੀਰ ਜਿਹੜਾ ਸੀ ਉਹ ਰੂਹਾਨੀ ਤੌਰ ਦੇ ਉੱਤੇ ਇੰਨਾ ਦਬ ਗਿਆ ਸੀ, ਮੀਆਂ ਮੀਰ ਨੇ ਵੀ ਕਿਹਾ, ਸਾਰਿਆਂ ਨੇ ਕਿਹਾ ਵੀ ਤੂੰ ਬੜਾ ਭਾਰਾ ਗੁਨਾਹ ਕਰਿਆ। ਉਸ ਵੇਲੇ ਕਹਿਣ ਲੱਗਿਆ ਵੀ ਕਿਸੇ ਕੀਮਤ ਤੇ ਵੀ ਜੇ ਉਹ ਆਉਣਾ ਮੰਨ ਲੈਣ ਤਾਂ ਮੈਂ ਦੇਣ ਨੂੰ ਤਿਆਰ ਹਾਂ। ਮਹਾਰਾਜ ਕੋ ਵਚਨ ਕਰਿਆ, ਮਹਾਰਾਜ ਕਹਿੰਦੇ ਵੀ ਦੇਖ ਜਦ ਇਹ ਸਾਰੇ ਰਾਜਿਆਂ ਨੂੰ ਛੱਡ ਦੇ ਫਿਰ ਅਸੀਂ ਬਾਹਰ ਆ ਜਾਂਗੇ।
ਸੁਨੇਹਾ ਆਇਆ ਕਿ ਸੱਚੇ ਪਾਤਸ਼ਾਹ ਬੜੇ ਜਵਾਨ ਮਰੇ ਨੇ, ਇਹਨਾਂ ਦੇ ਵੀ ਸਾਡੇ ਵੀ, ਇਹਨਾਂ ਨੂੰ ਫੜ ਕੇ ਅਸੀਂ ਬੜੀ ਮੁਸ਼ਕਲ ਨਾਲ ਕੈਦ ਕਰਿਆ, ਸਾਡਾ ਰਾਜ ਨਹੀਂ ਚੱਲਣਾ ਜੇ ਬਾਹਰ ਆ ਗਏ ਗੜਬੜ ਕਰਨਗੇ, ਤੇ ਜੇ ਤੁਸੀਂ ਇਹਨਾਂ ਦੀ ਜਾਮਨੀ ਦੇ ਦਵੋ ਤਾਂ ਫਿਰ ਅਸੀਂ ਇਹਨਾਂ ਨੂੰ ਛੱਡਣ ਵਾਸਤੇ ਸੋਚ ਸਕਦੇ ਹਾਂ। ਉਸ ਵੇਲੇ ਮਹਾਰਾਜ ਨੇ ਕਿਹਾ ਵੀ ਠੀਕ ਆ, ਅਸੀਂ ਇਹਨਾਂ ਦੇ ਜਾਮਨ ਕੋਈ ਗੱਲ ਨਹੀਂ ਕਰਦੇ, ਅਮਨ ਮਾਨ ਨਾਲ ਰਹਿਣਗੇ, ਆਪਣੀ ਰਿਆਇਆ ਨੂੰ ਸਾਂਭਣਗੇ ਠੀਕ ਤਰ੍ਹਾਂ ਨਾਲ। ਉਸ ਵੇਲੇ ਜਹਾਂਗੀਰ ਨੇ ਇਹ ਗੱਲ ਕਹੀ, ਮੰਨ ਲਈ, ਕਹਿਣ ਲੱਗਿਆ ਬਈ ਜਿੰਨੇ ਗੁਰੂ ਸਾਹਿਬ ਦੇ ਜਾਮੇ ਨੂੰ ਫੜ ਕੇ ਲੰਘ ਸਕਦੇ ਨੇ ਉਹ ਲੰਘਿਆ। ਹੁਕਮ ਅੰਦਰ ਚਲਿਆ ਗਿਆ, ਗੁਰੂ ਮਹਾਰਾਜ ਨੇ ਉਸੇ ਵੇਲੇ ਹਰਦਾਸ ਜੋ ਦਰੋਗਾ ਸੀ ਉਹ ਗੁਰੂ ਘਰ ਦਾ ਪ੍ਰੇਮੀ ਸੀ, ਉਸ ਨੂੰ ਕਿਹਾ ਬਈ ਰਾਤ ਨੂੰ ਕਿੰਨੇ ਰਾਜੇ ਨੇ ਇੱਥੇ? ਕਹਿਣ ਲੱਗਿਆ ਮਹਾਰਾਜ 52 ਨੇ। ਕਹਿੰਦੇ 52 50 ਕਲੀਆਂ ਵਾਲਾ ਸਾਨੂੰ ਚੋਲਾ ਲਿਆ ਕੇ ਸਮਾ ਕੇ ਦੇ। ਰਾਤ ਨੂੰ ਲਿਆ ਚੋਲਾ ਬਣਾ ਲਿਆਂਦਾ, ਕਲੀਆਂ ਲੱਗ ਗਈਆਂ 50 ਨੇ ਤਾਂ ਉਹ ਫੜ ਲਿਆ, 2 ਨੇ ਮਹਾਰਾਜ ਜੀ ਦਾ ਜਾਮਾ ਫੜ ਲਿਆ। ਹੁਕਮ ਇਹ ਸੀ ਵੀ ਤੁਹਾਡਾ ਜਾਮਾ ਫੜ ਕੇ ਜਿੰਨੇ ਨਿਕਲ ਸਕਦੇ ਨਿਕਲ ਆਉਣ, ਛੋਟੀਆਂ ਤਣੀਆਂ ਵੱਡੀਆਂ ਤਣੀਆਂ ਜਿੰਨਿਆਂ ਦੇ ਬੰਦਿਆਂ ਤੱਕ ਹੱਥਾਂ ਚ ਆ ਜਾਣ ਉਨੀਆਂ ਹੀ ਲੰਮੀਆਂ ਚੌੜੀਆਂ ਬਣਾਤੀਆਂ। ਉਹ ਜਦ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਉਂਦੇ ਨੇ, ਬੇਅੰਤ ਸ਼ਰਧਾਲੂ ਖੜੇ ਨੇ, ਕੀ ਦੇਖਦੇ ਆ ਕਿ ਮਹਾਰਾਜ ਦੇ ਪਿੱਛੇ ਤਾਂ ਇੱਕ ਰਾਜਿਆਂ ਦਾ ਜਲੂਸ ਚੱਲਿਆ ਆ ਰਿਹਾ। ਉਸੇ ਵੇਲੇ ਜੈਕਾਰੇ ਜੈਕਾਰ ਹੋਣੀ ਸ਼ੁਰੂ ਹੋ ਗਈ, ਸਾਰੇ ਖਬਰਾਂ ਫੈਲ ਗਈਆਂ ਹਿੰਦੁਸਤਾਨ ਭਰ ਕਿ ਗੁਰੂ ਮਹਾਰਾਜ ਨੇ ਗਵਾਲੀਅਰ ਦਾ ਕਿਲਾ ਖਾਲੀ ਕਰਾ ਦਿੱਤਾ, ਸਾਰੇ ਰਾਜੇ ਜਿੰਨੇ ਬੰਦੀ ਸੀ ਉੱਥੇ ਰਾਜੇ ਸਾਰੇ ਛਡਾ ਲਏ, ਕਿਉਂਕਿ ਰਾਜਿਆਂ ਦੇ ਬੰਦ ਕਰਨ ਦਾ ਹੀ ਕਿਲਾ ਸੀ। ਸੋ ਉਸ ਵੇਲੇ ਗੁਰੂ ਮਹਾਰਾਜ ਨੂੰ ਸਾਰੇ ਭਾਰਤ ਵਰਸ਼ ਨੇ ਬੰਦੀ ਛੋੜ ਦਾ ਖਿਤਾਬ ਦਿੱਤਾ, ਸਾਰੇ ਬੰਦੀ ਛੋੜ ਹੋ ਗਿਆ ਆਪਣੇ ਆਪ ਹੀ। ਸੋ ਉਹ ਮਹਾਰਾਜ ਜੀ ਫਿਰ ਜਿਸ ਵਕਤ ਵਾਪਸ ਆਉਂਦੇ ਨੇ ਤਾਂ ਸਾਡੇ ਪਿੰਡਾਂ ਕੋਲ ਕੁਡਾਣੀ ਆ ਕੇ ਠਹਿਰੇ, ਉੱਥੇ ਕਾਫੀ ਦਿਨ ਠਹਿਰੇ ਤੇ ਉਹ ਚੋਲਾ ਉਹਨਾਂ ਨੇ ਮੰਗ ਲਿਆ ਵੀ ਸਾਨੂੰ ਸੱਚੇ ਪਾਤਸ਼ਾਹ ਨਿਸ਼ਾਨੀ ਦੇ ਜੋ ਇਹ, ਤੇ ਆਪਦਾ ਜਦੋਂ ਵੀ ਕਦੇ ਜ਼ਿਕਰ ਆਏਗਾ ਤਾਂ ਇਹ ਜਿਹੜਾ ਆਪਨੇ ਕੌਤਕ ਕਰਿਆ ਉਪਕਾਰ ਕਰਿਆ ਬੰਦੀ ਛੋੜ ਦਾ, ਤੇ ਇਹ ਚੋਲੇ ਨੂੰ ਦੇ ਕੇ ਆਜੂ, ਅਸੀਂ ਸਾਂਭ ਕੇ ਰੱਖਾਂਗੇ ਆਪਦਾ ਚੋਲ। ਸੋ ਮਹਾਰਾਜ ਜੀ ਨੇ ਉਸ ਵੇਲੇ ਉੱਥੇ ਰਿਸ਼ਤੇਦਾਰੀ ਸੀ ਮਹਾਰਾਜ ਜੀ ਖੱਤਰੀਆਂ ਦੇ ਘਰ, ਉਹਨਾਂ ਨੂੰ ਦੇਤਾ। ਉਹਨਾਂ ਤੋਂ ਜਦ ਉਹ ਤੰਬਾਕੂ ਪੀਣ ਲੱਗੇ ਫਿਰ ਸਿੰਘਾਂ ਨੇ ਲੈ ਕੇ ਗੁਰਦੁਆਰੇ ਚ ਰੱਖ ਲਿਆ, ਉੱਥੇ ਗੁਰਦੁਆਰੇ ਸਾਹਿਬ ਚ ਇੱਕ ਜੋੜਾ, ਇੱਕ ਗੁਰੂ ਮਹਾਰਾਜ ਦੀ 5 ਗ੍ਰੰਥੀ ਦਾ ਨਿਤਨੇਮ ਰੋਜ਼ ਸੀ ਉਹਨਾਂ ਦਾ, ਉਹ ਨਿਤਨੇਮ ਦਾ ਗੁਟਕਾ ਕਹਾਉਂਦਾ, ਪੂਰੀ 5 ਗ੍ਰੰਥੀ ਹੈ ਉਹ ਵੀ ਉੱਥੇ ਪਈ ਹੈ ਤੇ ਨਾਲ ਚੋਲਾ ਪਿਆ। ਜਿਸ ਵਕਤ ਫਿਰ ਅੰਮ੍ਰਿਤਸਰ ਆਉਂਦੇ ਨੇ, ਅੱਜ ਦਾ ਦਿਨ ਸੀ, ਉਸ ਵੇਲੇ ਦੀਵਾਲੀ ਤਾਂ ਮੰਨਦੇ ਸੀ ਦੀਵੇ, ਲੇਕਿਨ ਬੜੀ ਭਾਰੀ ਖੁਸ਼ੀ ਕੀਤੀ ਗਈ ਸਾਰੇ ਸ਼ਹਿਰ ਦੇ ਹਿੰਦੂਆਂ ਮੁਸਲਮਾਨਾਂ ਸਿੱਖਾਂ ਸਭ ਨੇ, ਤੇ ਉਹ ਦਿਨ ਅੱਜ ਦਾ ਹੈ ਜਿਹਨੂੰ ਦੀਵਾਲੀ ਦਾ ਦਿਨ ਕਹਿੰਦੇ ਆ। ਤੇ ਇਹਦੇ ਵਿੱਚ ਸਭ ਤੋਂ ਚੰਗਾ ਮਨਾਉਣ ਦਾ ਤਰੀਕਾ ਉਹਨਾਂ ਦਾ ਹੈ ਜਿਹੜੇ ਹਰੀ ਦਾ ਜਸ ਕਰਦੇ ਨੇ, ਗੁਰੂ ਨੂੰ ਯਾਦ ਕਰਦੇ ਨੇ। ਸੋ ਇਸ ਕਰਕੇ ਤੁਹਾਡਾ ਅੱਜ ਜੋ ਹੈ ਗੁਰਪੁਰਬ ਮਨਾਉਣਾ, ਭਾਵੇਂ ਥੋੜੇ ਜਿਹੇ ਬੰਦੇ ਆਏ ਨੇ, ਉਹ ਪ੍ਰਚਾਰ ਦੀ ਇੰਨੀ ਘਾਟ ਹੋ ਜਾਂਦੀ ਹੈ। ਇਹ ਕਲਯੁਗ ਹੈ ਜਿਹੜਾ, ਇਹ ਧਾਨਾਂ ਦੀ ਖੇਤੀ ਹੈ। ਉਹ ਜਾਤਾਂ ਫਲਾਡਾ ਆ ਗਏ ਸੀ, ਜਾਤਾਂ ਸਾਰੇ ਵਾਹਿਗੁਰੂ ਕਰਦੇ ਸੀ, ਦਾਨ ਵੀ ਕਰਦੇ ਸੀ, ਤੇ ਉਸ ਵੇਲੇ ਕੋਈ ਭਿਆਨਕ ਹਾਲ ਸੀਗੇ, ਦੁਨੀਆਂ ਬਚੀ ਸੀ, ਕੁਝ ਹਮਦਰਦੀਆਂ ਸੀ, ਕੁਝ ਜਿਹੜੇ ਬਚੇ ਸੀ ਉਹਨਾਂ ਨੂੰ ਵੀ ਧਿਆਨ ਸੀ ਵੀ ਅਸੀਂ ਬਚ ਗਏ। ਨੈ ਨੰਗੀ ਖਵਾਜਾ ਵਿਸਰਿਆ, ਉਹ ਲੰਘ ਗਏ ਤੇ ਰੱਬ ਕਿਹੜਾ ਤੇ ਕੌਣ ਅਸੀਂ ਕੌਣ ਤੁਸੀਂ, ਸਤਸੰਗ ਚ ਨਹੀਂ ਆ ਸਕਦੇ। ਸੋ ਇਸ ਤਰ੍ਹਾਂ ਦੇ ਨਾਲ ਇਹ ਕਲਯੁਗ ਦੇ ਵਿੱਚ ਧਾਨਾਂ ਦੀ ਖੇਤੀ ਹੈ, ਜੇ ਤਾਂ ਇਹਨੂੰ ਸਾਂਭੀ ਜਾਓ ਤਾਂ ਇਹ ਹਰੀ ਰਹਿੰਦੀਆਂ ਨੇ, ਸੁੱਕ ਜਾਂਦੀਆਂ। ਲਗਾਤਾਰ ਦੀਵਾਨ ਲੱਗੀ ਜਾਣ, ਲਗਾਤਾਰ ਕੋਈ ਸਾਧੂ ਸੰਤ ਦਾ ਜੀਵਨ ਐਸਾ ਹੋਵੇ ਜਿਹੜਾ ਖਿੱਚ ਵਾਲਾ ਹੋਵੇ, ਤਾਂ ਤਾਂ ਸੰਗਤ ਆਉਂਦੀ ਰਹਿੰਦੀ ਹੈ। ਜਰਾ ਕੁ ਕਮਜ਼ੋਰੀ ਆਈ ਉਸੇ ਵੇਲੇ ਹਟ ਜਾਂਦਾ। ਸੋ ਤੁਸੀਂ ਭਾਗਾਂ ਵਾਲਿਓ ਆ ਕੇ ਸੰਗਤ ਕੀਤੀ ਹੈ ਤੇ ਹਰੀ ਦਾ ਜਸ ਸਰਵਣ ਕੀਤਾ। ਸੋ ਪਿਆਰ ਦੇ ਨਾਲ ਇਹ ਸ਼ਬਦ ਪੜ੍ਹੋ, ਫਿਰ ਉਹ ਤੇ ਬਾਅਦ ਅਨੰਦ ਸਾਹਿਬ ਦਾ ਪਾਠ ਹੋਏਗਾ।
ਵਾਹਿਗੁਰੂ Thank you.
संतो सागर पार उतरी है जे को बचन कमावे संतन का सो गुर प्रसादी तरी तूड़ी मंगदे उन्हां दा बचन कमा के इस भवजल तो तर जाया कर रहे। सो हुण सारे प्रेमी आनंद साहब बोलो भाई राम राम कली माला तीजा आनंद क्यों गार सतगुर प्रसाद Thank you.
नाम हर सुबह चिंता लाए हमारी। ਰਹਾਉ ਅਵਰ ਨ ਸੁਜੈ ਦੂਜੀ ਠਾਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਲੇਖਾ ਛੁੱਟ ਹੈ ਹਮ ਨਿਰਗੁਣ ਲਿਓ ਵਾਰੀ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹ ਮਾਰੀ ਸਤਿਗੁਰ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।